सेक्शन नोबल फ्रेश फूड।
घर बनवाना हो या पुराना घर नया करना हो, अरम होम बिल्डर्स एंड रेनोवेटर्स आपके साथ हैं। कस्टम होम बिल्ड, होम एडिशन, किचन और बाथरूम रेनोवेशन, बेसमेंट रेनोवेशन, पेंटिंग, टाइल्स और हार्डवुड फ्लोरिंग्स के लिए हर काम में महारत, मेयार और एतमाद। अभी कॉल कीजिए 416-841-5825 या विजिट कीजिए इनकी वेबसाइट aramrenovation.ca। अरम रेनोवेशन, ख्वाबों की तामीर एतमाद के साथ।
पढ़ पढ़ आलम फाजिल हुयो, कदे अपने आप नू पढ़िया ही नहीं। जा बढ़दा मंदर मसीती, कदे मन अपने विच बढ़िया ही नहीं। मैं ताडा होस्ट डॉक्टर नरेंद्र रवि गोयल माइंड एंड बॉडी प्रोग्राम लैके ताडी सेवा दे विच हाजिर होया, जिदे विच वख-वख टॉपिका नू बड़े सिंपल तरीके दे नाल ताडे रूबरू पेश करने की कोशिश करांगा। माइंड एंड बॉडी प्रोग्राम देख रहे लखां ही दर्शकां ते स्रोतियां नू डॉक्टर नरेंद्र रवि दा प्यार भरिया नमस्कार, सलाम अलैकुम, सत श्री अकाल एंड वेरी गुड मॉर्निंग। संडे दी हर सवेर 10 बजे तो लैके 11 बजे तक मैं तुहाडी सेवा दे विच हाजिर हुन्ना, यह प्रोग्राम लैके जिदे विच ज्यादातर स्पिरिचुअल टॉपिक्स नू डिस्कस किया जांदा है, नाल दी नाल रिलीजियस, एथिकल या पोलिटिकल गल्लां भी हुंदियां ने। पर जदों कदे भी कोई फैमिली डॉक्टर या कोई कैनेडियन या लाइसेंस्ड जिहड़ा अमेरिकन है डॉक्टर मिल जावे, उन्हां नाल गल्लबात हो जावे, तां तुहाडे लाइव कॉल्स भी लईयां जांदियां ने 1-2 मिंट दे लई। जे तां स्टूडियो च हुंदे फिर तां जिन्ना चिर मर्जी तुसीं कॉल कर सकदे हो, ते जे ओह ऑनलाइन हुंदे ने तां 5-7 मिंट ओह सानूं टाइम दिंदे ने, सो इस करके 1-2 लाइनां तां असीं लै लैंदे हां। सो ओह कोई भी बीमारी हो सकदी है, तुहाडी सेहत नाल संबंधित कोई भी गल्लबात है, तुसीं डॉक्टर अंकुश नाल जां कोई डॉक्टर अलशावी जिहड़े कि ओरेंजविल सिविक हॉस्पिटल दे विच एमरजेंसी डॉक्टर ने, या डॉक्टर नाज ਇਹ ਵੀ ਆਇਆ ਕਰਨਗੇ। ਸੋ ਇਨ੍ਹਾਂ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ, ਲਾਈਵ ਕੁਐਸਚਨ ਪੁੱਛ ਸਕਦੇ ਹੋ। ਉਹਦਾ ਫਾਇਦਾ ਕੀ ਹੁੰਦਾ ਕਿ ਜਿਹੜੀ ਪ੍ਰੋਬਲਮ ਹੈ ਉਹ ਸਿਰਫ ਤੁਹਾਨੂੰ ਨਹੀਂ ਹੁੰਦੀ, ਹੋ ਸਕਦਾ ਹਜ਼ਾਰਾਂ ਹੋਰ ਬੰਦਿਆਂ ਨੂੰ ਹੋਣ ਜਿਹੜੇ ਕਿ ਪੁੱਛ ਨਹੀਂ ਸਕਦੇ। ਜਦੋਂ ਤੁਸੀਂ ਪੁੱਛਦੇ ਹੋ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ। ਇਹ ਵੀ ਨਹੀਂ ਹੈ ਕੋਈ ਸੰਤ ਬਾਬਿਆਂ ਦੀ ਜਾਂ ਵੈਦਾਂ ਦੇ ਆਂਸਰ ਨੇ, ਇਹ ਪਿਓਰ ਲਾਇਸੈਂਸ ਡਾਕਟਰਸ ਦੇ ਆਂਸਰ ਹੁੰਦੇ ਨੇ, ਔਥੈਂਟਿਕ ਹੁੰਦੇ ਨੇ। ਤੇ ਨਾਲ ਦੀ ਨਾਲ ਇਹ ਵੀ ਹੁੰਦਾ ਕਿ ਜਦੋਂ ਤੁਸੀਂ ਕਲੀਨਿਕ ਤੇ ਜਾਂਦੇ ਹੋ ਤਾਂ ਉਹ ਤੁਹਾਨੂੰ ਉਨਾ ਸਮਾਂ ਨਹੀਂ ਦੇ ਸਕਦੇ। ਕੈਨੇਡਾ ਦਾ ਸਿਸਟਮ ਹੈ ਕਿਉਂਕਿ ਤੁਸੀਂ ਇੱਕੋ ਟਾਈਮ ਤੇ ਇੱਕ ਕੁਐਸਚਨ ਪੁੱਛਣਾ, ਇੱਕੋ ਬਿਮਾਰੀ ਪੁੱਛਣੀ ਹੈ, ਹੈਲਥ ਡਿਪਾਰਟਮੈਂਟ ਦਾ ਅੰਟੈਰੀਓ ਚ ਰੂਲ ਹੈ। ਸੋ ਇਸ ਕਰਕੇ ਜ਼ਿਆਦਾ ਸਮਾਂ ਨਹੀਂ ਦੇ ਸਕਦੇ। ਪਰ ਜਦੋਂ ਤੁਸੀਂ ਰੇਡੀਓ ਤੇ ਪੁੱਛਦੇ ਹੋ ਤਾਂ ਉਸ ਗੱਲ ਨੂੰ ਉਹ ਮੋਰ ਡਿਟੇਲ ਦੇ ਵਿੱਚ ਦੱਸ ਦਿੰਦੇ ਨੇ, ਇਹ ਤੁਹਾਨੂੰ ਫਾਇਦਾ ਮਿਲ ਜਾਂਦਾ ਹੈ। ਅੱਜ ਜਿਹੜਾ ਆਪਾਂ ਟੌਪਿਕ ਡਿਸਕਸ ਕਰਾਂਗੇ, ਮੈਨੂੰ ਕੱਲ ਕਿਸੇ ਫਰੈਂਡ ਨੇ ਕਿਹਾ ਸੀਗਾ ਕਿ ਚੀਟਰ ਦੇ ਉੱਪਰ ਤੁਸੀਂ ਗੱਲਬਾਤ ਕਰੋ ਕਿ ਇਨਸਾਨ ਦੁਨੀਆਂ ਵਿੱਚ ਕਿੰਨੇ ਪ੍ਰਕਾਰ ਦੇ ਹੁੰਦੇ ਨੇ, ਚੀਟਰ ਕੀ ਹੁੰਦੇ ਨੇ, ਇਮਾਨਦਾਰ ਕੀ ਹੁੰਦੇ ਨੇ, ਚੋਰ ਕੀ ਹੁੰਦੇ ਨੇ, ਗੈਂਗਸਟਰ ਕੀ ਹੁੰਦੇ ਨੇ, ਇਨ੍ਹਾਂ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਹਲਕੇ ਫੁਲਕੇ ਢੰਗ ਨਾਲ। ਕਿਸੇ ਨੂੰ ਪਿੰਨ ਪੁਆਇੰਟ ਕਰਨ ਦੀ ਲੋੜ ਨਹੀਂ, ਹਰੇਕ ਬੰਦਾ ਆਪਣੇ ਅੰਦਰ ਝਾਤੀ ਖੁਦ ਮਾਰ ਸਕਦਾ ਕਿ ਮੈਂ ਕਿਹੜੀ ਸਟੇਜ ਤੇ ਹਾਂ। ਇਸ ਤੋਂ ਇਲਾਵਾ ਡਾਕਟਰ ਅੰਕੁਸ਼ ਜੇ ਮਿਲ ਗਏ ਉਨ੍ਹਾਂ ਨਾਲ ਗੱਲਬਾਤ ਕਰਾਂਗੇ। ਅੱਜ ਬਲੱਡ ਪ੍ਰੈਸ਼ਰ ਦੇ ਉੱਤੇ ਗੱਲ ਕਰਾਂਗੇ, ਕਿਉਂਕਿ ਬਲੱਡ ਪ੍ਰੈਸ਼ਰ ਦੇ ਉੱਤੇ ਵੀ, ਕਿਉਂਕਿ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿ ਕੁਝ ਕਨਫਿਊਜ਼ਨਸ ਨੇ, ਉਨ੍ਹਾਂ ਨੇ ਮੈਨੂੰ ਕਿਹਾ ਵੀ ਤੁਸੀਂ ਡਾਕਟਰ ਸਾਹਿਬ ਨੂੰ ਪੁੱਛ ਲਓ। ਫਿਰ ਮੈਂ ਸੋਚਿਆ ਵੀ ਇਹੀ ਟੌਪਿਕ ਦੇ ਉੱਤੇ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਲਾਂਗੇ। ਤੁਹਾਡਾ ਵੀ ਕੋਈ ਕੁਐਸਚਨ ਹੋਵੇ, 1 ਜਾਂ 2 ਜਾਂ 3 ਮੈਕਸੀਮ ਅਸੀਂ ਲਾਈਨਾਂ ਖੋਲਾਂਗੇ, ਤੁਸੀਂ ਉਨ੍ਹਾਂ ਨੂੰ ਗੱਲਬਾਤ ਕਰ ਸਕਦੇ ਹੋ, ਕਿਉਂਕਿ ਬਾਕੀ ਟੌਪਿਕ ਅਸੀਂ ਇਹ ਵੀ ਡਿਸਕਸ ਕਰਨਾ ਹੈ। ਦੂਸਰੀ ਮੈਂ ਦੱਸਣੀ ਚਾਹੁੰਦਾ ਵੀ BNC ਮੈਡੀਕਲ ਸੈਂਟਰ ਦੇ ਵਿੱਚ ਜਿਹੜਾ ਕਿ ਬ੍ਰੈਮਲੀ ਤੇ ਕੰਟਰੀ ਸਾਈਡ ਚ ਹੈ, ਬ੍ਰੈਮਟਨ ਚ ਹੈ, 2 ਰੋਡਸ ਨੇ ਬ੍ਰੈਮਟਨ ਚ, ਬ੍ਰੈਮਲੀ ਤੇ ਕੰਟਰੀ ਸਾਈਡ, ਉਹਦੀ ਬਿਲਕੁਲ ਨੁੱਕਰ ਦੇ ਉੱਤੇ ਗੈਸ ਸਟੇਸ਼ਨ ਹੈ ਤੇ ਉਹਦੇ ਵਿੱਚ BNC ਅਰਜੈਂਟ ਕੇਅਰ ਹੈ। ਉੱਥੇ ਡਾਕਟਰ ਨਾਜ ਜਿਹੜੇ ਕਿ ਬੇਸਿਕਲੀ ਕਰਾਚੀ ਤੋਂ ਨੇ, ਪਾਕਿਸਤਾਨ ਤੋਂ ਨੇ, ਹਿੰਦੀ ਉਰਦੂ ਪੰਜਾਬੀ ਵੀ ਸਮਝਦੇ ਨੇ, ਇੰਗਲਿਸ਼ ਵੀ ਬੋਲਦੇ ਨੇ, ਬੈਂਕੂਵਰ ਤੋਂ ਆਏ ਨੇ, ਉਹ ਫੈਮਿਲੀ ਪੇਸ਼ੈਂਟ ਲੈ ਰਹੇ ਨੇ। ਜੇ ਤੁਸੀਂ ਫੈਮਿਲੀ ਡਾਕਟਰ ਦੀ ਭਾਲ ਚੋਂ ਤਾਂ ਦੇਰੀ ਨਾ ਕਰੋ, ਇਹ ਨਾ ਸੋਚੋ ਵੀ ਕੱਲ ਨੂੰ ਕਰ ਲਾਂਗੇ, ਅਗਲੇ ਹਫ਼ਤੇ ਕਰ ਲਾਂਗੇ। ਕਈ ਵਾਰੀ ਅਸੀਂ ਸੋਚਦੇ ਸੋਚਦੇ ਰਹਿ ਜਾਂਦੇ ਇਹਨਾਂ ਨੂੰ ਫਿਲ ਹੋ ਜਾਣੀਆਂ, ਥੋੜੀਆਂ ਸੀਟਾਂ ਬਾਕੀ ਨੇ, ਇਹ ਮੈਂ ਤਾਂ ਕੀਤਾ ਇਹਦੇ ਵਿੱਚ ਕੋਈ ਪਰਸਨਲ ਇੰਟਰਸਟ ਨਹੀਂ, ਲੋਕਾਂ ਦਾ ਫਾਇਦਾ, ਕਿਉਂਕਿ ਮੈਨੂੰ ਵੀ ਪੁੱਛਦੇ ਰਹਿੰਦੇ ਨੇ ਕਿ ਲੋਕਾਂ ਕੋਲੇ ਬਹੁਤਿਆਂ ਕੋਲੇ ਫੈਮਿਲੀ ਡਾਕਟਰ ਨਹੀਂ, ਤੇ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ BNC ਮੈਡੀਕਲ ਸੈਂਟਰ ਦੇ ਉੱਤੇ ਜਾ ਕੇ ਰਜਿਸਟਰ ਕਰ ਲਓ ਤੇ ਫਿਰ ਤੁਸੀਂ ਆਪਣੀ ਫਾਈਲ ਖੁਲਵਾ ਸਕਦੇ ਹੋ। BNC ਮੈਡੀਕਲ ਸੈਂਟਰ ਬ੍ਰੈਮਲੀ ਤੇ ਕਾਂਟੀ ਸਾਈਡ ਦੀ ਨੁੱਕਰ ਤੇ ਹੈ ਤੇ ਉੱਥੇ ਤੁਸੀਂ ਜਾ ਕੇ ਫੈਮਿਲੀ ਪੇਸ਼ੈਂਟ ਬਣ ਸਕਦੇ ਹੋ ਡਾਕਟਰ ਨਾਜ਼ ਦੇ। ਕੁੱਲ ਮਿਲਾ ਕੇ ਜਿਹੜਾ ਪ੍ਰੋਗਰਾਮ ਹੁੰਦਾ ਹਮੇਸ਼ਾ ਦੀ ਤਰ੍ਹਾਂ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਜਿਵੇਂ ਕਿ ਮੈਂ ਹਮੇਸ਼ਾ ਹੀ ਕਹਿਣਾ ਕਿ ਜਦੋਂ ਵੀ ਕਦੇ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਸੈਚਰਡੇ ਸੰਡੇ ਨੂੰ ਦੇਖੋ ਹਰ ਸੜਕ ਦੇ ਉੱਤੇ ਬੋਰਡ ਦੇ ਬੋਰਡ ਬੋਰਡ ਤੇ ਬੋਰਡ ਲੱਗਿਆ ਹੁੰਦਾ ਰੀਅਲ ਸਟੇਟ ਦੇ ਬੰਦਿਆਂ ਦਾ ਵੀ ਆਹ ਮਕਾਨ ਓਪਨ ਹਾਊਸ, ਆਹ ਮਕਾਨ ਹੈ, ਸਾਥੋਂ ਲਓ, ਉਥੋਂ ਲਓ, ਰੇਡੀਓ ਚ ਵੀ ਐਡ ਆਉਂਦੀ ਹੈ। ਮੈਂ ਕਹਿੰਦਾ ਲਓ ਜੀ ਤੋਂ ਮਰਜ਼ੀ, ਪਰ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਨਾ ਕਰੋ, ਕਰਦੇ ਉਸੇ ਨਾਲ ਹੀ, ਪਰ ਦੋ ਚਾਰ ਬੰਦਿਆਂ ਨੂੰ ਹੋਰ ਵੀ ਬੁਲਾ ਲਓ ਤਾਂ ਕਿ ਤੁਹਾਨੂੰ ਨੌਲੇਜ ਦਾ ਹੋ ਜਾਏ ਕਿ ਜਿਹੜੇ ਬੰਦੇ ਨੂੰ ਤੁਸੀਂ ਹਾਇਰ ਕਰਨਾ ਚਾਹੁੰਦੇ ਹੋ ਉਹ ਤੁਹਾਡੇ ਫਾਇਦੇ ਦੀ ਗੱਲ ਕਰੂਗਾ ਵੀ ਕਿ ਨਹੀਂ, ਕੋਈ ਡਰਾਮੇਬਾਜ਼ੀ ਹੈ। ਸੋ ਉਹਦੇ ਵਿੱਚ ਤੁਸੀਂ ਇੱਕ ਨਾਮ ਮੈਂ ਆਪਣੇ ਵੱਲੋਂ ਰਿਕਮੈਂਡ ਕਰਦਾ, ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਰੀਅਲ ਸਟੇਟ ਦੀ ਦੁਨੀਆ ਦਾ ਜਾਣਿਆ ਮਾਨਿਆ ਨਾਂ, ਸਿਰਫ ਇਸ ਕਰਕੇ ਕਿ ਓਨੈਸਟੀ ਦੇ ਤੌਰ ਤੇ ਕਹਿਣੀ ਤੇ ਕਰਨੀ ਕਰਕੇ, ਪੈਸੇ ਬੇਸ਼ਕ ਘੱਟ ਕਮਾਉਂਦੇ ਨੇ, ਬੋਰਡ ਬੇਸ਼ਕ ਘੱਟ ਲੱਗਦੇ ਨੇ, ਐਡਵਰਟਾਈਜ਼ਮੈਂਟ ਭਾਵੇਂ ਘੱਟ ਹੈ, ਪਰ ਜਦੋਂ ਉਹ ਲੋਕਾਂ ਨਾਲ ਡੀਲ ਕਰਦੇ ਨੇ ਲੋਕ ਉਹਨਾਂ ਦੇ ਮਰੀਜ਼ ਹੋ ਜਾਂਦੇ ਨੇ। ਉਹ ਕਹਿੰਦੇ ਨੇ ਵੀ ਅਜਿਹਾ ਬੰਦਾ ਮਿਲਿਆ ਹੀ ਨਹੀਂ ਜਿਹਨੂੰ ਪੈਸੇ ਦੀ ਕੋਈ ਫਿਕਰ ਹੀ ਨਹੀਂ ਹੈ, ਕਿਉਂਕਿ ਕੰਟੈਂਟਮੈਂਟ ਜਿਹੜੀ ਉਹ ਬਹੁਤ ਜ਼ਰੂਰੀ ਹੈ ਪਰਮਾਤਮਾ ਵੱਲੋਂ, ਅੱਲਾ ਵੱਲੋਂ ਆਉਂਦੀ ਹੈ। ਸੋ ਇਸ ਕਰਕੇ ਮੈਂ ਉਹਨਾਂ ਨੂੰ ਡੀਲ ਕੀਤਾ, ਨਾ ਉਹਨਾਂ ਦੀ ਕੋਈ ਪੇਡ ਐਡਵਰਟਾਈਜ਼ਮੈਂਟ, ਨਾ ਹੀ ਮੈਂ ਅੱਜ ਤੱਕ ਕਦੇ ਕੀਤੀ ਹੈ, ਨਾ ਹੀ ਪਰਮਾਤਮਾ ਅੱਗੇ ਦੁਆਇਆ ਤੇ ਨਾ ਹੀ ਕਰਨੀ ਹੈ, ਬਹੁਤ ਕੁਝ ਦਿੱਤਾ ਉਹਨੇ। ਸੋ ਇਸ ਕਰਕੇ ਨਾ ਤਾਂ ਪੈਸਿਆਂ ਦੀ ਲੋੜ ਹੈ ਤੇ ਨਾ ਹੀ ਉਹਨਾਂ ਨੇ ਪਰਸਨਲੀ ਮੈਨੂੰ ਕਦੇ ਕਿਹਾ ਵੀ ਡਾਕਟਰ ਸਾਹਿਬ ਤੁਸੀਂ ਮੇਰੀ ਐਡਵਰਟਾਈਜ਼ਮੈਂਟ ਤਾਂ ਕੁਝ ਕਰ ਦਿਆ ਕਰੋ, ਕਿਉਂਕਿ ਇੱਕ ਵਧੀਆ ਇਨਸਾਨ ਨੇ, ਵਧੀਆ ਲੇਡੀ ਹੈ, ਕਹਿਣੀ ਤੇ ਕਰਨੀ ਇੱਕੋ ਹੀ ਹੈ, ਪੈਸੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ, ਪੈਸੇ ਕਿਤੇ ਟਿਕੇ ਨੇ। ਸੋ ਇਸ ਕਰਕੇ ਮੈਂ ਆਪਣਾ ਫਰਜ਼ ਸਮਝਦਾ ਕਿ ਇੱਕ ਵਾਰੀ ਤੁਸੀਂ ਉਹਨਾਂ ਨਾਲ ਡੀਲ ਕਰ ਲਓ, ਜੇ ਤੁਹਾਨੂੰ ਮੇਰੇ ਕਹੇ ਤੇ, ਜੇ ਮੈਂ ਨਹੀਂ ਕਹਿੰਦਾ ਮੇਰੇ ਤੇ ਯਕੀਨ ਕਰੋ, ਖੁਦ ਡੀਲ ਕਰੋ, ਜਦੋਂ ਤੁਸੀਂ ਤੁਹਾਨੂੰ ਲੱਗੇ ਕਿ ਤੁਹਾਡੇ ਕਾਫੀ ਪੈਸੇ ਬਚਾ ਦੇਣਗੇ, ਹੇਰਾ ਫੇਰੀ ਨਾਲ ਗੱਲਬਾਤ ਨਹੀਂ ਕਰਦੇ, ਲਕੋਸ਼ ਪੋ ਨਹੀਂ ਕਰਦੇ, ਸਿੱਧੀ ਗੱਲ ਕਰਦੇ ਨੇ, ਤੇ ਤੁਹਾਡਾ ਮਕਾਨ ਤਾਂ ਵਿਕ ਜਾਣਾ, ਮਕਾਨ ਰੀਅਲ ਸਟੇਟ ਵਾਲੇ ਬੰਦੇ ਦੇ ਹੱਥ ਚ ਇੰਨਾ ਨਹੀਂ ਹੁੰਦਾ, ਜਿਹੜਾ ਗਾਹਕ ਆਉਣੇ ਲੈ ਲੈਣ ਜੇ ਤੁਹਾਡਾ ਰੇਟ ਵਧੀਆ ਤੇ ਉਹ ਗੱਲਬਾਤ ਵਧੀਆ ਕਰਦਾ, ਵਿੱਚੋਂ ਜਿਹੜੀ ਚੁੰਗ ਨਿਕਲਦੀ ਹੈ ਪੈਸੇ ਨਿਕਲਦੇ, ਗੱਲ ਤਾਂ ਉਹਦਾ ਰੌਲਾ ਹੈ ਕਿ ਢੇਰਾਂ ਦੇ ਢੇਰ ਪੈਸੇ ਬਣਦੇ ਨੇ, ਮਿਹਨਤ ਓਨੀ ਨੀ, ਮਿਹਨਤ ਤਾਂ ਉਦੋਂ ਵੀ ਸੀ ਜਦੋਂ ਅੱਜ ਤੋਂ 30 ਸਾਲ ਪਹਿਲਾਂ ਵੀ ਸੀ, ਉਹੀ ਮਿਹਨਤ ਹੁਣ ਹੈ, ਲੇਕਿਨ ਜੇ ਉਦੋਂ 3,000 ਬਣਦੇ ਸੀ ਹੁਣ 30,000 60,000 ਬਣਦੇ ਨੇ। ਸੋ ਇਸ ਕਰਕੇ ਕੈਸ਼ ਬੈਕ ਦੀ ਜਿਹੜਾ ਹੈਗਾ ਉਹ ਤੁਹਾਨੂੰ ਰੀਅਲ ਸਟੇਟ ਦੇ ਏਜੰਟ ਦਿੰਦੇ ਨੇ, ਇਹ ਨਹੀਂ ਕਈ ਵਾਰੀ ਕੋਈ ਸੋਫਾ ਹੀ ਦੇ ਦਿੰਦਾ, ਕੋਈ ਮਕਾਨ ਦਾ ਰੰਗ ਹੀ ਕਰਾ ਆਉਂਦਾ, ਕੋਈ ਕੁਰਸੀ ਲੈ ਆਉਂਦਾ, ਕੋਈ $1,000 ਚੈੱਕ ਦੇ ਆਉਂਦਾ, ਕੋਈ ਗੋਡੇ ਹੱਥ ਲਾ ਆਉਂਦਾ, ਇਹ ਫਜ਼ੂਲ ਨੇ, ਬਿਜ਼ਨਸ ਚ ਕੋਰੇ ਹੋਣ ਦੀ ਲੋੜ ਹੈ। ਸੋ ਗੱਲਬਾਤ ਹਰੇਕ ਨਾ ਕਰੋ, ਜਿਹੜਾ ਤੁਹਾਨੂੰ ਚੰਗਾ ਲੱਗੇ ਉਹਦੇ ਨਾਲ ਤੁਸੀਂ ਫਾਈਨਲ ਕਰੋ, ਬਸ ਮੈਂ ਇਹੀ ਗੱਲ ਕਹਿੰਦਾ। ਸੋ ਅਰਫਾ ਮੁਜ਼ੱਫਰ ਜੀ ਨੇ ਮੈਂ ਫੋਨ ਜ਼ਰੂਰ ਦੱਸਣਾ ਚਾਹੁੰਦਾ, ਉਹ ਹੈਗਾ 8988 ਕਿਉਂਕਿ ਮੇਰੇ ਕੋਲ ਲਿਖਿਆ ਨਹੀਂ, ਮੂੰਹ ਜੋ ਨਹੀਂ ਯਾਦ ਸੀਗਾ, 8986245 647-898-6245 ਫੋਨ ਕਰੋ, ਗੱਲਬਾਤ ਕਰੋ ਤੇ ਉਸ ਤੋਂ ਬਾਅਦ ਤੁਸੀਂ ਡਿਸੀਜ਼ਨ ਕਰੋ ਤਾਂ ਕਿ ਤੁਹਾਨੂੰ ਕੋਈ ਪਛਤਾਉਣਾ ਨਾ ਪਵੇ। ਅੱਜ ਜਿਹੜਾ ਟੌਪਿਕ ਆਪਾਂ ਲੈ ਰਹੇ ਹਾਂ ਉਹ ਹੈਗਾ ਚੀਟਰ ਦੇ ਉੱਤੇ, ਅਨਐਥੀਕਲ ਮੀਨਸ ਦੇ ਉੱਤੇ, ਭੋਲੇ ਭਾਲੇ ਠੱਗਾਂ ਦੇ ਉੱਤੇ, ਵੀ ਦੁਨੀਆਂ ਚ ਕਿੰਨੇ ਪ੍ਰਕਾਰ ਦੇ ਲੋਕ ਹੁੰਦੇ ਨੇ, ਕਿਹੋ ਜਿਹਾ ਕੰਮ ਕਰਦੇ ਨੇ, ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਆਪਾਂ ਕਿਸੇ ਨੂੰ ਪਿੰਨ ਪੁਆਇੰਟ ਨਹੀਂ ਕਰ ਰਹੇ, ਉਹ ਮੇਰੇ ਤੇ ਵੀ ਲਾਗੂ ਹੁੰਦਾ, ਮੈਂ ਵੀ ਆਪਣੇ ਅੰਦਰ ਝਾਤੀ ਮਾਰਨਾ, ਮੈਂ ਕੋਈ ਵੱਡਾ ਸੰਤ ਨਹੀਂ ਹਾਂ। ਇਹ ਪਰਪਜ਼ ਇਸ ਟੌਪਿਕ ਨੂੰ ਲੈਂਦਾ ਕਿ ਕਦੇ ਨਾ ਕਦੇ ਸਾਡੇ ਸਰੀਰ ਨੂੰ, ਦਿਲ ਨੂੰ, ਮਨ ਨੂੰ ਠੋਕਰ ਲੱਗਦੀ ਵੀ ਆਪਾਂ ਲੈ ਕੇ ਕੀ ਜਾਣਾ, ਕਿਉਂਕਿ ਮੈਂ ਇਹਨੂੰ ਸਪਿਰਚੁਅਲ ਪੁਆਇੰਟ ਆਫ ਵਿਊ ਦੇ ਨਾਲ ਡਿਸਕਸ ਕਰਾਂਗਾ, ਜਿਵੇਂ ਕੱਲ ਕਿਸੇ ਮੇਰੇ ਫਰੈਂਡ ਨੇ ਰਿਕੁਐਸਟ ਕੀਤੀ ਸੀ। ਸੋ ਬਿਫੋਰ ਆਈ ਡਿਸਕਸ ਔਨ ਦਿਸ ਟੌਪਿਕ, ਤੁਸੀਂ ਵੀ ਪਾਰਟੀਸਪੇਟ ਕਰ ਸਕਦੇ ਹੋ ਇਸ ਟੌਪਿਕ ਦੇ ਉੱਤੇ, ਮੋਸਟ ਵੈਲਕਮ। ਪਹਿਲਾਂ ਸੁਣੋ ਇੱਕ ਗੀਤ ਕਿ ਪਾਪ ਨਾ ਕਰ ਬੰਦਿਆ ਤੇਰੇ ਨਾਲ ਕਿਸੇ ਨੀ ਚੱਲਣਾ, ਇਹ ਗੱਲ ਸੱਚਾਈ ਹੈ। ਸੋ ਸੁਣੋ
ਖਤਰ ਮਰਾਜ ਨੇ ਮੰਗਣਾ ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਲਿਖਾ ਕਰ ਮਰਾਜ ਨੇ ਮੰਗਣਾ ਰਾਜ ਨੇ ਮੰਗਣਾ।
ਵੈਲਕਮ ਬੈਕ ਟੂ ਦਾ ਸ਼ੋ ਮਾਈਂਡ ਐਂਡ ਬਾਡੀ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਚੀਟਿੰਗ ਦੇ ਉੱਪਰ ਗੱਲਬਾਤ ਕਰਨੀ ਹੈਗੀ ਤੇ ਠੱਗੀ ਕਿਹਨੂੰ ਕਹਿੰਦੇ ਨੇ, ਬੇਈਮਾਨੀ ਕਿਹਨੂੰ ਕਹਿੰਦੇ ਨੇ, ਪੱਧਰ ਪੁਰ ਸਿਆਣੇ ਲੋਕ ਕਿਉਂ ਹੁੰਦੇ ਨੇ। ਸੋ ਇਸ ਟੌਪਿਕ ਨੂੰ ਡਿਸਕਸ ਕਰਨ ਤੋਂ ਪਹਿਲਾਂ ਡਾਕਟਰ ਅੰਕੁਸ਼ ਦੇ ਨਾਲ ਆਪਣੀ ਲਾਈਨ ਮਿਲ ਗਈ। ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ ਬ੍ਰੈਂਪਟਨ ਦੇ ਵਿੱਚ BNC ਮੈਡੀਕਲ ਸੈਂਟਰ ਦੇ ਵਿੱਚ ਡਾਕਟਰ ਨੇ, ਫੈਮਿਲੀ ਡਾਕਟਰ ਨੇ, ਵੈਸੇ ਹੋਰ ਵੀ ਡਾਕਟਰ ਨੇ, ਡਾਕਟਰ ਅਲ ਸ਼ਾਬੀ ਨੇ, ਡਾਕਟਰ ਸੇਵਾ ਕੁਮਾਰ ਸ਼੍ਰੀਲੰਕਾ ਤੋਂ ਨੇ, ਡਾਕਟਰ ਗਿੱਲ ਪੰਜਾਬੀ ਨੇ, ਡਾਕਟਰ ਕਿਮੀ ਹੈ, ਡਾਕਟਰ ਅੰਕੁਸ਼ ਨੇ, ਡਾਕਟਰ ਨਾਜ਼ ਨੇ। ਡਾਕਟਰ ਨਾਜ਼ ਸਾਡੇ ਕਲੀਨਿਕ ਦੇ ਵਿੱਚ ਪਿਛਲੇ ਵੀਕ ਤੋਂ ਰਾਦਰ ਇਸ ਵੀਕ ਤੋਂ ਹੀ ਸ਼ੁਰੂ ਹੋਏ ਨੇ, ਉਹ ਫੈਮਿਲੀ ਪੇਸ਼ੈਂਟ ਲੈ ਰਹੇ ਨੇ। ਜੇ ਕਿਸੇ ਨੂੰ ਫੈਮਿਲੀ ਡਾਕਟਰ ਨਹੀਂ ਹੈਗਾ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ। ਇੱਕ ਮੇਰੇ ਖਿਆਲ ਲਾਈਨ ਵੀ ਆਪਣੀ ਹੈਗੀ ਪਹਿਲਾਂ ਡਾਕਟਰ ਅੰਕੁਸ਼ ਤੋਂ ਪਹਿਲਾਂ, ਇੱਕ ਡਾਕਟਰ ਅੰਕੁਸ਼ ਨਾਲ ਗੱਲ ਕਰਾ ਦਿਓ ਪਹਿਲਾਂ। ਡਾਕਟਰ ਅੰਕੁਸ਼ ਨਾਲ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ। ਵੈਲਕਮ ਟੂ ਦਾ ਸ਼ੋਅ ਡਾਕਟਰ ਅੰਕੁਸ਼।
ਹਾਏ, ਯੈਸ, ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ ਅਗੇਨ।
ਹਾਂਜੀ ਡਾਕਟਰ ਸਾਹਿਬ, ਅੱਜ ਆਪਾਂ ਗੱਲਬਾਤ ਕਰਨੀ ਚਾਹੁੰਦੇ ਹਾਂ ਬਲੱਡ ਪ੍ਰੈਸ਼ਰ ਤੇ, ਕਿਉਂਕਿ ਬਲੱਡ ਪ੍ਰੈਸ਼ਰ ਆਸਾਨ ਜਿਹਾ ਹੀ ਲੱਗਦਾ ਕੰਮ, ਵੀ ਤੁਸੀਂ ਡਾਕਟਰ ਕੋਲੇ ਜਾ ਕੇ ਜਦੋਂ ਵੀ ਤੁਹਾਡੀ ਅਪਾਇੰਟਮੈਂਟ ਹੁੰਦੀ ਹੈ ਤੁਹਾਡਾ ਬਲੱਡ ਟੈਸਟ ਕਰ ਲੈਂਦੇ ਨੇ ਤੇ ਵੀ ਠੀਕ ਹੈ, ਨਾਰਮਲ ਹੈ ਕਿ ਨਾਰਮਲ ਹੈ, ਘੱਟ ਹੈ ਕਿ ਜ਼ਿਆਦਾ ਹੈ। ਤੇ ਅੱਜ ਕੱਲ ਥੋੜਾ ਜਿਹਾ ਲੋਕਾਂ ਚ, ਕਿਉਂਕਿ ਇੱਕ ਤਾਂ ਟਾਈਮ ਬਦਲ ਗਿਆ, ਲੋਕਾਂ ਚ ਕਨਫਿਊਜ਼ਨ ਰਹਿੰਦਾ ਵੀ ਕਈ ਵਾਰੀ ਬਲੱਡ ਪ੍ਰੈਸ਼ਰ 180 ਚਲਿਆ ਜਾਂਦਾ, 190 ਚਲਿਆ ਜਾਂਦਾ, ਥੱਲੜਾ 40 ਕਰਿਆ ਜਾਂਦਾ, 50। ਮੈਂ ਵੈਸੇ ਐਗਜ਼ਾਮਪਲ ਦਿੰਦਾ। ਸੋ ਇਹ ਖਤਰਨਾਕ ਵੀ ਹੋ ਸਕਦਾ ਕਈ ਵਾਰੀ ਅਸੀਂ ਐਕਸਰਸਾਈਜ਼ ਕਰਦੇ ਹਾਂ, ਮੇਰੇ ਨਾਲ ਖੁਦ ਹੋਈ ਸੀ, ਮੈਂ ਕਹਿੰਦਾ ਸੀ ਵਧੀਆ ਐਕਸਰਸਾਈਜ਼ ਕਰਦੇ ਹਾਂ, ਪਰ ਮੈਂ ਐਕਸਰਸਾਈਜ਼ ਕਰਦੇ ਬੰਦੇ ਡਿੱਗਦੇ ਵੀ ਦੇਖੇ ਨੇ, ਹਾਰਟ ਅਟੈਕ ਹੁੰਦਾ ਦੇਖਿਆ। ਸੋ ਬਲੱਡ ਪ੍ਰੈਸ਼ਰ ਇੱਕ ਖਾਸ ਇੰਪੋਰਟੈਂਟ ਬਿਮਾਰੀ ਹੈ, ਪ੍ਰੋਬਲਮ ਹੈ। ਸੋ ਲੋਕਾਂ ਦੇ ਵਿੱਚ ਅਵੇਅਰਨੈਸ ਦੀ ਘਾਟ ਹੈ, ਕਿਉਂਕਿ ਮਸੂਮੀਆਂ ਸੁਣਾਈਆਂ ਗੱਲਾਂ ਤੇ ਬੇਸ ਕਰਦੇ ਨੇ। ਮੈਂ ਚਾਹੁੰਦਾ ਕਿ ਤੁਸੀਂ ਬਲੱਡ ਪ੍ਰੈਸ਼ਰ ਦੇ ਬਾਰੇ ਦੱਸੋ ਵੀ ਇਹ ਕਿਉਂ ਹੁੰਦਾ, ਕਿੰਨਾ ਕੁ ਨਾਰਮਲ ਹੈ, ਥੱਲੜਾ ਕਿੰਨਾ ਕੁ ਹੋਣਾ ਚਾਹੀਦਾ, ਉਪਰਲਾ ਕਿੰਨਾ ਚਾਹੀਦਾ, ਕਿਸ ਤਰ੍ਹਾਂ ਬਲੱਡ ਪ੍ਰੈਸ਼ਰ ਚੈੱਕ ਕਰਨਾ। ਸੋ ਇਹ ਸਾਰੀਆਂ ਗੱਲਾਂ ਤੁਸੀਂ ਪਲੀਜ਼ ਦੱਸੋ।
ਹਾਂਜੀ, ਨਹੀਂ ਤੁਸੀਂ ਵਧੀਆ ਟੌਪਿਕ ਲਿਆ, ਬਿਕਾਜ਼ ਸਪੈਸ਼ਲੀ ਆਪਣੇ ਸਾਊਥ ਏਸ਼ੀਅਨ ਕਮਿਊਨਿਟੀ ਵਿੱਚ ਤੁਹਾਨੂੰ ਪਤਾ ਹੈ ਬਲੱਡ ਪ੍ਰੈਸ਼ਰ ਐਂਡ ਕੋਲੈਸਟ੍ਰੋਲ ਸ਼ੂਗਰ ਇਹ ਕਾਮਨ ਚੀਜ਼ਾਂ, ਕਿ ਆਪਾਂ ਇਹਦੇ ਬਾਰੇ ਤਾਂ ਕੇਅਰ ਕਰਦੇ ਇਹ ਚੀਜ਼ਾਂ ਬਾਰੇ, ਇੰਕਲੂਡਿੰਗ ਬਲੱਡ ਪ੍ਰੈਸ਼ਰ, ਬਿਕਾਜ਼ ਜੇ ਆਪਣਾ ਜ਼ਿਆਦਾ ਰਹੇ ਓਵਰ ਟਾਈਮ, ਉਹਦੇ ਨਾਲ ਆਪਣੇ ਜਿਹੜੇ ਆਰਟਰੀਜ਼ ਆ, ਜਿਹੜੇ ਬਲੱਡ ਵੈਸਲਸ ਆਪਣੇ ਹਾਰਟ ਨੂੰ ਜਾਂਦੇ ਆ, ਬ੍ਰੇਨ ਨੂੰ ਜਾਂਦੇ ਆ, ਅੱਖਾਂ, ਕਿਡਨੀ, ਨਰਵ, ਸਾਰੀਆਂ ਚੀਜ਼ਾਂ ਨੂੰ ਜਾਂਦੇ ਆ, ਉਹਨਾਂ ਚ ਡੈਮੇਜ ਵੀ ਹੋ ਸਕਦਾ ਤੇ ਉਹਦੇ ਚ ਛੋਟੇ ਜਿਹੇ ਲਾਈਕ ਬਲੋਕੇਜਸ ਸ਼ੁਰੂ ਹੋ ਸਕਦੇ ਆ, ਜਿਹਦੇ ਨਾਲ ਫਿਰ ਆਪਾਂ ਨੂੰ ਇਵੈਂਚੁਅਲੀ ਹਾਰਟ ਅਟੈਕ ਐਂਡ ਸਟ੍ਰੋਕ ਹੋ ਸਕਦਾ, ਵਿਚ ਕੈਨ ਲੀਡ ਟੂ ਡੈਥ ਐਂਡ ਆਲਸੋ ਪੂਅਰ ਕੁਆਲਿਟੀ ਆਫ ਲਾਈਫ। ਆਪਾਂ ਸਾਰੇ ਚਾਹੁੰਦੇ ਹਾਂ ਵੀ ਆਪਾਂ ਨੂੰ ਹਾਰਟ ਅਟੈਕ ਸਟ੍ਰੋਕ ਨਾ ਹੋਵੇ, ਬਿਕਾਜ਼ ਇੱਕ ਤਾਂ ਫਿਰ ਦਵਾਈ ਵੀ ਬਹੁਤ ਜ਼ਿਆਦਾ ਸ਼ੁਰੂ ਹੋ ਜਾਂਦੀ ਹੈ, ਇੱਕ ਅਫਕੋਰਸ ਇਟਸ ਲਾਈਫ ਥ੍ਰੈਟਨਿੰਗ ਟੂ, ਜੇ ਮੈਸਿਵ ਸਟ੍ਰੋਕ ਹਾਰਟ ਅਟੈਕ ਹੋਵੇ ਡੈਥ ਵੀ ਹੋ ਸਕਦੀ ਹੈ, ਨਹੀਂ ਤਾਂ ਉਹਦੇ ਨਾਲ ਕਾਫੀ ਡਿਬਿਲਿਟੀ ਵੀ ਹੋ ਸਕਦੀ ਹੈ, ਲਾਈਕ ਜਿੱਦਾਂ ਸਟ੍ਰੋਕ ਤੋਂ ਬਾਅਦ ਕਈ ਆਉਂਦੀ ਸਪੀਚ ਨੀ ਪ੍ਰੋਪਰ ਵਾਪਿਸ ਆਉਂਦੀ, ਜਾਂ ਸਟਰੈਂਥ ਨੀ ਵਾਪਿਸ ਆਉਂਦੀ, ਜਾਂ ਤੁਰਿਆ ਨੀ ਜਾਂਦਾ। ਸੋ ਦੈਟਸ ਵਾਈ ਵੀ ਸੇ, ਯੂ ਨੋ, ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ, ਸ਼ੂਗਰ ਜੇ ਤੁਹਾਨੂੰ ਹੈਗਾ ਕੰਟਰੋਲ ਚੈੱਕ ਹੋ, ਜੇ ਨਹੀਂ ਹੈਗਾ ਤੁਹਾਨੂੰ ਕਿਤੇ ਪਤਾ ਨਹੀਂ ਹੈਗਾ ਤੁਸੀਂ ਚੈੱਕ ਕੀਤਾ ਕਦੋਂ ਕੀਤਾ ਸੀ, ਤੇ ਤੁਸੀਂ ਉਹ ਚੈੱਕ ਕਰੋ। ਸੋ ਨੋਰਮਲ ਬਲੱਡ ਪ੍ਰੈਸ਼ਰ, ਈਵਨ ਦੋ ਲਾਈਕ ਬੁੱਕਸ ਦੇ ਵਿੱਚ ਉਹ 120/80 ਕਹਿੰਦੇ ਆ, ਤੁਹਾਨੂੰ ਪਤਾ ਹੀ ਹੈ ਬਲੱਡ ਪ੍ਰੈਸ਼ਰ ਐਵਰੀ ਸੈਕਿੰਡ ਚੇਂਜ ਹੁੰਦਾ। ਜੇ ਆਪਾਂ ਹੁਣ 10 ਵਾਰੀ ਚੈੱਕ ਕਰੀਏ, 10 ਵਾਰੀ ਡਿਫਰੈਂਟ ਬਲੱਡ ਪ੍ਰੈਸ਼ਰ ਆਊਗਾ, ਜਸਟ ਲਾਈਕ ਆਪਣਾ ਹਾਰਟ ਬੀਟ ਅਪ ਡਾਊਨ ਜਾਂਦਾ, ਜੇ ਆਪਾਂ ਗੱਲ ਕਰਦੇ ਆ ਉਹਦੇ ਨਾਲ ਵੱਧਦਾ, ਜੇ ਆਪਾਂ ਐਕਸਹੇਲ ਕਰਦੇ ਉਹਦੇ ਨਾਲ ਘਟਦਾ, ਜਦੋਂ ਆਪਾਂ ਇਨਹੇਲ ਕਰਦੇ ਉਹਦੇ ਨਾਲ ਵੱਧਦਾ, ਜੇ ਆਪਾਂ ਨੂੰ ਭੁੱਖ, ਸਟ੍ਰੈਸ, ਆਪਾਂ ਨਹੀਂ ਖਾਦਾ, ਆਪਾਂ ਨੂੰ ਟੈਨਸ਼ਨ ਹੈ, ਜੋ ਵੀ ਹੈ ਉਹ ਚੀਜ਼ਾਂ ਨਾਲ ਵੀ ਵੱਧ ਸਕਦਾ। ਸੋ ਯੂ ਸ਼ੁਡ ਚੈੱਕ ਇਟ, ਤੇ ਕਿੱਦਾਂ ਚੈੱਕ ਕਰੀਦਾ, ਤੇ ਆਪਾਂ ਚਾਹੁੰਦੇ ਹਾਂ ਵੀ ਜਦੋਂ ਚੈੱਕ ਕਰੀਦਾ ਪਹਿਲਾਂ ਤੁਹਾਨੂੰ ਲਾਈਕ 10-15 ਮਿੰਟ ਬੈਠ ਕੇ ਫਿਰ ਤੁਸੀਂ ਚੈੱਕ ਕਰੋ, ਉਦੋਂ ਨਾਲ ਚੈੱਕ ਕਰੋ ਜਦੋਂ ਤੁਸੀਂ ਲਾਈਕ ਵਾਕ ਕਰ ਰਹੇ ਆ, ਜਾਂ ਵਾਕ ਕਰਨ ਤੋਂ ਬਾਅਦ ਤੁਸੀਂ ਹੁਣੀ ਬੈਠੇ ਆ, ਕਦੋਂ ਉਦੋਂ ਬਾਅਦ ਹੋ ਸਕਦਾ, ਤੇ ਯੋਰ ਫੀਟ ਸ਼ੁਡ ਬੀ ਔਨ ਦਾ ਗਰਾਊਂਡ, ਤੇ ਜਿਹੜੀ ਤੁਹਾਡੀ ਬਾਂਹ, ਤੁਸੀਂ ਜਿਹੜੀ ਮਰਜ਼ੀ ਚ ਬਾਂਹ ਚ ਦੇਖੋ, ਦੋਨਾਂ ਚ ਆਲਮੋਸਟ ਸੇਮ ਹੋਣਾ ਚਾਹੀਦਾ, ਸਿਮਿਲਰ ਬਲੱਡ ਪ੍ਰੈਸ਼ਰ, ਕਈਆਂ ਦੇ ਵਿੱਚ ਫਰਕ ਹੁੰਦਾ, ਵਿਚ ਫਿਰ ਅਸੀਂ ਕਹਿੰਦੇ ਹਾਂ ਵੀ ਉਹ ਬਾਂਹ ਚ ਦੇਖੋ ਜਿਹਦੇ ਚ ਜ਼ਿਆਦਾ ਹੈਗਾ, ਪਰ ਬੇਸਿਕਲੀ ਸਾਰੇ ਨੂੰ ਈਦਰ ਆਰਮ ਚ ਦੇਖਣਾ ਚਾਹੀਦਾ, ਕਦੇ ਕਦੇ ਲੈਫਟ, ਕਦੇ ਕਦੇ ਰਾਈਟ, ਤੇ ਬਾਂਹ ਵੀ ਥੋੜੀ ਉੱਤੇ ਨੂੰ ਹੋਣੀ ਚਾਹੀਦੀ ਹੈ, ਲਾਈਕ ਐਟ ਦਾ ਲੈਵਲ ਆਫ ਦਾ ਹਾਰਟ ਔਰ ਅਬਵ, ਤੇ ਕੋਈ ਚੀਜ਼ ਦੇ ਉੱਤੇ, ਤੇ ਜੇ ਪਹਿਲੀ ਵਾਰੀ ਜ਼ਿਆਦਾ ਆਉਂਦਾ ਫਿਰ ਤੁਸੀਂ 2 ਵਾਰੀ ਹੋਰ ਦੇਖੋ, ਤੇ ਤੀਜਾ ਜੇ ਉਹ ਨਹੀਂ ਠੀਕ ਆ ਰਿਹਾ, ਠੀਕ ਦਾ ਮਤਲਬ ਆਪਾਂ ਰਫਲੀ ਚਾਹੁੰਦੇ ਹਾਂ ਲੈਸ ਦੈਨ 140/90, ਤੇ ਜੇ ਉਹ ਨਹੀਂ 140/90 ਤੋਂ ਘੱਟ ਆ ਰਿਹਾ, ਦੈਨ ਫਿਰ ਤੁਹਾਨੂੰ ਮਤਲਬ ਲਾਈਕ ਡਾਕਟਰ ਨੂੰ ਦਿਖਾਉਣਾ ਚਾਹੀਦਾ, ਜਾਂ ਐਟਲੀਸਟ ਤੁਹਾਨੂੰ ਲੌਗ ਰੱਖਣਾ ਚਾਹੀਦਾ ਵੀ ਬਲੱਡ ਪ੍ਰੈਸ਼ਰ ਦਾ ਲੌਗ, ਫਿਰ ਤੁਸੀਂ ਡਾਕਟਰ ਨੂੰ ਦਿਖਾ ਸਕਦੇ ਵੀ ਕਿੰਨਾ ਆ ਰਿਹਾ।
ਹਾਂਜੀ ਡਾਕਟਰ, ਇੱਕ ਲਾਈਨ ਲੈ ਲਈਏ, ਕਾਫੀ ਚਿਰ ਤੋਂ ਹੋਲਡ ਤੇ ਹੈ।
ਹਾਂਜੀ ਸ਼ੋਰ,
ਹੈਲੋ ਹੈਲੋ
ਹੈਲੋ
ਹਾਂਜੀ ਪੁੱਛੋ ਸਵਾਲ
ਹਾਂਜੀ ਸਰ ਲਈ ਕੁਸਚਨ ਸੀ ਇਹਨਾਂ ਦੀ ਇਨਫੋਰਮੇਸ਼ਨ ਬੜੀ ਕਮਾਲ ਦੀ ਦੱਸੀ ਹੈ ਮੈਨੂੰ ਬੜਾ ਅੱਛਾ ਲੱਗਿਆ ਕਿ ਉਹ ਦੱਸ ਰਹੇ ਕਿ ਪੈਰ ਜ਼ਮੀਨ ਤੇ ਹੋਣੇ ਚਾਹੀਦੇ ਔਰ ਲੈਫਟ ਜਾਂ ਰਾਈਟ ਦੋਨਾਂ ਤੋਂ ਚੈੱਕ ਕਰ ਸਕਦੇ ਆ ਬਾਜੂ ਤੇ ਇਹ ਮੈਨੂੰ ਪਤਾ ਨਹੀਂ ਸੀ ਇਸ ਚੀਜ਼ ਦਾ ਪਰ ਜਿਹੜੀ ਇਹ ਕਹਿ ਰਹੇ ਆ ਬਲੱਡ ਪ੍ਰੈਸ਼ਰ ਚੈੱਕ ਕਰਨਾ ਚਾਹੀਦਾ ਮੇਰਾ ਬਲੱਡ ਪ੍ਰੈਸ਼ਰ ਰੀਸੈਂਟਲੀ ਬਹੁਤ ਫਲਕਚੁਏਟ ਹੋ ਰਿਹਾ ਕਦੇ ਉੱਪਰ ਚਲੇ ਜਾਂਦਾ ਕਦੇ ਨੀਚੇ ਆ ਜਾਂਦਾ ਤੇ ਹੁਣ ਕਾਫੀ ਦਿਨਾਂ ਤੋਂ ਡਾਊਨ ਜਾਂਦਾ ਪਰ ਫਿਰ ਨਮਨੈਸ ਹੋਣ ਲੱਗ ਜਾਂਦੀ ਬਾਡੀ ਚ ਥੋੜੀ ਥੋੜੀ ਵੀਕਨੈਸ ਬਹੁਤ ਜ਼ਿਆਦਾ ਨਾ ਤੇ ਡਾਕਟਰ ਸਾਹਿਬ ਦੱਸੋਗੇ ਕਿ ਮੈਨੂੰ ਮੈਡੀਸਿਨ ਡਾਕਟਰ ਨੂੰ ਦਿਖਾਉਣੀ ਚਾਹੀਦੀ ਹੈ ਜਾ ਕੇ ਜਾਂ ਕੀ ਇਹਦੇ ਪ੍ਰੀਕੋਸ਼ਨਸ ਕੀ ਲੈਣੇ ਚਾਹੀਦੇ ਕਿ ਮੇਰਾ ਬਲੱਡ ਪ੍ਰੈਸ਼ਰ ਜਿਹੜਾ ਜ਼ਿਆਦਾ ਫਲਕਚੁਏਟ ਨਾ ਕਰੇ
ਹਾਂਜੀ ਨਹੀਂ ਵਧੀਆ ਕੁਸ਼ਚਨ ਤੁਸੀਂ ਪੁੱਛਿਆ ਤੇ ਇਹ ਵੀ ਕਈ ਵਾਰੀ ਹੁੰਦਾ ਐਂਡ ਐਕਚੁਅਲੀ ਕਾਫੀ ਲੋਕੀ ਇਹਦੇ ਬਾਰੇ ਆਉਂਦੇ ਆ ਵੀ ਉਹ ਕਹਿੰਦੇ ਵੀ ਸਾਡਾ ਬਲੱਡ ਪ੍ਰੈਸ਼ਰ ਅਪ ਡਾਊਨ ਕਾਫੀ ਹੁੰਦਾ ਇੱਕ ਤਾਂ ਹੋ ਗਿਆ ਜਿੱਦਾਂ ਨੋਰਮਲ ਫਲਕਚੁਏਸ਼ਨ ਦਾ ਮਤਲਬ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਅਪ ਡਾਊਨ ਤਾਂ ਸਾਰਿਆਂ ਦਾ ਹੁੰਦਾ ਜੇ ਆਪਾਂ 10 ਵਾਰੀ ਹੁਣ ਦੇਖੀਏ 10 ਵਾਰੀ ਅਲੱਗ ਅਲੱਗ ਆਊਗਾ ਬਟ ਨੋਰਮਲ ਲਾਈਕ ਲੈਟਸ ਸੇ ਹੁਣ 110 ਹੋ ਗਿਆ ਫਿਰ 115 ਫਿਰ 120 ਫਿਰ 110 ਇਹ ਆਲਮੋਸਟ ਲਾਈਕ ਨੋਰਮਲ ਰੇਂਜ ਕਹਿ ਲਓ ਲਾਈਕ ਨਾਟ ਅ ਬਿਗ ਬਿਗ ਫਲਕਚੁਏਸ਼ਨ ਹਾਂ ਜਦੋਂ ਤੁਹਾਨੂੰ ਗੁੱਸਾ ਚੜਿਆ ਸਟ੍ਰੈਸ ਹੋ ਸਕਦਾ ਥੋੜਾ ਵੱਧ ਵੀ ਹੋਵੇ ਬਟ ਜੇ ਤੁਸੀਂ ਦੇਖਿਆ ਵੀ ਤੁਸੀਂ ਦਵਾਈ ਲੈ ਰਹੇ ਆ ਪਰ ਕਈ ਵਾਰੀ ਬਹੁਤ ਜ਼ਿਆਦਾ ਘੱਟ ਜਾਂਦਾ ਜਿਹਦੇ ਨਾਲ ਤੁਹਾਨੂੰ ਸਿਮਟਮ ਹੁੰਦੇ ਆ ਬਿਕਾਜ਼ ਲੋ ਬੀ ਪੀ ਈਵਨ ਜੇ ਤੁਹਾਡਾ ਕਾਫੀ ਮੈਜਰਮੈਂਟ ਲੋ ਆ ਰਿਹਾ 90/60 ਉਹ ਕੋਈ ਡੇਂਜਰਸ ਨਹੀਂ ਕਈਆਂ ਦਾ ਹਮੇਸ਼ਾ ਲੋ ਹੀ ਹੁੰਦਾ ਬਟ ਜਦੋਂ ਲੋ ਆ ਫਸਟ ਤੁਹਾਨੂੰ ਸਿਮਟਮ ਆ ਲਾਈਕ ਲਾਈਟ ਹੈਡਨੈਸ ਚੱਕਰ ਆ ਰਿਹਾ ਵੀਕਨੈਸ ਡਿਜ਼ੀਨੈਸ ਫਿਰ ਉਹਦਾ ਮਤਲਬ ਮੇ ਬੀ ਉਹ ਥੋੜਾ ਜਿਹਾ ਜ਼ਿਆਦਾ ਲੋ ਆ ਅਗੇਨ ਡੇਂਜਰਸ ਨਹੀਂ ਬਟ ਆਪਾਂ ਚਾਹੁੰਦੇ ਹਾਂ ਵੀ ਅਫਕੋਰਸ ਤੁਹਾਨੂੰ ਅਜੇ ਸਿਮਟਮ ਨਾ ਹੋਵੇ ਤੇ ਜੇ ਤੁਸੀਂ ਦਵਾਈ ਲੈ ਰਹੇ ਹੋ ਮੇ ਬੀ ਉਹ ਦਵਾਈ ਨੂੰ ਐਡਜਸਟ ਕਰਨ ਮਤਲਬ ਘਟਾਉਣੀ ਪੈਣੀ ਆ ਜਾਂ ਚੇਂਜ ਕਰਨੀ ਪੈਣੀ ਆ ਤੇ ਜੇ ਦੂਜੇ ਪਾਸੇ ਤੁਹਾਡਾ ਕਾਫੀ ਵਾਰੀ ਹਾਈ ਆ ਰਿਹਾ ਦੈਟ ਮਾਈਟ ਮੀਨ ਵੀ ਤੁਹਾਡੀ ਦਵਾਈ ਲਾਈਕ ਪੂਰੀ ਹਲੇ ਪ੍ਰੋਪਰ ਸੈੱਟ ਨਹੀਂ ਕਹਿ ਲਓ ਜਾਂ ਚੇਂਜ ਕਰਨ ਵਾਲੀ ਆ ਜਾਂ ਮੇ ਬੀ ਤੁਹਾਡੇ ਲਾਈਫ ਸਟਾਈਲ ਚ ਕੁਛ ਹੈਗਾ ਜਿੱਦਾਂ ਤੁਸੀਂ ਨੂਨ ਜ਼ਿਆਦਾ ਖਾ ਰਹੇ ਆ ਜਾਂ ਪਾਣੀ ਨਹੀਂ ਇਨਫ ਪੀ ਰਹੇ ਜਾਂ ਸ਼ੂਗਰ ਜ਼ਿਆਦਾ ਖਾ ਰਹੇ ਆ ਜਿਹਦੇ ਨਾਲ ਵੱਧ ਵੀ ਰਿਹਾ ਜਾਂ ਮੇ ਬੀ ਤੁਸੀਂ ਕੋਈ ਦਵਾਈ ਖਾ ਰਹੇ ਆ ਕਈ ਦਵਾਈਆਂ ਵੀ ਹੈਗੀਆਂ ਲਾਈਕ ਐਡਵਿਲ ਐਂਡ ਸਰਟਨ ਮੈਡੀਸਿਨਸ ਜਿਹਦੇ ਨਾਲ ਉਹਦੇ ਨਾਲ ਵੀ ਵੱਧਦਾ ਸੋ ਲਾਈਕ ਸੋ ਮੈਨੀ ਚੀਜ਼ਾਂ ਬਿਕਾਜ਼ ਇੰਨੀਆਂ ਚੀਜ਼ਾਂ ਹੈਗੀਆਂ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਸੀਂ ਡਾਕਟਰ ਕੋਲ ਦਿਖਾਓ ਬਟ ਮੇਰਾ ਤੁਹਾਨੂੰ ਇਹ ਰੈਕਮੈਂਡੇਸ਼ਨ ਹੈ ਜਦੋਂ ਡਾਕਟਰ ਕੋਲ ਜਾਓਗੇ ਜਿਹੜੀ ਤੁਹਾਡੀ ਤੁਸੀਂ ਹਿਸਟਰੀ ਦੱਸੋਗੇ ਖਦ ਉਹਨਾਂ ਨੂੰ ਤਾਂ ਪਤਾ ਲੱਗੂਗਾ ਤੁਹਾਨੂੰ ਕੀ ਹੋ ਰਿਹਾ ਜੇ ਤੁਸੀਂ ਹਿਸਟਰੀ ਦੱਸੋਗੇ ਪਰ ਜਦੋਂ ਤੁਸੀਂ ਹਿਸਟਰੀ ਦੱਸੋਗੇ ਜੇ ਤੁਸੀਂ ਕਾਫੀ ਕੁਛ ਦੱਸੋਗੇ ਜਿਹੜਾ ਨਹੀਂ ਲੋੜ ਦੱਸਣ ਦੀ ਥੋੜਾ ਕਨਫਿਊਜ਼ਿੰਗ ਹੋ ਜਾਊਗਾ ਉਹ ਤੁਸੀਂ ਥੋੜਾ ਆਪਣਾ ਪ੍ਰੈਕਟਿਸ ਕਰ ਲਓ ਵੀ ਓਕੇ ਮੈਂ ਦਵਾਈ ਤਾਂ ਚਲੋ ਉਹਨਾਂ ਨੂੰ ਪਤਾ ਫਿਰ ਵੀ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਵੀ ਮੈਂ ਕਿਹੜੀ ਲੈਣੀ ਆ ਮੈਂ ਵਿੱਚ ਦੀ ਬੰਦ ਵੀ ਕੀਤੀ ਸੀ ਮੇ ਬੀ ਉਹ ਮਿਸ ਕੀਤੀ ਸੀ ਤੇ ਮੈਂ ਮੇ ਬੀ ਮੈਂ ਵਧਾ ਵੀ ਦਿੱਤੀ ਸੀ ਤੇ ਸ਼ੁਰੂ ਕਿਦੋਂ ਹੋਇਆ ਕਿੰਨਾ ਕੁ ਬਲੱਡ ਪ੍ਰੈਸ਼ਰ ਆ ਰਿਹਾ ਇਹ ਤੁਸੀਂ ਭਾਵੇਂ ਲਿਖ ਕੇ ਵੀ ਰੱਖ ਕੇ ਦੇ ਸਕਦੇ ਡਾਕਟਰ ਨੂੰ ਲਾਈਕ ਅ ਲਿਟਲ ਸ਼ੋਰਟ ਸਮਰੀ ਫਿਰ ਤੁਸੀਂ ਦੇਖ ਸਕਦੇ ਵੀ ਡਾਕਟਰ ਮੈਂ ਤੁਹਾਡੀ ਸਮਰੀ ਜੀ ਲਿਖੀ ਹੈ ਬਿਕਾਜ਼ ਲਾਈਕ ਥੋੜਾ ਐਕਸਪਲੇਨੇਸ਼ਨ ਲੌਂਗ ਆ ਉਹਦੇ ਨਾਲ ਮੇ ਬੀ ਉਹ ਅੱਧੇ ਮਿੰਟ ਪੜ੍ਹ ਸਕਦੇ ਆ ਫਿਰ ਤੁਹਾਨੂੰ ਜ਼ਿਆਦਾ ਉਹ ਹੈਲਪ ਕਰ ਸਕਦੇ ਆ ਜੇ ਤੁਸੀਂ 10 ਮਿੰਟ ਸਟੋਰੀ ਦੱਸੋਗੇ ਆਪਣੀ ਟਾਈਮ ਸ਼ੋਰਟ ਹੁੰਦਾ ਫਿਰ ਉਹਨਾਂ ਨੇ ਵੀ ਤੁਹਾਨੂੰ ਕੁਸ਼ਚਨ ਪੁੱਛਣੇ ਆ ਟਾਈਮ ਤਾਂ ਨਿਕਲ ਗਿਆ ਫਿਰ ਤੁਹਾਨੂੰ ਦੂਰੀ ਵਾਰੀ ਜਾਣਾ ਪੈਣਾ ਸੋ ਦੈਟਸ ਅਨਦਰ ਗੁੱਡ ਇੰਪੋਰਟੈਂਟ ਪੁਆਇੰਟ ਵੀ ਆਪਣੀ ਗੁੱਡ ਸਮਰੀ ਜੀ ਬਣਾ ਲਓ ਜਿਹਦੇ ਨਾਲ ਫਿਰ ਡਾਕਟਰ ਨੂੰ ਅੰਡਰਸਟੈਂਡਿੰਗ ਵੀ ਹੋ ਜੂਗੀ ਫਿਰ ਤੁਹਾਡੀ ਵੀ ਪ੍ਰੋਬਲਮ ਹੱਲ ਹੋ ਜੂਗੀ ਸੋਲਵ ਹੋ ਜੂਗੀ
ਹਾਂਜੀ ਡਾਕਟਰ ਕੁਛ ਹੋਰ ਕਹਿਣਾ
No, there's so many things.
Thank you,
doctor. So many things. Thank you. I think bottom line A, B, like, I should have told you, normal blood pressure sign, the maximum, keh lo 140-90 to cut hona chahida. Hun name guidelines aayi hain, jede cho kehnde thoda hor vi cut chahida, less than 130/80. So, depend karda, but like, definitely, je toda 140 upar wala, ja 90 thalle wala aa rya, oh, higher. ਤੇ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਨਾਟ ਹੋਸਪਿਟਲ ਬਟ ਆਪਾਂ ਚਾਹੁੰਦੇ ਹਾਂ ਲੌਂਗ ਟਾਈਮ ਨਾ ਇੱਦਾਂ ਆਵੇ ਤੇ ਕਈ ਲੋਕੀ ਕਹਿੰਦੇ ਵੀ ਨਹੀਂ ਕੋਈ ਨਾ ਮੇਰਾ ਤਾਂ 150 ਰਹਿੰਦਾ ਹੀ ਹੈ ਬਹੁਤ ਸਾਲਾਂ ਤੋਂ 20 ਸਾਲ ਹੋ ਗਏ ਤੇ ਮੈਨੂੰ ਕੋਈ ਸਿਰ ਨਹੀਂ ਦੁਖਿਆ ਕੁਛ ਨਹੀਂ ਪਰ ਉਹ ਆਪਾਂ ਚਾਹੁੰਦੇ ਨਹੀਂ ਦੁਖਣ ਲੱਗ ਜਾਵੇ ਜੇ ਦੁਖਣ ਲੱਗ ਜਾਵੇ ਫਿਰ ਤਾਂ ਟੂ ਲੇਟ ਹੈ ਤੁਸੀਂ ਇਹਨੂੰ ਕੰਟਰੋਲ ਕਰ ਲਓ ਜੇ ਓਵਰ ਟਾਈਮ ਜ਼ਿਆਦਾ ਰਿਹਾ ਤੁਹਾਡਾ ਬੀ ਪੀ ਉਹਦੇ ਨਾਲ ਕਾਫੀ ਪ੍ਰੋਬਲਮਸ ਆਉਂਦੀਆਂ ਫਿਰ ਜਿਹੜੀ ਤੁਹਾਨੂੰ ਇੱਕ ਦਵਾਈ ਦੇਣੀ ਸੀ ਉਹਨੂੰ ਠੀਕ ਕਰਨ ਨੂੰ ਉਹ ਹੁਣ ਤੁਹਾਡੀ 5-6 ਦਵਾਈ ਸ਼ੁਰੂ ਹੋ ਜੂਗੀਆਂ ਕਿਸ ਤੁਹਾਨੂੰ ਹਾਰਟ ਅਟੈਕ ਵੀ ਹੋ ਗਿਆ So, get your blood pressure checked. Hanad kare, jeff Walmart, Shoppers, Drug Mart, doctor te. Te je tusi dekhya bhi maybe nahi theek aa reha. Onu pama half tak monitor kar lo, naal naal tusi doctor nu dikha do. Te, and then prevention ni diet, healthy diet, less all the sugar, exercise, pani enough piyo. Je tusi smoke kar de, onu band kar do. Je to be weight over a, onu theek karo. Te, eh main chi jahani ha.
Doctor, thank you very much. Mainu pata tusi aaj busy ho. ਤੇ ਤੁਹਾਡੇ ਫੈਮਿਲੀ ਪੇਸ਼ੈਂਟ ਲੈ ਰਹੇ ਨੇ ਹੈ ਨਾ ਹੁਣ ਕਲੀਨਿਕ ਦੇ ਵਿਚ?
ਹਾਂਜੀ, ਡਾਕਟਰ ਨਾਜ਼
ਹਾਂ, ਡਾਕਟਰ ਨਾਜ਼ ਨੇ ਜਿਨ੍ਹਾਂ ਨੂੰ ਫੈਮਿਲੀ ਡਾਕਟਰ ਚਾਹੀਦਾ, ਭੈਣ ਭਰਾਵਾਂ ਨੂੰ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼ ਬੋਲਦੇ ਨੇ, ਤੇ ਤੁਸੀਂ ਬੀ ਐਂਡ ਸੀ ਮੈਡੀਕਲ ਸੈਂਟਰ ਜਿਹੜਾ ਕਿ ਬਰੈਂਪਟਨ ਦੇ ਵਿਚ ਬਰੈਮਲੀ ਤੇ ਕੰਟੀ ਸਾਈਡ ਦੀ ਨੁੱਕਰ ਤੇ ਹੈ, ਉੱਥੇ ਜਾ ਕੇ ਆਪਣਾ ਨਾਂ ਰਜਿਸਟਰਡ ਕਰਵਾ ਲਓ, ਉਨ੍ਹਾਂ ਨੂੰ ਆਪਣਾ ਫੈਮਿਲੀ ਡਾਕਟਰ ਬਣਾ ਲਓ ਤਾਂ ਕਿ ਤੁਹਾਡੇ ਨਾਲ ਫਾਈਲ ਤੇ ਕੰਮ ਸ਼ੁਰੂ ਕਰ ਲੈਣ। ਪਰ ਇਹਦਾ ਮਤਲਬ ਨਹੀਂ ਜੇ ਤੁਸੀਂ ਅਵੇਸਲੇ ਹੋਵੋਗੇ, ਤੁਸੀਂ ਕੱਲ ਨੂੰ ਮੈਨੂੰ ਲਾਂਭਾ ਦਿਓ ਜੀ, ਮੈਂ ਤਾਂ 3-4 ਕੁ ਦਿਨਾਂ ਬਾਅਦ ਗਿਆ ਸੀ, ਉਹ ਤਾਂ ਕਹਿੰਦੇ ਭਰ ਗਈ, ਸਾਰੇ ਭਰ ਗਏ। ਇਹ ਮੈਂ ਤੁਹਾਨੂੰ ਹੁਣੇ ਦੱਸ ਦੇਣਾ ਕਿ ਥੋੜੇ ਜਿਹੇ ਸਪੋਟ ਹੀ ਰਹਿੰਦੇ ਨੇ, ਬਾਕੀ ਸਾਰੇ ਫੁੱਲ ਹੋ ਗਏ। ਸੋ ਦੱਸਣਾ ਤਾਂ ਪੈਂਦਾ ਕਿ ਕੋਈ ਵੀ ਬੰਦਾ ਫਾਇਦਾ ਲੈ ਕੇ ਵੀ ਕੋਈ ਨੀਡੀ ਹੁੰਦਾ, ਤੁਸੀਂ ਜਾ ਕੇ ਉਹਨਾਂ ਨਾਲ ਰਜਿਸਟਰ ਕਰ ਸਕਦੇ ਹੋ। ਡਾਕਟਰ ਨਾਜ਼ ਨਾਲ ਕਲੀਨਿਕ ਹੈਗੀ ਬਰੈਂਪਟਨ ਦੇ ਵਿਚ, ਬਰੈਮਲੀ ਤੇ ਕੰਟਰੀ ਸਾਈਡ ਦੀ ਬਿਲਕੁਲ ਨੁੱਕਰ ਦੇ ਉੱਤੇ, ਗੈਸ ਸਟੇਸ਼ਨ ਪਲਾਜ਼ਾ। ਤੁਸੀਂ ਗੂਗਲ ਵੀ ਕਰ ਸਕਦੇ ਹੋ, BNC ਮੈਡੀਕਲ ਸੈਂਟਰ, BNC ਅਰਜੈਂਟ ਕੇਅਰ, BNC ਫਾਰਮੇਸੀ, ਜੋ ਮਰਜ਼ੀ ਪਾ ਲਓ ਗੂਗਲ ਤੇ ਆਜੂਗਾ, ਤੇ ਤੁਸੀਂ ਜਾ ਕੇ ਗੱਲਬਾਤ ਕਰ ਸਕਦੇ ਹੋ। ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ।
ਥੈਂਕ ਯੂ ਸੋ ਮਚ।
ਸੋ ਇਹ ਸੀ ਡਾਕਟਰ ਅੰਕੁਸ਼, ਅੱਜ ਬਲੱਡ ਪ੍ਰੈਸ਼ਰ ਦੱਸਿਆ, ਕਿਉਂਕਿ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਮੇਰੇ ਕੋਲ ਟਾਈਮ ਥੋੜਾ, ਪਰ ਸਾਨੂੰ ਵੀ ਜੇ ਹੁਣ ਅਸੀਂ ਐਵੇਂ ਖਿੱਚੀ ਜਾਵਾਂਗੇ ਫਿਰ ਇਹਨਾਂ ਨੇ ਨੈਕਸਟ ਟਾਈਮ ਟਾਈਮ ਨਹੀਂ ਦੇਣਾ। ਸੋ ਥੈਂਕ ਯੂ ਵੈਰੀ ਮਚ। ਰਮੇਸ਼ ਜੋਧਪੁਰੀ ਅੱਜ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ ਵੈਰੀ ਮਚ। ਅਰਸ਼ਦ ਦੇਖ ਰਹੇ ਨੇ, ਜਿਸ਼ਾਨ ਦੇਖ ਰਹੇ ਨੇ, ਜਗਦੀਸ਼ ਜੀ ਦੇਖ ਰਹੇ ਨੇ, ਅੰਮ੍ਰਿਤਪਾਲ ਸਿੰਘ ਦੇਖ ਰਹੇ ਨੇ, ਧਾਮੀ ਸਾਹਿਬ ਦੇਖ ਰਹੇ ਨੇ, ਤੇ ਹੋਰ ਨਿਕਲ ਗਏ ਮੈਨੂੰ ਪਤਾ ਨਹੀਂ ਲੱਗਿਆ, ਜਿੰਨੇ ਕੁ ਮੇਰੇ ਯਾਦ ਰਹਿ ਗਏ, ਜਿਨ੍ਹਾਂ ਦਾ ਨਾਂ ਨਹੀਂ ਬੋਲਿਆ ਉਹਦੇ ਲਈ ਸੋਰੀ ਫਾਰ ਦੈਟ। ਸੋ ਅੱਜ ਆਪਾਂ ਗੱਲ ਕਰਦੇ ਹਾਂ ਠੱਗਾਂ ਦੇ ਉੱਤੇ, ਚੀਟਿੰਗ ਦੇ ਉੱਤੇ, ਜਿਹੜੇ ਵੀ ਚੀਟਿੰਗ ਕੀ ਹੁੰਦੀ ਹੈ ਇਹਦੇ ਉੱਤੇ ਗੱਲ ਕਰਾਂਗੇ। ਪਹਿਲਾਂ ਤਾਂ ਆਪਾਂ ਇਹ ਗੱਲ ਕਰਾਂਗੇ ਬੇਸਿਕਲੀ ਕਿ ਦੇਖ ਲਓ ਦੁਨੀਆਂ ਦੇ ਵਿੱਚ ਕੋਈ ਵੀ ਅਜਿਹਾ ਬੰਦਾ ਨਹੀਂ ਹੈ ਜਿਸ ਨੂੰ 3 ਚੀਜ਼ਾਂ ਦੀ ਜ਼ਰੂਰਤ ਨਾ ਹੋਵੇ। ਜਿਉਂਦਾ ਰਹਿਣ ਦੇ ਲਈ 3 ਚੀਜ਼ਾਂ ਦੀ ਜ਼ਰੂਰਤ ਹੈ। ਦੇਖੋ, ਸਰੀਰ ਨੂੰ ਕਾਇਮ ਰੱਖਣ ਦੇ ਲਈ, ਸਰੀਰ ਨੂੰ ਕੰਟੀਨਿਊ ਕਰਨ ਦੇ ਲਈ, ਵੀ ਠੀਕ ਸਾਹ ਆਉਂਦੇ ਰਹਿਣ, ਚੱਲਦੇ ਫਿਰਦੇ ਰਹੀਏ, ਉਹਦੇ ਲਈ ਖੁਰਾਕ ਦੀ ਲੋੜ ਹੈ, ਫੂਡ ਦੀ ਲੋੜ ਹੈ। ਫੂਡ ਤੁਸੀਂ 1 ਦਿਨ ਨਹੀਂ ਖਾਓਗੇ, 2 ਦਿਨ ਨਹੀਂ ਖਾਓਗੇ, ਇਹ ਤਾਂ ਨਹੀਂ 10 ਸਾਲ ਖਾਣੇ ਨਹੀਂ, ਫਿਰ ਤਾਂ ਆਰਾਮ ਨਾਮ ਸੱਤ ਹੋ ਜਾਣੀ ਹੈ। ਸੋ ਸਾਡੇ ਸਰੀਰ ਨੂੰ ਫੂਡ ਦੀ ਲੋੜ ਹੈ ਜਿਉਂਦਾ ਰੱਖਣ ਦੇ ਲਈ। ਹਨੇਰੀ ਤੋਂ, ਗਰਮੀ ਤੋਂ, ਸਰਦੀ ਤੋਂ ਬਚਣ ਦੇ ਲਈ ਛੱਤ ਦੀ ਲੋੜ ਹੈ, ਜਿਹਨੂੰ ਮਕਾਨ ਕਹਿ ਸਕਦੇ ਹਾਂ। ਤੇ ਤੀਜੀ, ਸੁਸਾਇਟੀ ਚ ਰਹਿਣਾ, ਵੀ ਆਰ ਏ ਸੋਸ਼ਲ ਐਨੀਮਲ, ਜਾਨਵਰ ਤਾਂ ਨਹੀਂ। ਜਦੋਂ ਤੁਸੀਂ ਸੁਸਾਇਟੀ ਦੇ ਵਿੱਚ ਰਹਿੰਦੇ ਹੋ, ਪੁਰਾਣਾ ਸਮਾਂ 1000 ਸਾਲ ਵਾਲੇ ਲੰਘ ਗਿਆ ਜਦੋਂ ਅਸੀਂ ਨੰਗ ਧੜੰਗੇ ਰਹਿੰਦੇ ਸੀ, ਹੁਣ ਅਸੀਂ ਨਹੀਂ ਰਹਿੰਦੇ। ਹਾਂ, ਹੁਣ ਫੇਰ ਮੁੜ ਕੇ ਫੈਸ਼ਨ ਹੋ ਗਿਆ ਨੰਗ ਧੜੰਗੀ ਹੈ, ਮੰਗੂ ਕੰਮ ਹੀ ਹੈ, ਮਾੜਾ ਮੋਟਾ ਹੀ ਕੱਪੜੇ ਪਾਏ ਹੁੰਦੇ ਨੇ, ਸੋ ਉਹ ਕੱਪੜੇ ਤਾਂ ਫੇਰ ਵੀ ਪਾਉਣੇ ਪੈਣੇ ਨੇ। ਸੋ 3 ਬੇਸਿਕ ਇਨਸਾਨ ਦੇ ਲਈ ਜ਼ਰੂਰਤਾਂ ਨੇ, ਉਹ ਹੈਗਾ ਰੋਟੀ, ਕੱਪੜਾ ਔਰ ਮਕਾਨ। ਇਹ ਜ਼ਰੂਰਤਾਂ ਹੀ ਨੇ, ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਗਰੀਬ ਹੈ, ਚਾਹੇ ਕੋਈ ਪਾਵਰਫੁਲ ਹੈ, ਚਾਹੇ ਕੋਈ ਪਾਵਰਫੁਲ ਨਹੀਂ ਹੈ। ਜਿਹੜਾ ਵੀ ਬੰਦਾ ਮਾਂ ਦੇ ਪੇਟ ਚੋਂ ਜੰਮਦਾ ਇੱਕੋ ਤਰੀਕੇ ਨਾਲ ਜੰਮਦਾ, ਤੇ ਜਿਹੜਾ ਬੰਦਾ ਮਰਦਾ ਉਹ ਵੀ ਇੱਕੋ ਤਰੀਕੇ ਨਾਲ ਮਰਦਾ, ਉੱਥੇ ਅਮੀਰੀ ਗਰੀਬੀ ਦੀ ਪਛਾਣ ਨਹੀਂ ਹੁੰਦੀ। ਸੋ ਜਿਹੜੀਆਂ ਸਾਡੀਆਂ 3 ਬੇਸਿਕਲੀ ਜ਼ਰੂਰਤਾਂ ਨੇ, ਨੈਸੈਸਿਟੀਜ਼ ਨੇ, ਰੋਟੀ, ਕੱਪੜਾ ਔਰ ਮਕਾਨ, ਉਹਨਾਂ ਨੂੰ ਪੂਰਾ ਕਰਨ ਦੇ ਲਈ ਅਸੀਂ ਕੋਈ ਨਾ ਕੋਈ ਮੀਨਸ ਅਡੋਪਟ ਕਰਦੇ ਹਾਂ। ਖਾਣੇ ਲਈ, ਮਕਾਨ ਲਈ, ਕੱਪੜਿਆਂ ਲਈ, ਕੋਈ ਬੰਦਾ ਪਲੇਅਰ ਬਣ ਜਾਂਦਾ, ਕੋਈ ਬੰਦਾ ਡਾਕਟਰ ਬਣ ਜਾਂਦਾ, ਕੋਈ ਵਕੀਲ ਬਣ ਜਾਂਦਾ, ਕੋਈ ਬਿਜ਼ਨਸਮੈਨ ਬਣ ਜਾਂਦਾ, ਕੋਈ ਸਾਧੂ ਸੰਤ ਬਣ ਕੇ ਉਧਰੋਂ ਪੈਸੇ ਕਮਾਉਂਦਾ, ਜੋ ਮਰਜ਼ੀ ਹੋਵੇ, ਇਹ ਸਾਰੇ ਮੀਨਸ ਨੇ ਆਪਣੀ ਲਿਵਲੀਹੁੱਡ ਨੂੰ ਕਾਇਮ ਰੱਖਣ ਦੇ ਲਈ। ਹੁਣ ਜਿੰਨੇ ਵੀ ਲਿਵਲੀਹੁੱਡਸ ਨੇ, ਜਿਹੜੇ ਢੰਗਾਂ ਦੇ ਨਾਲ ਅਸੀਂ ਪੈਸਾ ਕਮਾਉਣੇ ਆ, ਪੈਸਾ ਡਾਕਾ ਕਮਾਉਣੇ ਆ, ਉਹ 4 ਤਰ੍ਹਾਂ ਦੇ ਢੰਗ ਨੇ, 4 ਤਰੀਕਿਆਂ ਦੇ ਨਾਲ ਪੈਸੇ ਕਮਾਏ ਜਾਂਦੇ ਨੇ। ਜਿਹੜੇ ਪਹਿਲੇ ਤਰੀਕੇ ਦੇ ਪੈਸੇ ਹੁੰਦੇ ਨੇ ਬੇਸਿਕਲੀ, ਉਹ ਹੁੰਦੇ ਨੇ ਹੱਕ ਹਲਾਲ ਦੀ ਕਮਾਈ। ਉਹਦੇ ਵਿੱਚ ਕੀ ਹੁੰਦਾ ਕਿ ਥੋੜਾ ਕਮਾ ਲਓ, ਪਰ ਅਸੀਂ ਗੌਰਮੈਂਟ ਨੂੰ ਦਿਸਣਾ ਹੋਵੇ ਤਾਂ ਨੀਟ ਐਂਡ ਕਲੀਨ, ਜਦੋਂ ਮਰਜ਼ੀ ਰੈਵਨਿਊ ਕੈਨੇਡਾ ਲੈ ਆ ਜਾਣ, ਸਾਨੂੰ ਕੋਈ ਫਿਕਰ ਨਹੀਂ, ਅਸੀਂ ਬਕਾਇਦਾ ਟੈਕਸ ਦਿੱਤਾ, ਹੱਕ ਹਲਾਲ ਦੀ ਕਮਾਈ ਕੀਤੀ ਹੈ, ਕੋਈ ਡਰੱਗਸ ਨਹੀਂ ਵੇਚੀਆਂ, ਕੋਈ ਹੇਰਾ ਫੇਰੀਆਂ ਨਹੀਂ ਕੀਤੀਆਂ, ਕੋਈ ਇਧਰੋਂ ਉਧਰੋਂ ਕੰਮ ਨਹੀਂ ਕੀਤਾ। ਸੋ ਉਹ ਜਿਹੜੇ ਲੋਕ ਹੁੰਦੇ ਨੇ ਹੱਕ ਹਲਾਲ ਦੀ ਕਮਾਈ ਕਰਨ ਵਾਲੇ, ਭਾਵੇਂ ਉਹਨਾਂ ਕੋਲੇ ਜ਼ਿਆਦਾ ਪੈਸਾ ਤਾਂ ਨਹੀਂ ਹੁੰਦਾ, ਪਰ ਦੇ ਆਰ ਸੈਲਫ ਕੰਟੈਂਟਡ, ਸਬਰ ਸੰਤੋਖ ਹੁੰਦਾ ਹੈ। ਕਦੇ ਰਕਸ਼ਾਲ ਨੂੰ ਪੁੱਛ ਕੇ ਦੇਖ ਲਓ ਵੀ ਤੇਰੇ ਕੋਲ TV ਨਹੀਂ ਵੱਡਾ ਜਾਂ ਕਾਰ ਨਹੀਂ, ਉਹ ਉਸੇ ਜੀ ਖੁਸ਼ ਹੈ ਵੀ ਆਪਾਂ 100-200 ਰੁਪਇਆ ਕਮਾ ਲਿਆ, ਬੱਚਿਆਂ ਨੂੰ ਪੜ੍ਹਾ ਲੈਂਦੇ ਹਾਂ, ਫੀਸਾਂ ਦੇ ਦਿੰਦੇ ਹਾਂ, ਰੋਟੀ ਪਾਣੀ ਖਾ ਲਈਦਾ, ਜਿਹੋ ਜਿਹਾ ਮੰਜਾ ਹੈਗਾ ਉੱਥੇ ਸੌ ਜਾਈਦਾ, ਵਧੀਆ ਨੀਂਦ ਆਉਂਦੀ ਹੈ। ਇਹਨਾਂ ਨੂੰ ਕਹਿੰਦੇ ਨੇ ਪਹਿਲੇ ਤਰੀਕੇ ਦੇ ਹੱਕ ਹਲਾਲ ਦੀ ਕਮਾਈ ਕਰਨ ਵਾਲੇ ਬਹੁਤ ਘੱਟ ਲੋਕ ਹੁੰਦੇ ਨੇ, ਤੇ ਜਿਹੜੇ ਵੀ ਹੁੰਦੇ ਨੇ ਉਹਨਾਂ ਨੂੰ ਨੀਂਦ ਬੜੀ ਵਧੀਆ ਆਉਂਦੀ ਹੈ, ਗੱਲ ਪੱਕੀ ਹੈ, ਚਾਹੇ ਮੰਜਾ ਟੁੱਟਿਆ ਹੀ ਹੋਵੇ ਪੂੰਜਿਆ ਹੀ ਸੌਣਾ ਪਵੇ। ਤੇ ਦੂਜੀ ਤਰ੍ਹਾਂ ਦੇ ਲੋਕ ਇਸ ਸਮਾਜ ਦੇ ਵਿੱਚ ਸਾਡੀ ਸੋਸਾਇਟੀ 'ਚ ਚੋਰ ਹੁੰਦੇ ਨੇ, ਥੀਫ ਹੁੰਦੇ ਨੇ। ਉਹਨਾਂ ਦੀ ਕੀ ਨੇਚਰ ਹੁੰਦੀ ਹੈ, ਉਹ ਦੇਖਦੇ ਨੇ ਵੀ ਬੰਦਾ ਮੈਨੂੰ ਦੇਖ ਨਹੀਂ ਰਿਹਾ, ਸੁੱਤਾ ਪਿਆ, ਇੱਧਰ ਉੱਧਰ ਹੈ ਕੁਛ ਹੈ, ਉਹ ਜਦੋਂ ਵੀ ਉਹਦੀ ਗੈਰ ਹਾਜ਼ਰੀ ਚੀਜ਼ ਚੱਕਦੇ ਨੇ ਤੇ ਭੱਜ ਜਾਂਦੇ ਨੇ। ਭੱਜਣ ਦਾ ਮਤਲਬ ਇਹ ਨਹੀਂ ਦੌੜ ਜਾਂਦੇ ਨੇ, ਉਹ ਸਿਰਫ ਤੁਹਾਡੀ ਗੈਰ ਹਾਜ਼ਰੀ ਦਾ ਫਾਇਦਾ ਉਠਾਉਂਦੇ ਨੇ। ਆਪਾਂ ਨੂੰ ਅੱਜ ਕੇ ਪੀਲ ਪੁਲਿਸ ਵਾਲੇ ਦੱਸਦੇ ਨੀ ਵੀ ਕਾਰਾਂ ਦੇ ਵਿੱਚ ਤੁਸੀਂ ਆਪਣੇ ਕੈਮਰੇ ਨਾ ਰੱਖੋ, ਪਰਸ ਨਾ ਰੱਖੋ, ਕੋਈ ਮਹਿੰਗੀਆਂ ਚੀਜ਼ਾਂ ਨਾ ਰੱਖੋ, ਬਡੂਏ ਨਾ ਰੱਖੋ। ਜਦੋਂ ਉਹਨਾਂ ਦੀ ਨਿਗਾਹ ਪੈ ਗਈ ਵੀ ਕਾਰ ਬੰਦ ਆ, ਉਹਨਾਂ ਨੇ ਸ਼ੀਸ਼ਾ ਕੱਟ ਕੇ ਥੌੜੀ ਮਾਰ ਕੇ ਲੈ ਜਾਣੀ ਹੈ। ਅਸੀਂ ਕਈ ਵਾਰੀ ਦੇਖਿਆ ਬੱਸ ਦੇ ਵਿੱਚ ਅਸੀਂ ਸਫ਼ਰ ਕਰਦੇ ਹਾਂ, ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹਾਂ, ਸਾਡਾ ਕਿਤੇ ਗਲਤੀ ਨਾਲ ਬਡੂਆ ਡਿੱਗ ਪੈਂਦਾ, ਪਰਸ ਡਿੱਗ ਪੈਂਦਾ, ਦੂਜਾ ਬੰਦਾ ਦੇਖਦਾ ਉਹ ਪੈਰ ਉੱਪਰ ਰੱਖ ਕੇ ਚੱਕ ਕੇ ਉਹ ਵਗ ਜਾਂਦਾ। ਅਸੀਂ ਗੁਰਦੁਆਰੇ ਮੰਦਰ ਜਾਂਦਾ ਕਿਸੇ ਦਾ ਪੰਜਾਂ ਦਾ ਨੋਟ ਡਿੱਗ ਪਏ, ਜਿੰਨੇ ਮਰਜ਼ੀ ਭਗਤ ਹੋਈ ਹੈ, ਜਦੋਂ ਆਦਤ ਚੋਰੀ ਕਰਨ ਦੀ ਹੈ ਉਹਨੇ ਉਹਦੀ ਚੱਕ ਲੈਣਾ। ਜੁੱਤੀਆਂ ਚੱਕਦੇ ਮੈਂ ਗੁਰਦੁਆਰੇ 'ਚ ਦੇਖਿਆ, ਮੰਦਰਾਂ 'ਚ ਦੇਖਿਆ, ਅਲਾ ਆਪਣੀ ਟੁੱਟੀ ਜੁੱਤੀ ਲੈ ਜਾਂਦਾ ਤੇ ਦੂਜੀ ਵਧੀਆ ਪਾ ਕੇ ਆਇਆ ਕਿਉਂਕਿ ਚੱਕ, ਕਿਉਂ? ਕਿਉਂਕਿ ਉਹਨੂੰ ਪਤਾ ਵੀ ਬੰਦਾ ਤਾਂ ਜਿਹਦੀ ਕਿਸੇ ਦੀ ਜੁੱਤੀ ਹੋਊਗੀ ਉਹਦਾ ਪਾਠ 'ਚ ਬੈਠਾ, ਭਜਨ ਸਿਮਰਨ 'ਚ ਬੈਠਾ, ਆਪਾਂ ਫਾਇਦਾ ਉਠਾ ਲਓ। ਸੋ ਦੂਜੀ ਕਿਸਮ ਦੇ ਲੋਕ ਚੋਰ ਹੁੰਦੇ ਨੇ। ਤੀਜੀ ਕਿਸਮ ਦੇ ਲੋਕ ਡਾਕੂ ਹੁੰਦੇ ਨੇ, ਗੈਂਗਸਟਰ ਹੁੰਦੇ ਨੇ, ਉਹ ਨਹੀਂ ਪਰਵਾਹ ਕਰਦੇ ਤੁਸੀਂ ਕੋਲੇ ਵੀ ਖੜੇ ਹੋਵੋ। ਤੁਸੀਂ ਦੇਖੋ ਨਾ ਆਪਣੇ ਬਰੈਂਪਟਨ 'ਚ ਹੁਣ ਰਿਵਾਜ ਹੈ, ਦਰਵਾਜ਼ਾ ਤੋੜਦੇ ਨੇ ਅੰਦਰ ਆਉਂਦੇ, ਦੇ ਚਾਬੀ, ਆਪਾਂ ਚਾਬੀਆਂ ਕਿੱਥੇ ਲਗਵਾਵਾਂਗੇ, ਬੰਦੂਕ ਰੱਖ ਲੈਂਦੇ ਨੇ ਗੱਲ ਦੇ ਉੱਤੇ ਵੀ ਲਿਆ ਫੜਾ ਪੈਸੇ, ਜਾਂ ਗੈਂਗਸਟਰ ਨੇ ਫੋਨ ਕਰ ਜਾਂਦੇ ਨੇ ਭਾਈ ਸਾਹਿਬ 2 ਲੱਖ ਰੁਪਈਆ ਦਿਓ, ਨਹੀਂ ਦਿੰਦੇ ਤੇ ਸ਼ੂਟ ਕਰ ਦਿੰਦੇ ਨੇ ਆ ਕੇ। ਇਹਨਾਂ ਨੂੰ ਆਪਾਂ ਬਦਮਾਸ਼ ਕਹਿ ਲਓ, ਯੂਪੀ ਦੇ ਵਿੱਚ ਆਮ ਨੇ, ਪੰਜਾਬ 'ਚ ਆਮ ਨੇ, ਹੁਣ ਤਾਂ ਸਾਡਾ ਬਰੈਂਪਟਨ ਵੀ ਪੰਜਾਬ ਹੀ ਹੈ, ਬਰੈਂਪਟਨ ਕਹਿ ਲਓ, ਮਿਸਿਸਾਗਾ ਕਹਿ ਲਓ, ਇੱਥੇ ਵੀ ਕੰਮ ਚੱਲ ਪਿਆ। ਆਮ ਤੌਰ ਤੇ ਤੁਸੀਂ ਕਾਰਾਂ, ਮੈਂ ਤੁਹਾਨੂੰ ਦੱਸ ਦੇਣਾ, ਸਾਡੀ ਕਾਰ 2-3 ਸਾਲ ਪਹਿਲਾਂ ਰੇਂਜ ਰੋਵਰ ਚੱਕੀ ਗਈ ਸੀ, ਉੱਪਰ ਖੜੇ ਦੇਖਦੇ ਸੀ, ਸ਼ਰੇਆਮ ਆਏ ਤੇ ਲੈ ਗਏ ਕਾਰ, ਤੁਹਾਨੂੰ ਕੱਖ ਨਹੀਂ ਪੁੱਛਦਿਆਂ, ਅੱਗੇ ਇਹ ਗੱਲ ਨਹੀਂ ਸੀ। ਇਹਨਾਂ ਨੂੰ ਆਪਾਂ ਤੀਜੀ ਕਿਸਮ ਦੇ ਲੋਕ ਕਹਿੰਦੇ, ਜਿਹੜੇ ਬੇਫਿਕਰ ਹੋ ਕੇ, ਬੇਖੌਫ ਹੋ ਕੇ ਤੁਹਾਨੂੰ ਜ਼ਬਰਦਸਤੀ ਡੰਡੇ ਦੇ ਜ਼ੋਰ ਤੇ, ਤਲਵਾਰ ਦੇ ਜ਼ੋਰ ਤੇ, ਬੰਦੂਕ ਦੇ ਜ਼ੋਰ ਤੇ, ਗੰਨ ਦੇ ਜ਼ੋਰ ਤੇ ਤੁਹਾਡੇ ਸਮਾਨ ਲੁੱਟ ਲੈਂਦੇ ਨੇ, ਇਹਨਾਂ ਨੂੰ ਆਪਾਂ ਡਾਕੂ ਕਹਿੰਦੇ ਹਾਂ। ਤੀਜੀ ਪ੍ਰਕਾਰ ਦੇ ਜਿਹੜੇ, ਚੌਥੀ ਪ੍ਰਕਾਰ ਦੇ ਜਿਹੜੇ, ਪਹਿਲੀ ਕੀ ਸੀ, ਹੱਕ ਹਲਾਲ ਦੀ ਕਮਾਈ ਕਰਨ ਵਾਲੇ, ਫਿਰ ਚੋਰ, ਫਿਰ ਡਾਕੂ, ਚੌਥੇ ਤਰ੍ਹਾਂ ਦੇ ਨੇ ਠੱਗ, ਜਿਹਨੂੰ ਚੀਟਰ ਕਹਿੰਦੇ ਆ, ਕਰੁੱਕ ਕਹਿੰਦੇ ਆ। ਉਹ ਕੀ ਕਰਦੇ ਨੇ, ਉਹਨਾਂ ਦਾ ਨਵਾਂ ਹੀ ਤਰੀਕਾ, ਉਹ ਮਿੱਠੇ ਢੰਗ ਨਾਲ ਤੁਹਾਡੇ ਨਾਲ ਦੋਸਤੀ ਪਾਉਂਦੇ ਨੇ, ਤੁਹਾਡਾ ਮਨ ਜਿੱਤ ਲੈਂਦੇ ਨੇ। ਜਦੋਂ ਤੁਹਾਨੂੰ ਲੱਗਦਾ ਵੀ ਇਹ ਤਾਂ ਆਪਣਾ ਹੀ ਬੰਦਾ, ਇਹ ਤਾਂ ਆਪਣਾ ਹੀ ਬੰਦਾ ਜੀ, ਡਾਕਟਰ ਆਪਣਾ ਬੰਦਾ, ਬਹੁਤ ਵਧੀਆ ਗੱਲ ਹੈ, ਇਹ ਤਾਂ ਰੀਅਲ ਸਟੇਟ ਵਾਲਾ ਆਪਣਾ ਹੀ ਬੰਦਾ ਜੀ, ਇਹ ਤਾਂ ਪ੍ਰੋਫੈਸਰ ਆਪਣਾ ਹੀ ਬੰਦਾ ਜੀ, ਡਾਕਟਰ ਆਪਣਾ ਹੀ ਬੰਦਾ ਜੀ, ਮਨਿਸਟਰ ਆਪਣਾ ਹੀ ਬੰਦਾ ਜੀ, ਵਧੀਆ ਕਹਿੰਦਾ, ਗੱਲ ਹੀ ਕੋਈ ਨੀ, ਕੋਈ MLA ਬਣ ਜਾਂਦਾ, ਕੋਈ ਮੇਅਰ ਬਣ ਜਾਂਦਾ, ਕੋਈ ਡਿਪਟੀ ਮੇਅਰ ਬਣ ਜਾਂਦਾ, ਕੋਈ ਕੁਛ ਬਣ ਜਾਂਦਾ। ਉਹ ਕਹਿੰਦਾ, ਦੱਸਿਓ ਜੀ ਕੰਮ, ਵੋਟਾਂ ਵੇਲੇ ਤੁਸੀਂ ਮਗਰ ਮਗਰ ਤੁਰੇ ਫਿਰਦੇ ਹੋ, ਕੰਮ ਦੱਸਿਓ ਜੀ। ਮੁੜ ਕੇ ਤੁਹਾਨੂੰ ਪਤਾ, ਕਾਗਜ਼ ਪੈਨਸਲਾਂ ਦੇ ਦਸਤਖਤ ਵਾਲੇ, ਇੰਡੀਆ ਦੇ ਵਿੱਚ ਕੀ ਹੋ ਰਹੀ ਹੈ, ਪ੍ਰੋਪਰਟੀਜ਼ ਇੰਡੀਆ ਦੇ ਵਿੱਚ, ਤੁਸੀਂ ਆਪਣੀ ਪ੍ਰੋਪਰਟੀ ਜੋ ਲੈਣ ਜਾਂਦੇ ਹੋ ਕੈਨੇਡਾ, ਇੰਗਲੈਂਡ, ਜਿੱਥੋਂ ਵੀ ਦੁਨੀਆਂ 'ਚੋਂ ਜਾਂਦੇ ਹੋ, ਆਪਣੇ ਪਿੰਡ 'ਚ ਜਾਂਦੇ ਹੋ, ਉੱਥੇ ਦੇਖਦੇ ਹੋ ਤੁਹਾਡੀ ਪ੍ਰੋਪਰਟੀ ਤਾਂ ਹੈ ਹੀ ਨਹੀਂ, ਖੇਤ ਤਾਂ ਹੈ ਨਹੀਂ, ਉੱਥੇ ਤਾਂ ਜਗ੍ਹਾ ਬਣੀ ਹੋਈ ਹੈ। ਮੈਂ ਤੁਹਾਨੂੰ ਇਹ ਗੱਲ ਵਿਦ ਸੋਲਿਡ ਪ੍ਰੂਫ ਦਿੰਦਾ, ਮੇਰੇ ਤਾਂ ਖੁਦ ਹੋਇਆ, ਅਸੀਂ ਜਗ੍ਹਾ ਲੈ ਲਈ ਸੀ, ਉਹਦੇ ਉੱਤੇ ਅਸੀਂ ਜਦੋਂ ਕਈ ਸਾਲਾਂ ਬਾਅਦ ਗਏ ਤਾਂ ਦੇਖਿਆ ਤੇ ਕੋਠੀ ਬਣੀ ਵੀ, ਅਸੀਂ ਤਾਂ ਬਣਾਈ ਨਹੀਂ, ਪਤਾ ਲੱਗਿਆ ਉਹਦਾ ਬੇਸ ਨਹੀਂ ਕਿਸੇ ਨੇ, ਹੋਰ ਹੀ ਇੰਤਕਾਲ ਹੋ ਗਿਆ। ਉਹ ਇੱਕ ਨੈੱਟ ਜਾਲ ਬਣਾ ਲੈਂਦੇ ਨੇ, ਉਹਦੇ 'ਚ ਨੰਬਰਦਾਰ ਵੀ ਸ਼ਾਮਲ ਹੈ, ਤੇ ਸਰਪੰਚ ਵੀ ਸ਼ਾਮਲ ਹੈ, ਤਹਿਸੀਲਦਾਰ ਵੀ ਸ਼ਾਮਲ ਹੈ, ਪੁਲਿਸ ਵਾਲੇ ਵੀ ਸ਼ਾਮਲ ਨੇ, ਪੋਲੀਟੀਸ਼ੀਅਨ ਵੀ ਸ਼ਾਮਲ ਨੇ, ਇਹ ਠੱਗੀਆਂ ਨੇ, ਹੋਰ ਕੀ ਹੈ। ਤੁਸੀਂ ਇੱਥੇ ਦੇਖ ਲਓ, ਇੱਥੇ ਕੀ ਹੁੰਦਾ ਕਿ ਤੁਹਾਨੂੰ ਰੋਜ਼ ਫੋਨ ਆਉਂਦੇ ਨੇ, ਹਾਂਜੀ ਤੁਹਾਡਾ ਮੁੰਡਾ ਬਾਰਡਰ ਤੇ ਫੜਿਆ ਗਿਆ ਜੀ, ਨੰਬਰ ਵੀ ਤੁਹਾਡਾ ਹੁੰਦਾ, ਇੰਨੇ ਪੈਸੇ ਦਿਓ ਜੀ ਕੈਸ਼, ਨਹੀਂ ਤਾਂ ਮੁੰਡਾ ਹੋਜੂ ਅਲਾ, ਕਹਿੰਦਾ ਦੇਖੋ ਫਟਾਫਟ ਦਿਓ ਪੈਸੇ, ਕੈਸ਼ ਲੈ ਜਾਂਦੇ ਨੇ ਠੱਗੀ ਮਾਰ ਕੇ। ਕਿਸੇ ਨੂੰ ਕਹਿੰਦੇ ਨੇ ਤੁਹਾਡਾ ਪਾਰਸਲ ਆਇਆ ਬਾ ਜੀ ਉੱਥੇ, ਫੈਡੈਕਸ ਦਾ ਦੇ ਨੰਬਰ ਆਪਣਾ, ਕੋਈ ਕਹਿੰਦਾ ਮੈਨੂੰ ਲਾਟਰੀ ਨਿਕਲਿਆ ਜੀ, ਤੈਨੂੰ ਲਾਟਰੀਆਂ ਨਾਲਾ ਖੁਸ਼ ਹੋ ਜਾਂਦਾ, ਲਾਟਰੀ ਪਤਾ ਉੱਥੇ ਗਿਆ ਵੀ ਨਹੀਂ ਹੁੰਦਾ ਪਰ ਮੱਤ ਮਾਰੀ ਜਾਂਦੀ ਹੈ, ਕਹਿੰਦੇ ਆਪਣਾ ਨੰਬਰ ਦਿਓ ਜੀ ਅਕਾਊਂਟ ਨੰਬਰ। ਉਹਨੂੰ ਪੁੱਛੇ ਭਲੇ ਮਾਨਸਾ ਅਕਾਊਂਟ ਨੰਬਰ ਦੇਣ ਦੀ ਕੀ ਲੋੜ ਹੈ ਤੈਨੂੰ, ਕਿਉਂਕਿ ਉਹਨੇ ਅਕਾਊਂਟ ਨੰਬਰ 'ਚੋਂ ਤੁਹਾਡੇ ਪੈਸੇ ਕਢਾ ਲੈਣੇ ਆ। ਇਹ ਸਭ ਠੱਗੀਆਂ, ਅੱਜ ਕੱਲ੍ਹ ਤਾਂ ਤੁਸੀਂ ਪੁੱਛੋ ਹੀ ਨਾ, ਪੈਰ ਪੈਰ ਤੇ ਠੱਗੀ ਆ। ਆਹ ਜਿਹੜੀਆਂ ਵੱਡੀਆਂ ਕੰਪਨੀਆਂ ਆਪਾਂ ਕਹਿੰਦੇ ਸੀ ਕਾਰਾਂ ਠੀਕ ਕਰਾਉਣ ਵਾਲੀਆਂ, ਉਹ ਵੱਡੀਆਂ ਵੱਡੀਆਂ ਕੰਪਨੀਆਂ, ਅੱਗੇ ਲੋਕਾਂ ਨੂੰ ਯਕੀਨ ਹੁੰਦਾ ਸੀ, ਹੁਣ ਇਹ ਵੀ ਐਵੇਂ ਕਹਿ ਦਿੰਦੇ ਨੇ। ਮੇਰੀ BMW ਸੀਗੀ ਕਾਰ, ਉਹ ਛੱਤ ਮੈਂ ਧੁਆਈ ਉਹਨਾਂ ਤੋਂ, BMW ਵਾਲਿਆਂ ਤੋਂ, ਕਿਤੇ ਉਹਨਾਂ ਦੀ ਨਵੀਂ ਮਸ਼ੀਨ ਉਸੇ ਦਿਨ ਹੀ ਲੱਗੀ ਸੀ, ਉਹ ਛੱਤ ਥੋੜੀ ਜਿਹੀ ਹਿੱਲ ਗਈ, ਉਹ ਜਿਹੜੀ ਉੱਪਰ ਦੀ ਉਹਦੇ ਨਾਲ ਪਾਣੀ ਦੇ 2-4 ਡ੍ਰੌਪ ਹੋ ਗਏ। ਜਦੋਂ ਮੈਂ ਲੈ ਗਿਆ ਮੈਨੂੰ ਕਹਿੰਦੇ ਤੁਹਾਡੀ ਕੋਈ ਛੱਤ ਤੋੜ ਕੇ ਅੰਦਰ ਕਰਨ ਲੱਗਿਆ ਜੀ, ਮੇਰੇ ਦਿਮਾਗ ਹੀ ਨਹੀਂ ਪਈ। ਉਹ ਇੰਸ਼ੋਰੈਂਸ ਦੇ ਥਰੂ ਗਏ। ਬਾਅਦ ਚ ਮੈਨੂੰ ਉਹਨੇ ਸਮਝਾਇਆ ਵੀ ਛੱਤ ਦੇ ਜਿਹਨੇ ਚੋਰੀ ਕਰੀ ਸ਼ੀਸ਼ਾ ਤੋੜੂ ਛੱਤ ਦੇ ਉੱਤੇ ਚੜ੍ਹ ਕੇ ਕਦ ਲਈ ਕਰਨੀ ਸੀ, ਕਿਉਂਕਿ ਸੀ ਫਸ ਗਈ ਉਹਦੇ ਨਾਲ, ਬੈਲਟ ਫਸ ਗਈ ਸੀ, ਜਰਾ ਕੁ ਉਹਦੇ ਨਾਲ ਲੂਜ਼ ਹੋ ਗਏ, ਉਹਦੇ ਨਾਲ ਡਰੋਪ ਡਿੱਗਣ ਲੱਗ ਗਏ। ਇਹ ਸਭ ਠੱਗੀ ਠੋਰੀ ਦੇ ਆਂਸਰ ਨੇ। ਤੁਸੀਂ ਫਰੂਟ ਵਾਲੇ ਕੋਲ ਚਲੇ ਜਾਓ, ਫਰੂਟ ਵਾਲਾ ਲੱਗਦਾ ਗਰੀਬ ਹੈ, ਹਾਂਜੀ ਗਰੀਬ ਨੇ ਚੇ ਠੱਗੀ ਆ ਉਨੀ ਕੀ ਮਾਰਨੀ ਹੈ। ਉਹ ਜਦੋਂ ਸੰਤਰੇ ਲਓ ਜਾਂ ਕੇਲੇ ਲਓ, ਆਪਾਂ ਰੇਹੜੀਆਂ ਤੋਂ ਲੈਂਦੇ ਹਾਂ, ਇੱਕ ਦੋ ਜਿਹੜੇ ਗਲੇ ਵੀ ਹੁੰਦੇ ਨੇ ਉਹ ਵੀ ਵਿੱਚ ਪਾਉਂਦੇ ਨੇ, ਠੱਗੀ ਹੋਈ ਹੈ। ਅਸੀਂ ਘੱਟ ਕਿਹੜਾ ਕਰਦੇ ਹਾਂ, ਹਲਵਾਈ ਦੀ ਦੁਕਾਨ ਤੇ ਜਾਂਦੇ ਹਾਂ ਰੈਸਟੋਰੈਂਟ ਤੇ, ਉੱਥੇ ਕਹਿੰਦੇ ਭਾਜੀ ਆਹ ਜਰਾ ਆਹ ਬਰਫੀ ਦਾ ਦਿਖਾਇਓ ਸੈਂਪਲ, ਉਹ ਦਿਖਾਉਂਦਾ, ਆਹ ਲੱਡੂ ਦਾ ਵੀ ਦਿਖਾ ਦਿਓ, ਆਹ ਵੀ ਆਹ ਕਲਾਕੰਦ ਦਾ ਵੀ ਦਿਖਾ ਦਿਓ, ਤਿੰਨ ਚਾਰ ਪੰਜ ਕਿਤੇ ਇੰਨੇ ਨੂੰ ਬਸ ਆਪਣਾ ਜੀ ਪੂਰਾ ਹੋਗਾ, ਕਹਿੰਦੇ ਫੇਰ ਆਵਾਂਗੇ। ਇਹ ਠੱਗੀ ਆ ਤੁਹਾਡੇ, ਸੱਚੋ ਸੱਚ ਦੱਸਿਓ ਤੁਹਾਡੀ ਇਮਾਨਦਾਰੀ ਚ ਉਸ ਵੇਲੇ ਤੁਸੀਂ ਟੇਸਟ ਕਰਨਾ ਚਾਹੁੰਦੇ ਸੀ ਆਪਣਾ ਸਵਾਦ ਲੈ ਕੇ ਆਪਣਾ ਢਿੱਡ ਭਰਨਾ ਚਾਹੋ, ਢਿੱਡ ਤਾਂ ਨਹੀਂ ਭਰਿਆ ਜਾਂਦਾ ਉਹਨੇ ਦੋ ਚਾਰ ਟੁਕੜਿਆਂ ਨਾਲ, ਤੇ ਕੀ ਉਹ ਦਿਲ ਚ ਕੀ ਸਾਡੇ ਗੱਲ ਸੀਗੀ। ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਵੀ ਅਸੀਂ ਜਿੰਨੀਆਂ ਮਰਜ਼ੀ ਅਸੀਂ ਠੱਗੀਆਂ ਕਰ ਲਈਏ, ਪਰ ਸਾਡਾ ਜਿਹੜਾ ਨਾ ਇਹ ਕੁਦਰਤੀ ਗੱਲ ਹੈ ਕਿ ਸਾਡੇ ਚ ਜੈਲਸੀ ਹੈ। ਮੈਂ ਕਹੂੰਗਾ ਅੱਜ ਠੱਗੀ ਦੇ ਉੱਤੇ ਕਰਨਾ, ਕਿਉਂਕਿ ਅਸੀਂ ਫਟਾਫਟ ਅਮੀਰ ਬਣਨਾ ਚਾਹੁੰਦੇ ਹਾਂ। ਜੈਲਸੀ ਇੰਨੀ ਭਰੀ ਪਈ ਹੈ ਸਾਡੇ ਅੰਦਰ ਕਿ ਸਾਡਾ ਕੋਈ ਰਿਸ਼ਤੇਦਾਰ ਯਾਰ ਦੋਸਤ ਤਰੱਕੀ ਕਰ ਲੇ, ਵੱਡੀਆਂ ਕਾਰਾਂ ਲੈ ਲੇ, ਵੱਡੀਆਂ ਕੋਠੀਆਂ ਬਣਾ ਲੇ, ਔਰ ਸਾਡੇ ਦਿਲ ਚ ਨੀਂਦ ਹੀ ਨਹੀਂ ਆਉਂਦੀ ਵੀ ਮੈਂ ਵੀ ਅਮੀਰ ਬਣਨਾ, ਮੈਂ ਵੀ ਅਮੀਰ ਬਣਨਾ, ਤੇ ਉਹਦੇ ਲਈ ਫਿਰ ਅਸੀਂ ਗਲਤ ਤਰੀਕੇ ਅਡੋਪਟ ਕਰਦੇ ਹਾਂ। ਦੇਖੋ ਅਸੀਂ ਸਾਡੀ ਕੋਸ਼ਿਸ਼ ਆ, ਹੁਣ ਜਿਹੜੇ ਬੱਚੇ ਆ ਰਹੇ ਨੇ ਕੈਨੇਡਾ ਦੇ ਵਿੱਚ ਸਾਰੇ ਨੀ, ਉਹ ਵੀ ਦਿਨ ਪ੍ਰਤੀ ਦਿਨ ਉਹ ਘਰੋਂ ਉੱਥੋਂ ਇੰਡੀਆ ਸੋਚ ਕੇ ਆਉਂਦੇ ਨੇ ਵੀ ਜਾਵਾਂਗੇ ਪੀਅਰਸ ਇੰਟਰਨੈਸ਼ਨਲ ਏਅਰਪੋਰਟ ਤੇ, ਉੱਥੇ ਇੱਕ ਦਰਖਤ ਲੱਗੇ ਨੇ ਲੋਕਾਂ ਦੇ, ਕਹਿੰਦੇ ਅੰਬਾਂ ਦੇ ਲੱਗੇ ਹੁੰਦੇ ਨੇ, ਕੁਝ ਕੇਲਿਆਂ ਦੇ ਲੱਗੇ ਹੁੰਦੇ ਨੇ, ਕੋਈ ਸੇਬ ਦੇ ਲੱਗੇ ਹੁੰਦੇ ਨੇ, ਕੋਈ ਖੰਜੂਰਾਂ ਦੇ ਲੱਗੇ ਹੁੰਦੇ ਨੇ, ਵੀ ਏਅਰਪੋਰਟ ਤੇ ਉੱਥੇ ਡਾਲਰਾਂ ਦੇ ਲੱਗੇ ਨੇ, ਜਾਵਾਂਗੇ ਫਟਾਫਟ ਡਾਲਰ ਤੋੜ ਲਾਂਗੇ। ਸੋ ਉਹ ਛੇਤੀ ਅਮੀਰ ਬਣਨ ਦੇ ਲਾਲਚ ਦੇ ਵਿੱਚ ਆ ਕੇ ਉਹ ਫਿਰ ਗਲਤ ਕੰਮ ਕਰਦੇ ਨੇ, ਕਦੇ ਠੰਡੇ ਦਿਲ ਨਾਲ ਨਹੀਂ ਸੋਚਦੇ ਕਿ ਬੜਾ ਹੁਆ ਤੋ ਕਿਆ ਹੁਆ, ਬੜਾ ਹੁਆ ਤੋ ਕਿਆ ਹੁਆ, ਜੈਸੇ ਪੇੜ ਖੰਜੂਰ, ਜਿਹੜੀ ਡੇਟਸ ਖੰਜੂਰਾਂ ਹੁੰਦੀਆਂ ਉਹਦਾ ਪੇੜ ਬਹੁਤ ਉੱਚਾ ਲੱਗਦਾ, ਪੰਛੀ ਕੋ ਛਾਇਆ ਨਹੀਂ ਫਲ ਲੱਗ ਗਿਆ ਤੇ ਦੂਰ, ਉਹਦੇ ਉੱਤੇ ਕਦੇ ਕੋਈ ਦੇਖਿਆ ਪੰਛੀ ਬੈਠਦਾ, ਕਿਉਂਕਿ ਬੈਠ ਨਹੀਂ ਸਕਦਾ, ਤੇ ਫਲ ਸਾਨੂੰ ਨੇੜੇ ਤੋੜ ਨਹੀਂ ਸਕਦੇ, ਬੜੀ ਦੂਰ ਜਾ ਕੇ ਲੱਗਦੇ, ਬੜੀ ਮੁਸ਼ਕਿਲ ਨਾਲ ਮਿਲਦੇ ਨੇ। ਇਸੇ ਤਰ੍ਹਾਂ ਹੀ ਜਿਹੜੇ ਅਮੀਰ ਬਣ ਜਾਂਦੇ ਨੇ ਨਾ, ਉਹ ਸੌਖੇ ਢੰਗ ਨਾਲ ਹੀ ਬਣਦੇ ਆ। ਟਰੱਕਾਂ ਦੇ ਵਿੱਚ ਡਰਾਈਵਰ ਸਾਰੇ ਨਹੀਂ, ਕੁਛ ਜਿਨ੍ਹਾਂ ਨੂੰ ਸਮਝ ਨਹੀਂ ਪੈਂਦੀ ਵਿਚਾਰੇ, ਕਈ ਭੋਲੇ ਹੀ ਫਸ ਜਾਂਦੇ ਨੇ, ਉਹ ਕੀ ਕਰਦੇ ਨੇ ਕਿ ਟਰੱਕਾਂ ਦੇ ਵਿੱਚ ਆਲਾ ਕਹਿੰਦੇ ਕਿ ਗੇੜਾ ਜਿਹਾ ਲਾ ਕੇ ਆ ਡਰੱਗ ਜੀ ਨਿਗਾ ਦਿਓ, ਕਿਲੋ ਦੋ ਕਿਲੋ ਜੀ, ਆਪਾਂ ਨੂੰ 50,000 ਬਣ ਜਾਣਗੇ, ਐਵੇਂ ਸਾਰੇ ਸਾਲ ਭਰ ਮਿਹਨਤ ਕਰਾਂਗੇ, ਦੋ ਚਾਰ ਵਾਰੀ ਨਿਗਾ ਲੈਂਦੇ, ਖੁਸ਼ ਹੁੰਦੇ, ਇੱਕ ਤੀਜੇ ਦਿਨ ਫਸ ਜਾਂਦੇ ਨੇ, ਕਿਉਂਕਿ ਅਸੀਂ ਇੰਨੇ ਲਾਲਚੀ ਆ ਕਿ ਕਦੇ ਬਸ ਹੀ ਨਹੀਂ ਕਰਦੇ, ਇਸੇ ਕਰਕੇ ਅਸੀਂ ਫਸ ਜਾਂਦੇ ਹਾਂ। ਸਾਡੀਆਂ ਜਿਹੜੀਆਂ ਇੱਛਾਵਾਂ ਨੇ, ਜਿਹੜੀਆਂ ਸਾਡੀਆਂ ਤ੍ਰਿਸ਼ਨਾਵਾਂ ਨੇ, ਉਹ ਹਿਮਾਲਿਆ ਪਰਬਤ ਤੋਂ ਹੀ ਵੱਡੀਆਂ ਨੇ, ਆਸਾਂ ਪਰਬਤ ਜਿੰਨੀਆਂ ਮੌਤ ਨਾਵਾਂ ਹੇਠ, ਕਿਉਂਕਿ ਅਸੀਂ ਕਦੇ ਸੋਚਦੇ ਹੀ ਨਹੀਂ ਕਿ ਬੁੱਢਾ ਹੁਆ ਸਰੀਰ ਕੰਬਣ ਲੱਗੀ ਦੇ, ਜੇ 100 ਵਰੇ ਵੀ ਜੀਵ ਨਾ ਪੀਤਨ ਹੋ ਸੀਖੇ। ਜਿੰਨੇ ਮਰਜ਼ੀ ਹਿਸਟਰੀ ਪੜ੍ਹ ਕੇ ਦੇਖ ਲਓ, ਤੁਸੀਂ ਜਿੰਨੇ ਮਰਜ਼ੀ ਬੁੜੇ ਵੀ ਹੋਗੇ, ਹੁਣ ਸਾਡੇ ਵਰਗਾ ਹੀ ਬੁੜਾ ਹੋ ਗਿਆ, ਲਾਲਚ ਹਾਲੇ ਵੀ ਨਹੀਂ ਹਟਦਾ, ਠੱਗੀ ਹਾਲੇ ਵੀ ਨਹੀਂ ਹਟਦੀ, ਚੋਰੀ ਹਾਲੇ ਵੀ ਨਹੀਂ ਹਟਦੀ। ਸਮੋਸੇ ਲੈਣ ਜਾਓ, ਮੈਨੂੰ ਇੱਕ ਲਾਈਵ ਨੋਟ ਰੱਖੋ ਕਿ ਮੈਂ ਲਾਈਵ ਕਰਦਾ, ਸੋਰੀ ਜੇ ਕਿਸੇ ਨੂੰ, ਮੈਂ ਪਹਿਲੀ ਗੱਲ ਕਹਿਣਾ, ਇਹ ਸਾਰਾ ਕੁਝ ਰਵੀ ਨੂੰ ਕਹਿ ਰਿਹਾ ਮੈਂ ਆਪਣੇ ਆਪ ਨੂੰ, ਕਿਸੇ ਨੂੰ ਨਹੀਂ ਕਹਿ ਰਿਹਾ। ਕੋਈ ਬੰਦਾ ਫਾਇਦਾ ਲੈਣਾ ਤਾਂ ਲੈ ਲਓ, ਮੈਂ ਤਾਂ ਆਪਣਾ ਫਾਇਦਾ ਲੈਣ ਦੀ ਕੋਸ਼ਿਸ਼ ਕਰਦਾ। ਕੋਈ ਬੰਦਾ ਕਿਸੇ ਹਲਵਾਈ ਦੇ ਕੋਲੇ ਗਿਆ ਸਮੋਸੇ ਲੈਣ, ਮੈਂ ਠੱਗੀ ਦੀ ਗੱਲ ਦੱਸਣੀ ਚਾਹੁੰਦਾ, ਉਹਨੂੰ ਕਹਿੰਦਾ ਜੀ ਸਾਡੇ ਘਰੇ ਮਹਿਮਾਨ ਆਏ ਨੇ ਅੰਕਲ ਜੀ, ਆ ਮੈਨੂੰ 10 ਜਾਂ 12 ਸਮੋਸੇ ਦਿਓ, ਦੇਤੇ ਉਹਨੇ ਗਰਮ ਗਰਮ, ਘਰ ਦੇ ਬੜੇ ਖੁਸ਼ ਹੋਏ, ਮਹਿਮਾਨ ਬੜੇ ਖੁਸ਼ ਹੋਏ, ਉਹ ਸਾਰਿਆਂ ਨੇ ਕਿਹਾ ਵੀ ਇਹਦੇ ਕੋਲ ਹੀ ਸਮੋਸੇ ਲਿਆਇਆ ਕਰਾਂਗੇ ਆਪਾਂ, ਬੜੇ ਵਧੀਆ ਸਮੋਸੇ ਦਿੱਤੇ ਨੇ। ਹਫ਼ਤੇ ਕੁ ਬਾਅਦ ਫੇਰ ਗਿਆ, ਕਹਿੰਦੇ ਅੰਕਲ ਜੀ ਮੈਨੂੰ ਸਮੋਸੇ ਦਿਓ, ਤੁਹਾਡੇ ਬੜੇ ਸਵਾਦ ਸੀਗੇ, ਮੈਨੂੰ ਸਮੋਸੇ, ਕਹਿੰਦਾ ਗੱਲ ਹੀ ਕੋਈ ਨੀ ਬੇਟਾ, ਉਹਨੇ ਸਮੋਸੇ ਦੇਤੇ। ਜਦੋਂ ਘਰੇ ਆਏ ਤਾਂ ਦੇਖਿਆ ਉਹ ਚ ਬਦਬੂ ਆ ਰਹੀ ਸੀ, ਪ੍ਰੋਪਰ ਸੜੇ ਜੇ ਸੀਗੇ, ਉਹ ਵਾਪਸ ਗਿਆ, ਕਹਿੰਦਾ ਅੰਕਲ ਜੀ ਤੁਸੀਂ ਆਹ ਜਿਹੜੇ ਸਮੋਸੇ ਦੇ ਨੇ ਜੋ ਬਦਬੂ ਆਉਂਦੀ ਹੈ, ਮੈਂ ਜਿਹੜੇ ਪਿਛਲੇ ਹਫ਼ਤੇ ਵਾਲੇ ਲੈ ਕੇ ਸੀ ਉਹ ਤਾਂ ਬੜੀ ਵਧੀਆ ਸੀ, ਸਮੈਲ ਵੀ ਵਧੀਆ ਸੀ, ਖੁਸ਼ਬੂਦਾਰ ਵੀ ਵਧੀਆ ਸੀ, ਬਹੁਤ ਸਵਾਦ ਆਇਆ। ਕਹਿੰਦਾ ਬੇਟਾ ਮੈਂ ਤਾਂ ਉਹੀ ਤਾਂ ਦਿੱਤੇ ਨੇ, ਇਹ ਠੱਗੀ ਨਹੀਂ ਤਾਂ ਹੋ ਗਈ, ਉਹੀ ਚੱਕ ਕੇ ਹਫ਼ਤੇ ਵਾਲੇ ਪੁਰਾਣੇ ਫੜਾ ਤੇ। ਚਲਾਕੀਆਂ ਗੱਲਾਂ ਬਾਤਾਂ ਦੇ ਵਿੱਚ ਜਿਹੜੀਆਂ ਨੇ ਸਾਡੇ ਦਿਮਾਗ ਚ ਵੱਸ ਰਹੇ ਨੇ। ਕਦੇ ਅਸੀਂ ਸੋਚਿਆ ਵੀ ਜਿਹੜੇ ਲੋਕ ਮਰ ਜਾਂਦੇ ਨੇ, ਹਰ ਮਰਨੇ ਵਾਲਾ ਸ਼ਖਸ ਹਮਕੋ ਯਹੀ ਸਮਝਾਤਾ ਹੈ ਇਸ ਦੁਨੀਆਂ ਮੇ ਕੁਛ ਤੇਰਾ ਨਹੀਂ ਤੂੰ ਕਿਸ ਸੇ ਦਿਲ ਲਗਾਤਾ ਹੈ। ਜਦੋਂ ਮਰਦੇ ਹਾਂ ਨਾ ਅਸੀਂ, ਅਸੀਂ ਬਰੈਂਪਟਨ ਚ ਵੀ ਦੇਖਦੇ ਹਾਂ, ਬਾਲ ਸਾਹਿਬ ਦੇ ਫਿਊਨਰਲ ਹੋਮ ਜਾ ਕੇ ਹੋਰ ਜਾ ਕੇ ਉੱਥੇ ਟਾਈ ਟੂਈ ਲਾ ਕੇ ਕੋਟ ਲਾਇਆ ਹੁੰਦਾ, ਉੱਪਰ ਹੀ ਰੱਖਿਆ ਹੁੰਦਾ। ਇੰਡੀਆ ਚ ਤਾਂ ਨੰਗੇ ਕਰਕੇ ਪਾਉਂਦੇ ਨੇ ਉੱਥੇ ਲੱਕੜਾਂ ਤੇ। ਸੋ ਜਦੋਂ ਜਾਣਾ ਨੰਗਲਾ ਨੰਗੇ ਹੋ ਕੇ ਆ, ਕਿੰਨੀਆਂ ਠੱਗੀਆਂ ਬੇਈਮਾਨੀਆਂ ਦੇ ਕਾਰਨ ਇੱਥੇ ਹੀ ਰਹਿ ਗਏ, ਛਿੱਤਰ ਜਾ ਕੇ ਅੱਗੇ ਉਹ ਹੋਰ ਅਲੱਗ ਪੈ ਰਹੇ ਨੇ। ਸੋ ਇਸ ਕਰਕੇ ਸਾਨੂੰ ਅਹਿਸਾਸ ਹੀ ਨਹੀਂ। ਦੇਖੋ ਜਦੋਂ ਅਸੀਂ ਮਰਦੇ ਹਾਂ ਇੰਡੀਆ ਚ, ਅੱਜ ਦਾਗ ਫੁੱਲ ਪਰਸੋਂ ਚੁਗਨੇ, ਇਹੀ ਹੈ ਨਾ। ਅੱਜ ਅੱਗ ਲਾਇਆ ਹੁੰਦੇ ਨੇ ਤੇ ਪਰਸੋਂ ਜਾ ਕੇ ਫੁੱਲ ਚੁਗ ਲਾਂਦੇ ਨੇ, ਉਹਦੀ ਜਿਹੜੀਆਂ ਹੱਡੀਆਂ ਹੁੰਦੀਆਂ ਉਹ ਚੁਗ ਲਾਂਦੇ ਨੇ। ਅੱਜ ਦਾਗ ਫੁੱਲ ਪਰਸੋਂ ਚੁਗਨੇ, ਪਿਆ ਭੋਗ ਤੇਰੀ ਖਤਮ ਕਹਾਣੀ। ਕਿੱਥੇ ਗਿਆ ਰੁਦੂ ਰਾਮ ਰਵੀ ਰਾਮ, ਪਿਆ ਭੋਗ ਤੇਰੀ ਖਤਮ ਕਹਾਣੀ। ਇੱਕ ਮੁੱਠੀ ਦੀ ਰਾਖ ਉਹ ਬੰਦਿਆ, ਇੱਕ ਮੁੱਠੀ ਫਿਰ ਕਠੇ ਕੁਜੇ ਚ ਪਾ ਲਿਆਉਂਦੇ ਆ, ਉਹ ਵੀ ਤੇਰੇ ਨਾਲ ਨੀ ਜਾਣੀ, ਉਹ ਵੀ ਜਾ ਕੇ ਗੰਗਾ ਚ ਇਸ਼ਨਾਨ ਭੇਜ ਦਿੰਦੇ ਆ, ਡੁਬਕੀ ਲਵਾ ਦਿੰਦੇ ਆ, ਕੀਰਤਪੁਰ ਜਾ ਕੇ ਕਰ ਦਿੰਦੇ ਆ। ਦੇਖੋ ਜਿੰਨਾ ਚਿਰ ਅਸੀਂ ਜੂਣੇ ਆ, ਸਾਨੂੰ ਬੜੀ ਆਕੜ ਆ, ਮੈਂ ਬੜਾ ਅਮੀਰ ਆ, ਮੇਰੇ ਕੋਲ ਬਹੁਤ ਵਧੀਆ ਕਾਰਾਂ ਨੇ, ਮੇਰੇ ਕੋਲ ਪ੍ਰੋਪਰਟੀ ਜਿਹੜਾ, ਮੈਂ ਤਾਂ ਸਵੇਰੇ ਦੁਕਾਨ ਖੋਲਦਾ ਚੰਗੀ ਹੁੰਦੇ, ਮੈਂ ਮੰਦਿਰ ਦਾ ਗੁਰਦੁਆਰੇ ਦਾ ਪ੍ਰਧਾਨ ਬਣ ਗਿਆ, ਵਧੀਆ ਗੱਫੇ ਸਲੂਟ ਮਾਰਦੇ ਆ, ਉਹ ਆਪਣੀ ਟੌਹਰ ਸਮਝਦੇ ਨੇ ਅਮੀਰੀ ਦੀ। ਜਦੋਂ ਅਸੀਂ ਮਰ ਜਾਂਦੇ ਹਾਂ ਸ਼ਮਸ਼ਾਨ ਘਾਟ ਚ, ਜਾਂਦੇ ਸੱਚੀ ਸੱਚੀ ਦੱਸਿਓ, ਕਈ ਵਾਰੀ ਸ਼ਮਸ਼ਾਨ ਘਾਟ ਦੇ ਵੀ ਦੋ ਦੋ ਤਿੰਨ ਤਿੰਨ ਡੈਥ ਬੋਡੀਜ਼ ਦੀਆਂ ਜਲਾਇਆ ਜਾਂਦਾ। ਆਹ ਜਿਹੜਾ ਹੁਣ ਵਰਿੰਦਾਵਨ ਚ ਬੰਦੇ ਮਰੇ ਨੇ, ਕਿਸ਼ਤੀ ਡੁੱਬ ਕੇ ਸਾਰਿਆਂ ਨੂੰ ਨਾਲ ਨਾਲ ਮਿਲਿਆ, ਕੋਈ ਅਮੀਰ ਹੋਊ ਕੋਈ ਗਰੀਬ ਹੋਊ। ਜਾਤੇ ਹੀ ਸ਼ਮਸ਼ਾਨ ਮੇ ਮਿਟ ਗਈ ਸਭ ਲਕੀਰ, ਜਦੋਂ ਸ਼ਮਸ਼ਾਨ ਘਾਟ ਚ ਨਾਲ ਨਾਲ ਪਾਏ ਹੁੰਦੇ ਨੇ, ਜਾਤੇ ਹੀ ਸ਼ਮਸ਼ਾਨ ਮੇ ਮਿਟ ਗਈ ਸਭ ਲਕੀਰ, ਪਾਸ ਪਾਸ ਜਲ ਰਹੇ ਥੇ ਗਰੀਬ ਔਰ ਅਮੀਰ। ਅਮੀਰ ਵੀ ਗਰੀਬ ਵੀ ਨਾਲ ਨਾਲ ਜਿਹੜੇ ਉੱਥੇ ਦਾ, ਫਿਰ ਬੰਦਾ ਅਮੀਰ ਕੂਣੀ ਮਾਰਦਾ ਨੀ, ਹੱਟ ਪਿੱਛੇ ਇੱਥੇ ਮੈਨੂੰ ਵਧੀਆ ਸਾਂਦੇ ਚਲਾਓ, ਉਹੀ ਲੱਕੜਾਂ ਹੁੰਦੀਆਂ, ਉਹੀ ਦੀਆ ਸਲਾਈ ਹੁੰਦੀ, ਉਹੀ ਕੀ ਹੁੰਦੀ ਹੈ। ਸੋ ਸਾਨੂੰ ਰੱਬ ਦਾ ਸ਼ੁਕਰ ਕਰਨਾ ਚਾਹੀਦਾ। ਅਸੀਂ ਸੋਚਦੇ ਹਾਂ ਕਿ ਜਿੰਨੀਆਂ ਵੀ ਆ ਵੱਡੀਆਂ ਵੱਡੀਆਂ ਅਸੀਂ ਹਾਰਟ ਹਵੇਲੀਆਂ, ਜਾਇਦਾਦਾਂ, ਬੈਂਕ ਬੈਲੈਂਸ ਬਣਾਏ ਵੇ ਨੇ, ਪ੍ਰੋਪਰਟੀਆਂ ਇੱਥੇ ਲੈ ਲਈ, ਉੱਥੇ ਲੈ ਲਈ, ਵੱਡੀ ਸਾਰੀ ਪਾਵਰ ਆ ਗਈ, ਪ੍ਰਧਾਨ ਮੰਤਰੀ ਬਣ ਗਏ, ਪ੍ਰੀਮੀਅਰ ਬਣ ਗਏ, ਮੇਅਰ ਬਣ ਗਏ, ਇਹ ਸਾਡੀ ਚਲਾਕੀ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਵੋਟਾਂ ਲੈ ਲਈਆਂ, ਠੱਗ ਲਿਆ, ਠੋਰੀ ਕਰ ਲਈ ਤੇ ਅਸੀਂ ਅਮੀਰ ਬਣ ਗਏ। ਇਹ ਅਮੀਰੀ ਦਾ ਕਾਰਨ ਸਾਡੀ ਅਕਲ ਹੈ, ਸਾਡੀ ਹੁਸ਼ਿਆਰੀ ਹੈ, ਪਰ ਇਹ ਹਕੀਕਤ ਨਹੀਂ, ਇਹ ਸੱਚਾਈ ਹੈ ਕਿ ਅਕਲ ਦੇ ਨਾਲ ਨਹੀਂ ਬੰਦਾ ਬਣਦਾ, ਇਹ ਤਾਂ ਰਹਿਮਤ ਨਾਲ ਬਣਦਾ। ਅਗਰ ਲਾਈਫ ਅਕਲ ਸੇ ਚਲਤੀ ਤੋ ਬੀਰਬਲ ਰਾਜਾ ਹੋਤਾ। ਅਕਬਰ ਤੇ ਬੀਰਬਲ ਹੁੰਦਾ ਸੀ ਨਾ, ਬੀਰਬਲ ਬਹੁਤ ਸਿਆਣਾ ਸੀ, ਅਕਬਰ ਲੱਲੂ ਸੀਗਾ, ਪਰ ਕਿਸਮਤ ਉਹਦੇ ਲਈ ਸੀ, ਉਹ ਰਾਜਾ ਬਣਨਾ, ਉਹਦਾ ਵਜ਼ੀਰ ਬਣਨਾ। ਸਾਨੂੰ ਚਾਹੀਦਾ ਕਿ ਅਸੀਂ ਪਰਮਾਤਮਾ ਦਾ ਹਰ ਟਾਈਮ ਸ਼ੁਕਰ ਕਰੀਏ, ਸ਼ੁਕਰ ਕਰੀਏ, ਸ਼ੁਕਰ ਕਰੀਏ ਕਿ ਹੇ ਸੱਚੇ ਪਾਤਸ਼ਾਹ, ਜਿਤਨਾ ਦੀਆ ਮਾਲਕ ਨੇ ਮੁਝੇ, ਉਤਨੀ ਮੇਰੀ ਔਕਾਤ ਨਹੀਂ। ਯੇ ਤੋ ਰਹਿਮ ਹੈ, ਯੇ ਤੋ ਰਹਿਮਤ ਹੈ, ਯੇ ਤੋ ਕਰਮ ਹੈ ਉਨਕਾ, ਵਰਨਾ ਮੁਝਮੇ ਕੋਈ ਬਾਤ ਨਹੀਂ। ਇਹ ਪਰਮਾਤਮਾ ਦੀ ਰਹਿਮਤ ਹੁੰਦੀ ਹੈ ਤਾਂ ਤੁਸੀਂ ਅਮੀਰ ਬਣ ਸਕਦੇ ਹੋ। ਜੇ ਚਲਾਕੀਆਂ ਨਾਲ, ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਬਾਂ ਦੀ, ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ, ਪਿਆਰ ਦਾ ਮਾਰਗ ਹੈ, ਚਲਾਕੀਆਂ ਦੇ ਨਾਲ ਨਹੀਂ, ਇੱਥੇ ਛੱਡ ਜਾਓਗੇ ਚਲਾਕੀਆਂ ਕਰਕੇ, ਹੁਣ ਬਈ ਕਿਸੇ ਗਰੀਬ ਨੂੰ ਲੁੱਟਦੇ ਹੋ, ਉਹ ਬੋਲਦਾ ਤਾਂ ਨਹੀਂ, ਉਹਦੀਆਂ ਦਰਸੀਸਾਂ ਲਾਦੀਆਂ, ਦਰਸੀਸਾਂ ਰੱਬ ਦੀ ਦਰਗਾਹ ਚ ਜਾ ਕੇ ਅਜਿਹੀਆਂ ਘਾਂਟੀਆਂ ਖੜਕਾਉਂਦੀਆਂ, ਤੁਸੀਂ ਤਾਂ ਬਰਬਾਦ ਹੋਣਾ, ਤੁਹਾਡੀ ਕੁੱਲ ਵੀ ਬਰਬਾਦ ਹੋ ਜੂਗੀ। ਸੋ ਕੋਸ਼ਿਸ਼ ਕਰੋ ਕਿ ਸਾਨੂੰ ਦੁਨੀਆਂ ਦੀ ਹਕੀਕਤ ਸਮਝਣ ਦੀ। ਦੇਖ ਲਓ, ਜੇ ਅਗਰ ਦੌਲਤ ਪੈਸੇ ਅਗਰ ਦੌਲਤ ਹੱਥ ਸੇ ਨਿਕਲ ਜਾਏ, ਜੇ ਪੈਸੇ ਚਲੇ ਜਾਣ ਤੋ ਇਨਸਾਨ ਗਰੀਬ ਹੋ ਜਾਤਾ ਹੈ, ਇਹ ਤਾਂ ਸੱਚਾਈ ਹੈ। ਜੇ ਪੈਸੇ ਵਾਲਾ ਬੰਦਾ ਹੈ, ਪੈਸੇ ਘਾਟਾ ਪੈ ਗਿਆ, ਕੁਛ ਹੋ ਗਿਆ, ਉਹ ਗਰੀਬ ਹੋ ਗਿਆ, ਪਰ ਅਗਰ ਵੋ ਦਿਲ ਸੇ ਨਿਕਲ ਜਾਏ ਤੋ ਵੋ ਪਰਮਾਤਮਾ ਕੇ ਕਰੀਬ ਹੋਤਾ ਹੈ। ਆਹ ਜਿਹੜੇ ਸਾਡੇ ਅੰਦਰ ਪੈਸਾ 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 ਦੇ ਮਗਰ ਭੱਜੇ ਫਿਰਦੇ ਆ ਨਾ, ਤੇ ਇਹਦੇ ਨਾਲ ਜੇ ਚਲਿਆ ਗਿਆ ਤਾਂ ਅਸੀਂ ਗਰੀਬ ਹੋ ਜਾਵਾਂਗੇ, ਪਰ ਜੇ ਦਿਲ ਚ ਹੀ ਨਿਕਲ ਗਿਆ ਵੀ ਮਾਲਕਾ ਜਿੰਨਾ ਦਿੱਤਾ ਉਨਾ ਹੀ ਬਹੁਤ ਹੈ, ਤਾਂ ਅਸੀਂ ਪਰਮਾਤਮਾ ਨੂੰ ਪਾ ਵੀ ਲਵਾਂਗੇ, ਜਿਹੜਾ ਕਿ ਸਾਡਾ ਅਲਟੀਮੇਟ ਗੋਲ ਆਫ ਲਾਈਫ ਹੈ। ਕੋਸ਼ਿਸ਼ ਕਰੋ ਕਿ ਪਰਮਾਤਮਾ ਕੋਲੇ ਹਮੇਸ਼ਾ ਇਹ ਅਰਦਾਸ ਕਰੋ ਕਿ ਹੇ ਸੱਚੇ ਪਾਤਸ਼ਾਹ, ਹੇ ਮਾਲਕਾ, ਗਰੀਬ ਰੱਖੀ ਭਾਵੇਂ ਅਮੀਰ ਰੱਖੀ, ਜੋ ਕਦੇ ਨਾ ਮਰੇ ਬਸ ਇਹੋ ਜਿਹੀ ਜ਼ਮੀਰ ਰੱਖੀ। ਜਿਹੜੇ ਬੰਦੇ ਦੀ ਕੌਂਸ਼ੀਅਸ ਹੀ ਮਰ ਜਾਂਦੀ ਹੈ, ਜ਼ਮੀਰ ਹੀ ਮਰ ਜਾਂਦੀ ਹੈ, ਪੈਸੇ ਪਿੱਛੇ ਲਲਕ ਜਾਂਦਾ, ਲੀਡਰੀ ਪਿੱਛੇ ਲਲਚ ਜਾਂਦਾ, ਕੁਛ ਤਾਂ ਬੰਦੇ ਦੇ ਪ੍ਰਿੰਸੀਪਲ ਹੋਣੇ ਚਾਹੀਦੇ, ਮੈਨੂੰ ਕਿੰਨਾ ਚਾਹੀਦਾ, ਬਹੁਤ ਹੀ ਜੁੜੇ ਨਾ ਗਰਜ ਥੋੜੇ ਨਾ ਤੇ ਭੁੱਖਾ ਮੁੜੇ ਨਾ, ਇੰਨੇ ਕੁ ਪੈਸੇ ਚਾਹੀਦੇ ਨੇ। ਜਦੋਂ ਅਸੀਂ 1987 ਦੇ ਵਿੱਚ ਕੈਨੇਡਾ ਆਏ, 50-60-100 ਡਾਲਰ ਸੀਗਾ, ਅਪਾਰਟਮੈਂਟ ਵਿੱਚ ਰਹਿੰਦੇ ਸੀ, ਥੋੜੀ ਜਿਹੀ ਮਿਹਨਤ ਕੀਤੀ, ਮਕਾਨ ਲੈ ਲਿਆ ਛੋਟਾ ਜਿਹਾ 1500-1600 ਸਕੇਅਰ ਫੁੱਟ ਦੇ, ਫਿਰ ਹੋਰ ਲੈ ਲਿਆ, ਫਿਰ ਹੋਰ ਲੈ ਲਿਆ, ਫਿਰ ਹੋਰ ਲੈ ਲਿਆ, ਫਿਰ ਹੋਰ ਲੈ ਲਿਆ। ਹੁਣ ਉਹ ਕੋਈ ਕੰਪੀਟੀਸ਼ਨ ਥੋੜਾ ਵੀ ਮੇਰੇ ਕੋਲ ਕਿੰਨੇ ਕੁ ਪੈਸੇ ਨੇ, ਕੋਈ ਤੋਲਣੇ ਨੇ, ਜਿੰਨੀਆਂ ਤੁਹਾਡੀਆਂ ਜ਼ਰੂਰਤਾਂ ਨੇ ਉਹ ਮਾਲਕ ਪੂਰੀਆਂ ਕਰਦਾ, ਯੂ ਸ਼ੁੱਡ ਬੀ ਥੈਂਕਫੁਲ ਟੂ ਗਾਡ। ਜੇ ਜ਼ਰੂਰਤਾਂ ਵਧਾਈ ਜਾਓਗੇ ਵਧਾਈ ਜਾਓਗੇ ਵਧਾਈ ਜਾਓਗੇ, ਫਿਰ ਕਿੱਥੋਂ ਜ਼ਰੂਰਤਾਂ ਪੂਰਨੀਆਂ, ਗਲਤ ਤਰੀਕਿਆਂ ਨਾਲ ਫਸੋਗੇ ਵੀ ਤੁਸੀਂ। ਦੇਖੋ ਅਮੈਰੀਕਾ ਦੇ ਵਿੱਚ ਫਰੈਂਕ ਨਾਂ ਦਾ ਗੂਗਲ ਕਰਕੇ ਦੇਖੋ, ਉਹਨੇ ਬੈਂਕ ਦੇ ਚੈੱਕਾਂ ਉੱਤੇ ਦਸਤਖਤ ਕਰਕੇ ਨਾ 26 ਦੇਸ਼ਾਂ ਦੇ ਲੋਕਾਂ ਨੂੰ ਠੱਗ ਲਿਆ, ਦਸਤਖਤ ਕਰਨ ਚ ਐਕਸਪਰਟ ਸੀ ਉਹ। ਅਮੈਰੀਕਾ ਦਾ ਇੱਕ ਹੋਰ ਅਮੈਰੀਕਨ ਸਿਟੀਜਨ ਸੀ, ਵੈਸੇ ਇਟਾਲੀਅਨ ਸੀ ਉਹ, ਚਾਰਲਸ ਪੂੰਜੀ ਸੀ ਸ਼ਾਇਦ ਉਹਦੇ ਨਾਲ, ਉਹਨੇ 20 ਲੱਖ ਦੀ ਠੱਗੀ ਇੱਕ ਦਿਨ ਚ ਮਾਰ ਲਈ, ਹੁਣ ਵੀ ਮਾਰਦੇ ਨੇ ਮੌਡਗੇਜ ਵਾਲੇ, ਵੀ ਮੌਡਗੇਜ ਐਂ ਕਰਾ ਦੇਣਗੇ, ਬਾਹ ਕਰਾ ਦੇਣਗੇ, ਝੂਠੇ ਪੇਪਰ ਬਣਾ ਕੇ ਅਖੀਰ ਚ ਤੁਹਾਡੀ ਪਾਵਰ ਆਫ ਸੇਲ ਤੇ ਚਲੇ ਜਾਂਦੇ, ਤੁਸੀਂ ਕਿਰਾਏ ਦੇ ਮਕਾਨ ਤੇ ਬੈਂਕ ਵਾਲੇ ਸਮਾਨ ਲਾਉਂਦੇ ਨੇ। ਨਟਵਰ ਲਾਲ ਸਾਡੇ ਹਿੰਦੁਸਤਾਨ ਦਾ, ਉਹਦਾ ਅਸਲੀ ਨਾਂ ਮੇਰੇ ਖਿਆਲ ਨਿਲੇਸ਼ ਜਾਂ ਨਖਲੇਸ਼ ਕੁਮਾਰ ਸੀਗਾ, ਉਹਨੇ ਤਾਜ ਮਹਿਲ, ਲਾਲ ਕਿਲਾ ਤੇ ਇੰਡੀਅਨ ਪਾਰਲੀਮੈਂਟ ਦੇ ਵਿੱਚ ਆਪਣਾ ਬਣਾਇਆ ਹਿੱਸਾ ਪਾ ਕੇ ਆਪਣਾ ਹਿੱਸਾ ਵੇਚਤਾ, ਹਾਲਾਂਕਿ ਉਹਦਾ ਕੱਖ ਵੀ ਨਹੀਂ ਸੀ ਵਿੱਚ। ਆ ਨੀਰਜ ਮੋਦੀ ਦੇਖ ਲਓ, ਮੋਦੀ, ਉਹ ਮੋਦੀ ਸਾਹਿਬ ਨੀ ਜਿਹੜੇ ਪ੍ਰਧਾਨ ਮੰਤਰੀ, ਨੀਰਜ ਮੋਦੀ ਇਹ ਮੋਦੀ ਹੋਏ ਵੀ, ਉਹਨੇ ਕਿੰਨੀਆਂ ਐਕਟਰਸਾਂ, ਕੋਈ ਸ਼ਿਲਪਾ ਸ਼ੈਟੀ ਲਾ ਲਓ, ਕੋਈ ਐਸ਼ਵਰਿਆ ਰਾਏ ਲੈ ਲਓ, ਕੋਈ ਹੋਰ ਲੈ ਲਓ, ਉਹ ਆਪਣੇ ਸ਼ੋਰੂਮਾਂ ਦਾ ਉਦਘਾਟਨ ਕਰਦੇ, ਵੱਡੇ ਵੱਡੇ ਹੀਰੇ ਦੇ ਦਿਆਂ ਦੇ ਸ਼ਿਫਟ ਹੁੰਦੇ, ਕਾ ਸੀ ਪੱਥਰਾਂ ਦੇ ਹੁੰਦੇ ਸੀ, ਬੈਂਕਾਂ ਨੂੰ ਕਿੰਨਾ ਚੂਨਾ ਲੱਗ ਗਿਆ ਵੀ ਹੀਰ, ਕਿਉਂਕਿ ਬੈਂਕ ਵਾਲਿਆਂ ਨੂੰ ਕੀ ਪਤਾ, ਰਲ ਮਿਲਾ ਕੇ ਖਾਂਦੇ ਪੀਂਦੇ ਸੀਗੇ, ਅੱਜ ਭਾਈ ਸਾਹਿਬ ਪੂੰਜੇ ਪਏ ਨੇ ਇੰਗਲੈਂਡ ਦੀ ਜੇਲ੍ਹ ਚ। ਉਹ ਜਿਹੜਾ ਬੀਅਰ ਬਣਾਉਣ ਵਾਲਾ ਸੀਗਾ, ਮਾਲ ਵੀ ਆ ਜਹਾਜ਼ਾਂ ਦੇ ਜਹਾਜ਼ਾਂ ਚ ਭਜਿਆ ਫਿਰਦਾ, ਇਹ ਸਭ ਠੱਗੀ ਠੋੜੀ ਦੇ ਨਿਸ਼ਾਨੇ ਨੇ। ਮੈਂ ਤੁਹਾਨੂੰ ਦੱਸਦਾ ਕਿ ਪਹਿਲਾਂ ਤਾਂ 2-4 ਬੰਦੇ ਇੱਕ ਸ਼ਹਿਰ ਚ ਹੁੰਦੇ ਸੀ ਠੱਗ, ਉਹਨਾਂ ਦੀ ਲੋਕਾਂ ਨੂੰ ਪਤਾ ਹੁੰਦਾ ਸੀ, ਹੁਣ ਤਾਂ ਇੱਟ ਚੱਕੇ ਤੋਂ ਠੱਗ ਪੈਦਾ ਹੁੰਦਾ। ਦੇਖੋ ਅੱਜ ਕੱਲ ਤਾਂ ਰੋਜ਼ ਘਰਾਂ ਵਿੱਚ ਫੋਨ ਆਉਂਦੇ ਕਿ ਨਹੀਂ ਆਪਣੇ ਸਾਰਿਆਂ ਦੇ ਘਰ ਚ, ਕਿ ਤੁਹਾਡਾ ਮੁੰਡਾ ਬਾਰਡਰ ਤੇ ਅਰੈਸਟ ਹੋ ਗਿਆ, ਹਾਂਜੀ 2000 ਭੇਜ ਦਿਓ, ਤੁਹਾਡੀ ਉਹ ਆਇਆ ਵਾ ਉਹ ਆਇਆ, ਨਵੀਆਂ ਸਟੋਰੀਆਂ ਬਣਾ ਕੇ ਸਾਨੂੰ ਠੱਗੀ ਜਾਂਦੇ ਨੇ। ਕਈ ਵਾਰੀ ਕਹਿੰਦੇ ਨੇ ਰੈਵਨਿਊ ਕੈਨੇਡਾ ਤੋਂ, ਭਾਈ ਸਾਹਿਬ ਜਿਹੜਾ ਤੁਸੀਂ ਟੈਕਸ ਭਰਿਆ ਸੀ ਟੈਕਸ ਠੀਕ ਨਹੀਂ, ਤੁਸੀਂ ਫਟਾਫਟ ਠੀਕ ਕਰਾ ਲਓ, ਨਹੀਂ ਤੁਸੀਂ ਹੱਥ ਕੱਢ ਲਿਆ ਜੋ, ਮੈਨੂੰ ਯਾਦ ਹੈ ਮੈਨੂੰ ਵੀ ਫੋਨ ਆਇਆ ਸੀ, ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਫਟਾਫਟ ਦੱਸੋ ਕਿੰਨੇ ਪੈਸੇ ਦੇਣਾ, ਮੇਰੀ ਘਰ ਵਾਲੀ ਨਾ ਪਤਾ ਲੱਗ ਜਾਵੇ, ਮੈਂ ਤਾਂ ਚੰਗਾ ਸੁਸਾਇਟੀ 'ਚ ਮੇਰੀ ਇੱਜ਼ਤ ਹੈ, ਤੁਸੀਂ ਤਾਂ ਕਹਿੰਦੇ ਮੈਂ ਠੱਗਾਂ, ਮੇਰੀ ਚੋਰੀ ਫੜੀਗੀ, ਮੈਂ ਤਾਂ ਤੁਸੀਂ ਦੱਸੋ ਕਿੰਨੇ ਹੋ ਗਏ, 5000 ਦੇ ਦਿਓ। ਉਹਨੇ ਦੇਖਿਆ ਬੰਦਾ ਤਾਂ ਲੱਲੂ ਜਾਈ ਹੈ, ਮੈਂ ਕਿਹਾ ਫਿਰ ਕਿੱਥੇ ਦਿਆਂ, ਉਹ ਕਹਿੰਦਾ ਬਸ ਉਹਦੇ ਦਾ ਸੁਣ ਦੱਸ ਦਿਆਂ, ਉੱਥੇ ਪਹੁੰਚ ਜਾਓ ਤੁਸੀਂ। ਮੈਂ ਕਿਹਾ ਜੀ ਉਹ ਮੇਰੇ ਕੋਲ ਤਾਂ ਪੈਸੇ ਹੈ ਨਹੀਂ, ਮੈਂ 3000 ਦੇ ਦਿਆਂ, ਕਹਿੰਦੇ ਨਹੀਂ 5000 ਹੀ ਦੇਣਾ ਪਊ। ਮੈਂ ਕਿਹਾ ਮੇਰੇ ਕੋਲ 3, ਕਹਿੰਦਾ ਚੰਗਾ 3 ਦੇ, 2 ਬਾਅਦ 'ਚ ਦੇ ਦਿਆਂਗੇ। ਮੈਂ ਕਿਹਾ ਜੇ ਮੈਂ 3 ਵੀ ਨਾ ਦੇਵਾਂ ਤੇ ਮੈਨੂੰ ਜੇਲ੍ਹ ਜਾਣਾ, ਕਹਿੰਦਾ ਪੱਕਾ। ਮੈਂ ਕਿਹਾ ਫਿਰ ਐਂ ਦੱਸੋ ਮੈਂ ਕਿਹੋ ਜਿਹੇ ਕੱਪੜੇ ਪਾ ਕੇ ਜਾਵਾਂ। ਉਹਨੂੰ ਪਤਾ ਲੱਗ ਗਿਆ ਬੰਦਾ ਮੇਰਾ ਚਲਾਕੀ ਕਰਦਾ, ਮੈਨੂੰ ਅੰਗਰੇਜ਼ੀ ਦੀ ਗਾਲ ਜੀ ਕੱਢ ਕੇ ਫੋਨ ਕੱਟਤਾ। ਸੋ ਭਾਂਤ ਭਾਂਤ ਅੱਜ ਕੱਲ੍ਹ ਠੱਗ ਨੇ। ਦੇਖੋ ਠੱਗੀ ਮਾਰਨ ਵਾਲੇ ਸਾਡੇ ਘਰ 'ਚ ਵੀ ਨੇ, ਮਾਇਨ ਨਾ ਕਰੀਓ। ਮੈਂ ਤਾਂ ਕਿਸੇ ਨੂੰ ਨਹੀਂ ਕਹਿ ਰਿਹਾ, ਮੈਂ ਆਪਣੇ ਆਪ ਨੂੰ ਕਹਿ ਰਿਹਾ। ਹਸਬੈਂਡ ਤੇ ਵਾਈਫ ਹੈ ਅੱਜ ਕੈਨੇਡਾ ਦੇ ਵਿੱਚ, ਇੰਡੀਆ ਦੇ ਵਿੱਚ ਜਦੋਂ ਅਸੀਂ ਕੰਮ ਕਰਦੇ ਹਾਂ, ਕੁੜੀਆਂ ਵੀ ਕੰਮ ਕਰਦੀਆਂ, ਮੁੰਡੇ ਵੀ ਕੰਮ ਕਰਦੇ ਨੇ, ਉੱਥੇ ਘਰ ਵਾਲੀ ਤੋਂ ਘੱਟ ਖਿਆਲ ਹੁੰਦਾ, ਦੂਜੇ ਨਾਲ ਪੇਚਾ ਪਾ ਲੈਂਦੇ ਨੇ। ਇਹਦਾ ਮਤਲਬ ਆਪਣੀ ਜਨਾਨੀ ਨੂੰ ਧੋਖਾ ਨਹੀਂ ਦੇ ਰਹੇ ਤੇ ਹੋਰ ਕੀ ਕਰ ਰਹੇ ਨੇ, ਜਨਾਨੀ ਬੰਦੇ ਨਾਲ ਪੇਚਾ ਪਾਈ ਫਿਰਦੀ ਹੈ ਹੋਰ ਪਾਸੇ, ਉਹ ਘਰ ਵਾਲੇ ਨੂੰ ਧੋਖਾ ਦੇਈ ਜਾਂਦੀ ਹੈ, ਇਹ ਵੀ ਤਾਂ ਠੱਗੀ ਹੈ, ਹੋਰ ਕੀ ਹੈ ਠੱਗੀ ਦੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਇੱਕ ਵਕੀਲ ਸਾਹਿਬ ਸੀਗੇ, ਉਹਨਾਂ ਕੋਲ ਕੋਈ ਪ੍ਰਾਪਰਟੀ ਦਾ ਕੇਸ ਆ ਗਿਆ, ਬੜਾ ਬਲੈਕ ਐਂਡ ਵਾਈਟ ਸੀਗਾ ਕਿ ਕਿਸੇ ਬੰਦੇ ਨੇ ਪ੍ਰਾਪਰਟੀ ਨਾਪਲੀ, ਨਾ ਕੋਈ ਕਾਗਜ਼ ਸੀ ਨਾ ਪੱਤਰ ਸੀ, ਵਕੀਲ ਨੇ ਜਾ ਕੇ ਉਹਦਾ ਕੇਸ ਕਰਤਾ ਕੋਰਟ 'ਚ। ਹਰ ਵਾਰੀ ਉਹ ਜਾਇਆ ਕਰੇ ਬੰਦਾ, ਉਹ ਡੇਟ ਪਾ ਲਿਆ ਕਰੇ, ਜੱਜ ਸਾਹਿਬ ਨਹੀਂ ਆਇਆ ਜੀ, ਮੁਨਸ਼ੀ ਨਹੀਂ ਆਇਆ ਜੀ, ਉਹ ਨਹੀਂ ਆਇਆ ਜੀ, ਤਿਮਕਾ ਡੇਟ ਪਰ ਡੇਟ, ਤਾਰੀਖ ਪਰ ਤਰੀਕ, ਤਾਰੀਖ ਪਰ ਤਰੀਕ, ਜਿਵੇਂ ਸੰਨੀ ਦਿਓਲ ਕਹਿੰਦਾ, ਤਰੀਕ ਪਰ ਤਰੀਕ ਪੜਤੀ ਰਹੀ। ਇੱਕ ਦਿਨ ਕਹਿੰਦੇ ਅਚਾਨਕ ਉਹਨੂੰ ਕਿਤੇ ਕੰਮ ਜਾਣਾ ਪੈ ਗਿਆ ਤੇ ਉਹਦਾ ਮੁੰਡਾ ਵੀ ਵਕੀਲ ਬਣ ਗਿਆ। ਆਪਣੇ ਮੁੰਡੇ ਨੂੰ ਕਹਿੰਦਾ ਵੀ ਬੇਟਾ, ਉਹ ਮੈਨੂੰ ਯਾਰ ਜਾਣਾ ਪੈਣਾ, ਅੱਜ ਉਹ ਬੰਦੇ ਦੀ ਪੇਸ਼ੀ ਕੋਰਟ ਦੇ ਵਿੱਚ ਆਊਗਾ ਤੇ ਉਹਦੀ ਪੇਸ਼ੀ ਲੈ ਲਈ, ਤੂੰ ਦੇਖ ਲਈ। ਕਹਿੰਦਾ ਕੋਈ ਨੀ ਬਾਪੂ ਜੀ, ਪਿਤਾ ਜੀ ਦੇਖ ਲੂੰਗਾ। ਉਹ ਜਦੋਂ ਬੰਦਾ ਆਇਆ, ਉਹ ਜੱਜ ਕੋਲੇ ਪੇਸ਼ ਹੋ ਗਿਆ। ਜੱਜ ਕਹਿੰਦਾ ਜਰਾਹ ਕਰਨੀ ਹੈ, ਬਹਿਸ ਕਰਨੀ ਹੈ? ਉਹ ਕਹਿੰਦਾ ਹਾਂਜੀ ਕਰ ਲੈਂਦੇ ਹਾਂ। ਉਹਨੇ ਆਪਣਾ ਕੇਸ ਡਿਸਕਸ ਕੀਤਾ ਤੇ ਜੱਜ ਨੇ ਉਹਦੇ ਹੱਕ 'ਚ ਫੈਸਲਾ ਕਰਤਾ। ਉਹ ਬੜਾ ਖੁਸ਼ ਹੋਇਆ ਵੀ ਮੈਂ ਬਾਪੂ ਨੂੰ ਦੱਸੂ ਵੀ ਤੈਨੂੰ ਤਾਂ 10 ਸਾਲ ਹੋ ਗਏ, ਮੈਂ ਪਹਿਲੇ ਦਿਨ ਹੀ ਕੇਸ ਜਿੱਤ ਗਿਆ। ਜਦੋਂ ਫਾਦਰ ਸਾਹਿਬ ਘਰੇ ਆਏ ਵਕੀਲ, ਉਹਨੂੰ ਖੁਸ਼ ਹੋ ਕੇ ਦੱਸਦਾ, ਡੈਡੀ ਡੈਡੀ ਜਿਹੜਾ ਕੇਸ ਤੁਸੀਂ ਕਹਿੰਦੇ 10 ਸਾਲ ਦਾ ਲਮਕਦਾ, ਮੈਂ ਤਾਂ ਅੱਜ ਪਹਿਲੇ ਦਿਨ ਜਿੱਤ ਲਿਆ, ਉਹਨੇ ਵੱਟ ਕੇ ਸੁਣਕਾ ਚਪੇੜ ਮਾਰੀ ਉਹਦੇ ਮੂੰਹ ਚ, ਮੁੰਡਾ ਹੈਰਾਨ ਹੋ ਗਿਆ, ਕਹਿੰਦਾ ਕੋਈ ਮੈਂ ਗਲਤ ਕੰਮ ਕੀਤਾ? ਕਹਿੰਦਾ ਬਹੁਤ ਵੱਡਾ ਗਲਤ ਕੰਮ ਕੀਤਾ। ਕਹਿੰਦਾ ਕਿਉਂ? ਕਹਿੰਦਾ ਮੈਂ ਜਿੱਤਦਾ ਪਹਿਲੇ ਦਿਨ ਮੈਂ ਵੀ ਸਕਦਾ ਸੀ, ਮੈਂ ਪੇਸ਼ੀਆਂ ਇਸ ਕਰਕੇ ਲੈਂਦਾ ਸੀ ਤਾਂ ਕਿ ਆਪਣੇ ਘਰ ਦਾ ਦਾਲ ਫੁਲਕਾ ਚੱਲਦਾ ਰਹੇ, ਇਹ ਠੱਗੀ ਨਹੀਂ ਤੇ ਹੋਰ ਕੀ ਹੈ? ਸੋ ਇਸ ਕਰਕੇ ਦੁਨੀਆਂ ਦੇ ਵਿੱਚ ਭਾਂਤ ਭਾਂਤ ਦੀ ਠੱਗੀ ਹੈ। ਇੱਕ ਬੰਦਾ ਦੇਖੋ, ਜ਼ਿੰਦਗੀ ਬਹੁਤ ਖੂਬਸੂਰਤ ਹੈ, ਮਗਰ ਇਸੇ ਸਮਝਣੇ ਕੀ ਜ਼ਰੂਰਤ ਹੈ? ਜੋ ਸਮਝ ਗਿਆ ਵੋ ਭਗਵਾਨ ਕੀ ਰੂਪ, ਨਹੀਂ ਤੋ ਸ਼ੈਤਾਨ ਕੀ ਮੂਰਤ ਹੈ। ਇੱਕ ਦੁਕਾਨਦਾਰ ਸੀ, ਦੁਕਾਨ ਬੜੀ ਵਧੀਆ ਚੱਲਦੀ ਸੀ, ਉਹਦੇ ਬਾਬਾ ਜੀ ਚਲਾਉਂਦੇ ਸੀ, ਗ੍ਰੈਂਡਫਾਦਰ, ਫਿਰ ਪਿਓ ਚਲਾਉਂਦੇ, ਫਿਰ ਮੁੰਡਾ ਆ ਗਿਆ। ਦੁਕਾਨਦਾਰੀ ਸੀ ਗਰੋਸਰੀ ਦਾ ਸਟੋਰ, ਆਕੜ ਕੇ ਬੋਲਿਆ ਕਰੇ, ਘੱਟ ਤੋਲਿਆ ਕਰੇ, ਮਹਿੰਗਾ ਰੇਟ ਲਾਇਆ ਕਰੇ, ਹੌਲੀ ਹੌਲੀ ਗਾਹਕ ਘੱਟ ਗਏ, ਪਹਿਲਾਂ ਬਹੁਤ ਚੱਲਦੀ ਸੀ। ਉਹ ਜਦੋਂ ਗਾਹਕ ਘੱਟ ਗਏ, ਉਹਨੇ ਫਿਰ ਬੜਾ ਪ੍ਰਚਾਰ ਕੀਤਾ, ਕਿਤੇ ਸਾਧੂਆਂ ਕੋਲੇ ਜਾਵੇ, ਕਿਤੇ ਪੰਡਤਾਂ ਕੋਲੇ ਜਾਵੇ, ਕਿਤੇ ਜੋਤਿਸ਼ੀਆਂ ਕੋਲੇ ਜਾਵੇ, ਕੋਈ ਕਹੇ ਰਾਜਮਾਂਹ ਰੱਖ ਲਓ, ਕੋਈ ਕਹੇ ਮੋਟ ਰੱਖ ਲਓ, ਕੋਈ ਕਹੇ ਮੇਖਾਂ ਰੱਖ ਲਓ, ਕੋਈ ਜੁੱਤੀ ਟੰਗ ਦੇ, ਕੋਈ ਹਰੀਆਂ ਮਿਰਚਾਂ, ਨਿੰਬੂ ਟੰਗ ਦੇ, ਸਾਰੇ ਉਪਾਓ ਕਰ ਲਏ। ਆਂਢ ਗੁਆਂਢ ਤੇ ਲੋਕਾਂ ਦੇ ਭੀੜ ਲੱਗੀ ਰਹਿੰਦੀ ਗਾਹਕਾਂ ਦੇ, ਉਹਦੇ ਦੁਕਾਨ ਚ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਇੱਕ ਦੋ ਗਾਹਕ ਆਉਂਦੇ। ਬੜਾ ਦੁਖੀ ਹੋ ਗਿਆ, ਬੱਚੇ ਜਵਾਨ ਹੋ ਗਏ, ਕਰਜ਼ਾ ਚੜ ਗਿਆ। ਇੱਕ ਦਿਨ ਉਹ ਕਿਸੇ ਪਤਾ ਲੱਗਿਆ ਵੀ ਕਿਸੇ ਪਿੰਡ ਦੇ ਵਿੱਚ ਕੋਈ ਸੰਤ ਮਹਾਤਮਾ ਆਏ ਨੇ, ਉਹਦੇ ਕੋਲੇ ਗਿਆ। ਜਦੋਂ ਗਿਆ ਉਹ ਦਰਖਤ ਦੇ ਥੱਲੇ ਆਪਣਾ ਮਸਤੀ ਨਾਲ ਰੱਬ ਦੀ ਇਬਾਦਤ ਚ ਲੱਗਿਆ ਵਾ ਸੀ। ਉਹ ਬੈਠ ਗਿਆ, ਜਾ ਕੇ ਰੋ ਰਿਹਾ ਸੀ, ਦੁਖੀ ਸੀ। ਕਹਿੰਦਾ ਮਹਾਰਾਜ ਜੀ, ਮੈਂ ਤੁਹਾਡੇ ਕੋਲ ਸੁਣ ਕੇ ਆਇਆ, ਮੈਂ ਬਹੁਤ ਦੁਖੀ ਹਾਂ, ਫਰਿਆਦ ਅੱਖਾਂ ਚ ਪਾਣੀ ਆਵੇ, ਤੇ ਮੇਰੇ ਤਾਂ ਬੱਚੇ ਵੀ ਜਵਾਨ ਹੋ ਗਏ, ਮੇਰਾ ਕੰਮ ਹੀ ਨਹੀਂ ਚੱਲਦਾ, ਗਾਹਕ ਆਉਂਦਾ ਹੀ ਨਹੀਂ, ਕੋਈ ਗੁਆਂਢੀਆਂ ਦੇ ਇੰਨੇ ਆਈ ਜਾਂਦੇ ਨੇ। ਉਹਨੇ ਸੰਤ ਨੇ ਅੱਖਾਂ ਮੀਚ ਕੇ ਗਿਆ, ਕਹਿੰਦਾ ਸੇਠ ਜੀ, ਘੱਟ ਤੋਲਣਾ ਬੰਦ ਕਰ ਦਿਓ, ਘੱਟ ਤੋਲਣਾ। ਉਹ ਹੈਰਾਨ ਹੋ ਗਿਆ ਵੀ ਇਹਨੂੰ ਸਾਧੂ ਨੂੰ ਕੀ ਪਤਾ ਮੈਂ ਘੱਟ ਤੋਲਦਾ। ਆਮ ਤੌਰ ਤੇ ਕਦੇ ਪਾਲੜਾ ਇਧਰੋਂ ਖੜ ਲਿਆ ਜਾਂ ਪੈਰ ਲਾ ਕੇ ਉੱਪਰ ਨੂੰ ਚੱਕ ਲਿਆ। ਜਦੋਂ ਉਹਨੂੰ ਇਹ ਪਤਾ ਲੱਗਿਆ, ਰੋਣ ਲੱਗ ਗਿਆ, ਦੁਕਾਨ ਤੇ ਆਇਆ ਵੀ ਮੈਂ ਨੀ ਕਰਨਾ ਘੱਟ ਤੋਲਣਾ, ਵੀ ਸਾਧੂ ਨੇ ਕਿਹਾ। ਉਹਨੇ ਥੋੜਾ ਜਿਹਾ ਵੱਧ ਵੀ ਪਾਉਣਾ, ਰੇਟ ਵੀ ਘਟਾ ਦੇ, ਮਿੱਠਾ ਵੀ ਬੋਲਿਆ ਕਰੇ, ਜੇ ਕਿਸੇ ਕੋਲ ਪੈਸੇ ਨੀ, ਕਹਿੰਦਾ ਫੇਰ ਦੇ ਦਿਓ, ਕੋਈ ਖਾਸ ਗੱਲ ਨਹੀਂ ਹੈ। ਸੋ ਇਸ ਕਰਕੇ ਉਹ ਕੀ ਹੋਇਆ, ਉਹਦੀ ਦੁਕਾਨਦਾਰੀ ਫੇਰ ਚੱਲਣ ਲੱਗ ਗਈ, ਗਾਹਕ ਆਉਣ ਲੱਗ ਗਏ, ਗਾਹਕ ਇੰਨੇ ਹੋ ਗਏ, ਕਿਉਂਕਿ ਚੰਗੀ ਗੱਲ ਸੀ, ਪੈਸਾ ਵੀ ਘੱਟ ਲੈਂਦਾ, ਮਿੱਠਾ ਵੀ ਬੋਲਦਾ ਸੀ, ਆਦਮੀ ਨੇ ਚਾਹ ਪਾਣੀ ਵੀ ਪਿਲਾ ਆਉਂਦਾ ਸੀ, ਜੇ ਆਧਾਰ ਲੈਣਾ ਆਧਾਰ ਵੀ ਲੈ ਜਾਓ। ਫਿਰ ਕਹਿੰਦਾ ਤੋਲ ਵੀ ਆਪ ਹੀ ਲਓ। ਲੋਕਾਂ ਚ ਜੈਜਾਕਾਰ ਹੋ ਗਈ, ਅਮੀਰ ਬਣ ਗਿਆ, ਅਮੀਰ ਬਣ ਗਿਆ, ਘਰ ਲੈ ਲਿਆ। ਉਹਨੇ ਕਿਹਾ ਜਿਹੜੇ ਵੱਟੇ ਹੁੰਦੇ ਨੇ ਵੇਟ ਕਰਨ ਵਾਲੇ, ਕਿਲੋ, ਦੋ ਕਿਲੋ, ਚਾਰ ਕਿਲੋ, ਪੰਜ ਕਿਲੋ ਦੇ, ਉਹਨੇ ਸੋਨੇ ਦੇ ਲੈ ਲਏ। ਸਾਰੇ ਸ਼ਹਿਰ ਚ ਨੇੜੇ ਤੇੜੇ ਚਰਚਾ ਹੋ ਗਈ ਵੀ ਸੇਠ ਤਾਂ ਸੋਨੇ ਦੇ ਵੱਟਿਆਂ ਨਾਲ ਤੋਲਦਾ। ਇੱਕ ਦਿਨ ਉਹਦੇ ਦਿਮਾਗ ਚ ਆਇਆ ਵੀ ਉਹ ਜਿਹੜੇ ਬੰਦੇ ਨੇ, ਸੰਤ ਨੇ ਮੈਨੂੰ ਕਿਹਾ ਸੀਗਾ ਵੀ ਘੱਟ ਤੋਲਣਾ ਬੰਦ ਕਰ ਦੇ, ਉਹਦੀ ਕਿਰਪਾ ਦੇ ਨਾਲ ਮੈਂ ਇੰਨਾ ਅਮੀਰ ਹੋ ਗਿਆ, ਮਕਾਨ ਹੋ ਗਏ, ਕੁੜੀਆਂ ਦਾ ਵਿਆਹ ਵੀ ਕਰਤਾ, ਤੇ ਸੋਨੇ ਦੇ ਵੱਟੇ ਵੀ ਲੈ ਲਏ। ਉਹਦੇ ਕੋਲ ਜਾ ਕੇ ਜ਼ਿੰਦਗੀ ਦਾ ਹੋਰ ਤਾਂ ਸੁਣਾ ਵੀ ਪਰਪਜ਼ ਕੀ ਹੈ। ਉਹ ਜਦੋਂ ਸਾਧੂ ਕੋਲੇ ਗਿਆ, ਉਹ ਫੇਰ ਅੱਖਾਂ ਵਿੱਚ ਹੀ ਬੈਠਾ ਸੀ, ਉਹਨੂੰ ਹੱਥ ਜੋੜੇ, ਕਹਿੰਦਾ ਮਹਾਰਾਜ ਜੀ, ਮੈਂ ਤੁਹਾਡੇ ਕੋਲ ਆਇਆ ਸੀ, ਤੁਸੀਂ ਮੈਨੂੰ ਕਿਹਾ ਸੀ ਘੱਟ ਨਾ ਤੋਲੋ, ਉਸ ਤੋਂ ਬਾਅਦ ਮੈਂ ਘੱਟ ਤੋਲਣਾ ਬੰਦ ਕਰਤਾ, ਉਹਦਾ ਫਾਇਦਾ ਇਹ ਹੋ ਗਿਆ ਕਿ ਮੇਰੀ ਦੁਕਾਨਦਾਰੀ ਬਹੁਤ ਚੱਲਦੀ ਹੈ, ਮਕਾਨ ਵੀ ਵੱਡਾ ਲੈ ਲਿਆ, ਕੁੜੀਆਂ ਦਾ ਵਿਆਹ ਵੀ ਕਰਤਾ, ਸੋਨੇ ਦੇ ਵੱਟੇ ਵੀ ਲੈ ਲਏ, ਹੁਣ ਦੱਸੋ ਮੈਂ ਕੀ ਕਰਾਂ। ਉਹ ਕਹਿੰਦੇ ਸੇਠ ਜੀ, ਆਹ ਜਿਹੜੇ ਸੋਨੇ ਦੇ ਵੱਟੇ ਨੇ, ਇਹਨਾਂ ਨੂੰ ਨਦੀ ਚ ਸਿੱਟ ਦਿਓ, ਦਰਿਆ ਚ ਸਿੱਟ ਦਿਓ। ਉਹ ਪਹਿਲਾਂ ਤਾਂ ਛਸ਼ੋ ਪੰਜ ਚ ਪੈ ਗਿਆ ਵੀ ਆਹ ਕੀ ਕਹਿਤਾ। ਫਿਰ ਕਹਿੰਦਾ ਮੈਂ ਤੇ ਸੰਤ ਦੀ ਗੱਲ ਮੰਨ ਕੇ ਤਾਂ ਇੰਨਾ ਅਮੀਰ ਹੋਇਆ, ਚਲੋ ਕੋਈ ਗੱਲ ਨੀ, ਉਹਨੇ ਚੱਕ ਕੇ ਵੱਟੇ ਨਦੀ ਚ ਸਿੱਟਿਆ ਨੇੜੇ। ਦੋ ਚਾਰ ਦਿਨਾਂ ਤੋਂ ਬਾਅਦ ਉਹ ਪਿੰਡਾਂ ਦੇ ਲੋਕ ਉਹਦੇ ਕੋਲ ਸਮਾਨ ਲੈਣ ਆਏ, ਜਦੋਂ ਉਹ ਕਿਨਾਰੇ ਤੇ ਕਿਸ਼ਤੀ ਜੀ ਲਾਈ, ਦੇਖਿਆ ਤੇ ਵੱਟੇ ਡਿੱਗੇ ਪਏ ਨੇ, ਉਹਨਾਂ ਨੂੰ ਫੱਟ ਪਤਾ ਲੱਗਾ ਵੀ ਸੇਠ ਦੇ ਵੱਟੇ ਨੇ। ਉਹਨੇ ਸੇਠ ਦੇ ਵੱਟੇ ਚੱਕੇ ਤੇ ਸੇਠ ਕਹਿੰਦੇ ਭਲਾ ਮਾਨਸਾ ਉਹਨੂੰ ਦਿਆ ਵੀ ਸੇਠ ਜੀ, ਰਾਤ ਤੁਹਾਡਾ ਕੋਈ ਚੋਰ ਲੈ ਗਿਆ ਹੋਣਾ, ਆਹ ਵੱਟੇ ਸਾਨੂੰ ਮਿਲੇ ਨੇ। ਉਹ ਕਹਿੰਦਾ ਭਰਾਵੋ ਬੈਠੋ, ਉਹਨੂੰ ਤਾਂ ਨਹੀਂ ਪਤਾ ਸੀ ਵੀ ਇਹ ਆਪ ਸਿੱਟ ਕੇ ਆਇਆ। ਕਹਿੰਦਾ ਬੈਠੋ, ਮੈਂ ਹੁਣੀ ਆਇਆ। ਉਹ ਸੰਤ ਕੋਲੇ ਗਿਆ, ਕਹਿੰਦਾ ਸੰਤ ਜੀ, ਤੁਸੀਂ ਮੈਨੂੰ ਕਿਹਾ ਸੀ ਵੱਟੇ ਸਿੱਟ ਦਿਓ, ਰੱਬ ਦੀ ਸੌ, ਵਾਹਿਗੁਰੂ ਦੀ ਸੌ, ਮੈਂ ਵੱਟੇ ਰਾਉ ਸਿੱਟੇ, ਪਰ ਮੈਂ ਲੋਕ ਲੈ ਕੇ ਆ ਗਏ, ਹੁਣ ਮੈਂ ਰੱਖਾਂ ਕਿ ਨਾ ਰੱਖਾਂ। ਉਹ ਕਹਿੰਦਾ ਬੇਟਾ, ਮੈਂ ਤੈਨੂੰ ਇਹ ਸਮਝਾਉਣ ਲਈ ਕੀਤਾ ਸੀ ਕਿ ਜੇ ਹੱਕ ਹਲਾਲ ਦੀ ਕਮਾਈ ਹੈ ਨਾ, ਜਿੱਥੇ ਮਰਜ਼ੀ ਚੱਲੀ ਜਾਵੇ, ਵਾਪਸ ਆ ਰਹੀ ਹੈ ਸਾਡੇ ਨਾਲ, ਬਹੁਤ ਧਿਆਨ ਨਾਲ ਅਜਿਹੀ ਗੱਲ ਵਾਪਰੀ ਹੋਊ ਜਿਹੜੀ ਹੱਕ ਕਮਾਉਂਦੀ ਹੈ। ਜੇ ਬੇਈਮਾਨਾ ਕਰਨੀ ਹੈ ਕਿ ਕੋਈ ਸਾਨੂੰ ਲੁੱਟ ਕੇ ਲੈ ਗਿਆ, ਅਸੀਂ ਅੱਗੇ ਲੁੱਟੀ ਜਾਂਦੇ, ਇਹੀ ਕੰਮ ਚੱਲੀ ਜਾਂਦਾ। ਸੋ ਇਸ ਕਰਕੇ ਕਿਹਾ ਸੀ ਨਾ, ਪਾਣੀ ਬਾੜੋ ਨਾਉ ਮੇ, ਘਰ ਮੇ ਬਾੜੋ ਦਾਮ। ਜੇ ਕਿਸ਼ਤੀ ਦੇ ਵਿੱਚ ਪਾਣੀ ਵੱਢ ਜੇ, ਆਉਣ ਲੱਗ ਜੇ, ਤਾਂ ਕਿਸ਼ਤੀ ਨੂੰ ਪਾਣੀ ਕੱਢ ਦਿਓ, ਨਹੀਂ ਤਾਂ ਡੁੱਬ ਜੂਗੀ। ਪਾਣੀ ਬਾੜੋ ਨਾਉ ਮੇ, ਘਰ ਮੇ ਬਾੜੋ ਦਾਮ। ਜੇ ਪੈਸੇ ਆਈ ਜਾਂਦੇ ਨੇ, ਜਨਾਨੀ ਪੁੱਛਦੀ ਨੀ, ਕਦੇ ਸਾੜੀਆਂ ਲਿਆਉਂਦੀ ਹੈ। ਮੈਂ ਦੇਖਿਆ ਡੁਬਈ ਚ ਲੋਕ ਵੱਡੀਆਂ ਵੱਡੀਆਂ ਕਿਲੋ ਕਿਲੋ, ਦੋ ਦੋ ਚਾਰ ਚਾਰ ਕਿਲੋ ਪੁੱਛਿਆ ਉਹਨਾਂ ਨੂੰ ਕੌਣ ਆ, ਮੈਂ ਦੱਸਦੇ ਨੀ ਸੀ ਕੌਣ ਆ, ਪਰ ਇੰਡੀਆ ਤੋਂ ਆਏ ਹੋਏ ਸੀ, ਕਿਉਂਕਿ ਪੈਸੇ ਦਾ ਦੋ ਨੰਬਰ ਦੇ ਆਏ ਹੋਏ ਨੇ। ਪਾਣੀ ਵਾੜੋ ਨਾਓ ਮੇ ਘਰ ਮੇ ਵਾੜੋ ਦਾਮ ਪੈਸਿਆਂ ਨੇ ਦੋਨੋ ਹੱਥ ਉਲੀਚੀਏ ਇਹੋ ਸਿਆਣੋ ਕਾਮ ਪਾਣੀ ਫਟਾਫਟ ਬਾਹਰ ਕਰੋ ਤੇ ਜੇ ਹੇਰਾ ਫੇਰੀ ਦੇ ਪੈਸੇ ਆ ਗਏ ਚੰਗੇ ਪਾਸੇ ਲਾ ਕੇ ਦਿਓ ਨਹੀਂ ਤਾਂ ਫਿਰ ਬੁਰਾ ਹਾਲ ਹੋਣਾ ਹੈ ਕਿਉਂਕਿ ਰਵਿਦਾਸ ਭਗਤ ਜੀ ਨੇ ਕਿਹਾ ਸੀ ਏਕ ਭਰੋਸਾ ਰਾਮ ਕਾ ਔਰ ਭਰੋਸਾ ਸਤਿਕਾਰ ਸੱਚੀ ਹੱਕ ਲਾਲ ਦੀ ਕਮਾਈ ਸਫਲ ਹੋਗਾ ਜੀਵਨਾ ਕਹਿ ਰਵਿਦਾਸ ਚਮਾਰ ਰਵਿਦਾਸ ਭਗਤ ਜੀ ਨੇ ਕਿਹਾ ਸੀਗਾ ਕਿੰਨੇ ਉੱਚ ਕੋਟੀ ਦੇ ਵਿਦਵਾਨ ਸੀਗੇ ਅਸੀਂ ਫਿਰਾ ਫਿਰੀ ਕਰੀਏ ਸਾਧੂ ਸੰਤ ਵੀ ਕਰਦੇ ਨੇ ਲੋਕ ਕਹਿੰਦੇ ਨੇ ਬੜੇ ਚੜਾਵੇ ਹੱਕ ਲਾਲ ਦੀ ਕਮਾਈ ਕਰੋ ਹੱਕ ਲਾਲ ਦੀ ਕਮਾਈ ਕਰੋ ਆਪ ਬੈਂਕਾਂ ਦੇ ਬੈਲੈਂਸ ਭਰੀ ਜਾਂਦੇ ਨੇ ਤੇ ਜਦੋਂ ਕਦੇ ਈਡੀ ਬੁਲਾਏ ਫਿਰ ਝੂਠ ਫਿਰੇ ਚੰਗੇ ਚੰਗੇ ਵਕੀਲ ਕਰਦੇ ਨੇ ਅੱਜ ਕੱਲ੍ਹ ਤਾਂ ਰਿਵਾਜ਼ ਹੀ ਚੱਲ ਪਿਆ ਠੱਗਾਂ ਦਾ ਯੂ ਸਕਰੈਚ ਮਾਈ ਬੈਕ ਆਈ ਸਕਰੈਚ ਯੂਅਰ ਬੈਕ ਸੰਤ ਮਹਾਂਪੁਰਸ਼ ਪੋਲੀਟੀਸ਼ੀਅਨਾਂ ਰੱਖਦੇ ਨੇ ਪੋਲੀਟੀਸ਼ੀਅਨ ਕਹਿੰਦੇ ਨੇ ਬੂਟਾਂ ਲੈਣੀਆਂ ਨੇ ਇਸ ਕਰਕੇ ਹੇਰਾ ਫੇਰੀ ਚੱਲੀ ਜਾਂਦੀ ਹੈ ਗੁਰੂ ਨਾਨਕ ਸਾਹਿਬ ਦੇ ਟਾਈਮ ਤੇ ਸੱਜਣ ਠੱਗ ਹੋਇਆ ਉਹ ਵੀ ਸੀਗੇ ਜੇ ਗੁਰੂ ਨਾਨਕ ਸਾਹਿਬ ਦੇ ਨਾਲ ਮਿੱਤਰਤਾ ਪਈ ਉਹਨਾਂ ਨਾਲ ਸੰਪਰਕ ਹੋਇਆ ਤਾਂ ਸੱਜਣ ਠੱਗ ਤੋਂ ਸੱਜਣ ਭਗਤ ਬਣ ਗਿਆ ਲੰਬੀ ਸਟੋਰੀ ਨਹੀਂ ਕਿਉਂਕਿ ਟਾਈਮ ਥੋੜਾ ਉੱਥੇ ਕਿਹਾ ਨਹੀਂ ਜਾਂਦਾ ਸੀ ਮੱਥੇ ਤਿਲਕ ਹੱਥ ਮਾਲਾ ਵਾਣਾ ਲੋਕਨ ਰਾਮ ਖਿਡਾਉਣਾ ਜਾਣਾ ਵੱਡੇ ਵੱਡੇ ਟਿੱਕੇ ਲਾ ਲੈਣੇ ਆ ਹੱਥ ਚ ਮਾਲਾ ਫੜੀ ਵੀ ਆ ਲੰਬੇ ਕੱਪੜੇ ਪਾਏ ਵੀ ਨੇ ਲੋਕ ਕਹਿੰਦੇ ਰੱਬ 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 ਜਪਦਾ ਪਰ ਵਿੱਚੋਂ ਰੱਬ ਨੂੰ ਕੀ ਹੈ ਖੜਾਉਣਾ ਸਮਝਦੇ ਨੇ ਜਿੰਨੇ ਆਪਣੇ ਉੱਪਰ ਪੰਡਿਤ ਜੀ ਨੇ ਭਾਈ ਜੀ ਨੇ ਜਿੰਨੇ ਨਹੀਂ ਸਾਰੇ ਨਹੀਂ ਕੁਝ ਚੰਗੇ ਵੀ ਹੁੰਦੇ ਨੇ ਉਹ ਕੀ ਕਰਦੇ ਨੇ ਲੋਕਾਂ ਨੂੰ ਉਪਦੇਸ਼ ਕਰਦੇ ਨੇ ਪੜ ਪੜ ਪੰਡਿਤ ਔਰਾਂ ਸਮਝਾਏ ਘਰ ਜਲ ਤੇ ਕੀ ਖਬਰ ਨਾ ਪਾਏ ਅਸੀਂ ਉਹਨਾਂ ਦੇ ਪੈਰੀ ਹੱਥ ਲਾਈ ਜਾਂਦੇ ਹਾਂ ਪੰਡਿਤਾਂ ਦੇ ਅਸੀਂ ਭਾਈ ਜੀਆਂ ਦੇ ਪੈਰੀ ਹੱਥ ਲੈਂਦੇ ਮੌਲਵੀਆਂ ਦੇ ਪੈਰੀ ਹੱਥ ਲਾਈ ਜਾਂਦੇ ਪਤਾ ਉੱਚਾ ਗਿਆਨ ਹੋਊ ਆਪ ਕਿਸੇ ਨੂੰ ਪਤਾ ਕੀ ਹੋਊਗਾ ਆਪ ਉਹਨਾਂ ਦੇ ਤ੍ਰਿਸ਼ਨਾ ਹੁੰਦੀ ਹੈ ਮੇਰਾ ਹੋਰ ਅਮੀਰ ਨਹੀਂ ਬਣਿਆ ਉਹ ਫਲਾਣਾ ਸੇਠ ਕਾਰਾਂ ਚ ਲਈ ਤੁਰਿਆ ਫਿਰਦਾ ਮੈਂ ਇਸ ਤਰ੍ਹਾਂ ਕਰ ਲਾਂ ਘਰ ਵਾਲੀ ਦਾ ਉਹਨੂੰ ਪਤਾ ਨਹੀਂ ਹੁੰਦਾ ਕੀ ਉਹਨਾਂ ਘਰ ਵਾਲੀ ਨੂੰ ਆਦਮੀ ਦਾ ਨਹੀਂ ਪਤਾ ਔਲਾਦ ਦਾ ਨਹੀਂ ਪਤਾ ਉਹ ਤੁਹਾਡਾ ਕੀ ਫਾਇਦਾ ਕਰੂਗਾ ਇਹ ਸਿਰਫ ਦਿਖਾਵਾ ਹੈ ਮੱਥੇ ਤਿਲਕ ਹੱਥ ਮਾਲਾ ਬਾਣਾ ਲੋਕਨ ਰਾਮ ਖਿਡਾਉਣਾ ਜਾਣਾ ਰੱਬ ਨੂੰ ਤਾਂ ਖਿਡਾਉਣਾ ਸਮਝਦੇ ਹਾਂ ਇਸੇ ਕਰਕੇ ਤਾਂ ਅਸੀਂ ਹੇਰਾ ਫੇਰੀਆਂ ਕਰਦੇ ਹਾਂ ਕਦੇ ਸੋਚਿਆ ਧਾਰਮਿਕ ਸਥਾਨਾਂ ਤੇ ਜਾ ਕੇ ਅਸੀਂ ਪ੍ਰਧਾਨ ਬਣ ਗਏ ਸੈਕਟਰੀ ਬਣ ਗਏ ਕੈਸ਼ੀਅਰ ਬਣ ਗਏ ਕਦੇ ਰਾਤ ਨੂੰ ਬਹਿ ਕੇ ਸੋਚਿਆ ਵੀ ਜਿਹੜੇ ਪੈਸੇ ਵਿੱਚੋਂ ਧਾਰਮਿਕ ਸਥਾਨਾਂ ਦੇ ਅਸੀਂ ਹੇਰਾ ਫੇਰੀ ਕਰਦੇ ਹਾਂ ਲੋਕ ਸਾਨੂੰ ਦੇਵਤਾ ਸਮਝਦੇ ਨੇ ਵੀ ਆਹ ਕਰਤਾ ਵਿੱਚੋਂ ਤੁਸੀਂ ਆਪਣੀ ਵੀ ਕੁੰਡੀ ਲਾਈ ਜਾਂਦੇ ਹੋ ਸੋ ਅੱਜ ਦੇਖ ਲਓ ਲੱਖਾਂ ਟਨ ਸ਼ਹਿਰਾਂ ਦੇ ਵਿੱਚ ਨਕਲੀ ਖੋਆ ਮਿਲਦਾ ਨਕਲੀ ਦੁੱਧ ਮਿਲਦਾ ਨਕਲੀ ਦੁੱਧ ਕੀ ਨਾ ਪਨੀਰ ਮਿਲਦਾ ਕਿੰਨੇ ਦੇ ਕਿੰਨੇ ਉਹ ਸੋਚਦੇ ਨੀ ਕਿੰਨੇ ਲੋਕ ਮਰ ਜਾਣਗੇ ਨਕਲੀ ਸ਼ਰਾਬਾਂ ਨਕਲੀ ਦਵਾਈਆਂ ਆਪਣਾ ਅਮੀਰ ਹੋਣਾ ਚਾਹੁੰਦੇ ਹਾਂ ਜੇ ਲੋਕ ਮਰਨ ਮਰੀ ਜਾਣ ਤਾਂ ਵੀ ਕੀ ਹੈ ਤੇ ਜਦੋਂ ਆਪ ਫਸ ਗਏ ਫਿਰ ਅਸੀਂ ਰੋਵਾਂਗੇ ਪਿੱਟਾਂਗੇ ਸੋ ਇਸ ਕਰਕੇ ਅਸੀਂ ਕੋਸ਼ਿਸ਼ ਕਰੀਏ ਕਿ ਇਨਸਾਨ ਬਣ ਕੇ ਰਹੀਏ ਬਾਹਲੇ ਨਾ ਚੱਕਰੀਏ ਹਮੇਸ਼ਾ ਲਾਈਫ ਦੇ ਵਿੱਚ ਹੁਣ ਚਲਾਕੀ ਕੀ ਹੈ ਕਈ ਬੰਦੇ ਜਦੋਂ ਕੋਵਿਡ ਆਇਆ ਸੀ ਮੈਨੂੰ ਗੱਲ ਯਾਦ ਆ ਗਈ ਜਦੋਂ ਕੋਵਿਡ ਆ ਗਿਆ ਜਾਂ ਕਿਸੇ ਨੂੰ ਖਾਂਸੀ ਹੁੰਦੀ ਹੈ ਉਹਨੂੰ ਕਹਿੰਦੇ ਮੈਨੇ ਖੁਦ ਆਪਣੀ ਜਿੰਮ ਸੁਣਿਆ ਉਹ ਕਹਿੰਦਾ ਮੈਂ ਕਿਹਾ ਡਾਕਟਰ ਨੂੰ ਦਿਖਾ ਲਓ ਖਾਂਸੀ ਕੋਈ ਹੈ ਕੋਵਿਡ ਕਹਿੰਦਾ ਜੀ ਘੱਟੋ ਘੱਟ 2-4 ਪੈਗ ਪੀ ਲਿਆ ਕਰੋ ਕੋਵਿਡ ਕੋਵਿਡ ਤਾਂ ਨੇੜੇ ਹੀ ਨਹੀਂ ਆਉਂਦਾ ਐਂਟੀਬਾਇਓਟਿਕ ਹੈ ਹੁਣ ਉਹਨੂੰ ਦੱਸੋ ਕੀ ਦੱਸੀ ਹੈ ਬਹਿਸ ਕਹਿੰਦਾ ਕੋਈ ਫਾਇਦਾ ਨਹੀਂ ਕਹਿੰਦਾ ਕੋਵਿਡ ਹੋਇਆ ਜਾਂ ਖਾਂਸੀ ਹੋ ਗਈ ਜਾਂ ਬਿਮਾਰੀਆਂ ਹੋ ਗਈਆਂ ਸ਼ਾਮ ਨੂੰ ਜ਼ਰੂਰ 2 ਪੈਗ ਲਾ ਲਿਆ ਕਰੋ ਇਹਦੇ ਨਾਲ ਐਂਟੀਬਾਇਓਟਿਕ ਹੈ ਬਿਮਾਰੀਆਂ ਤਾਂ ਭੱਜੀਆਂ ਜਾਂਦੀਆਂ ਨੇ ਪਰ ਹਕੀਕਤ ਕੀ ਹੈ ਕਿ ਸ਼ਰਾਬ ਜਦੋਂ ਪੀਣੀ ਸ਼ੁਰੂ ਕਰਤੀ ਇੱਕ ਪੈਗ ਫਿਰ 2 ਫਿਰ 3 ਫਿਰ ਪਊਗਾ ਫਿਰ ਵਧੀਆ ਫਿਰ ਬੋਤਲ ਫਿਰ ਸ਼ਰਾਬ ਇਹੋ ਜਿਹੀ ਸ਼ੁਰੂ ਹੋ ਜਾਂਦੀ ਹੈ ਕਿ ਸਭ ਤੋਂ ਪਹਿਲਾਂ ਦਾ ਘਰ ਜਾਂਦਾ ਫਿਰ ਘਰ ਵਾਲੀ ਛੱਡ ਜਾਂਦੀ ਹੈ ਬੱਚੇ ਛੱਡ ਜਾਂਦੇ ਨੇ ਗੁਰਦੇ ਸਾਡੇ ਖਰਾਬ ਹੋ ਜਾਂਦੇ ਨੇ ਲੀਵਰ ਫੇਲ ਹੋ ਜਾਂਦਾ ਕਿਡਨੀਆਂ ਫੇਲ ਹੋ ਜਾਂਦੀਆਂ ਹਾਰਟ ਫੇਲ ਹੋ ਜਾਂਦਾ ਜਦੋਂ ਇੰਨਾ ਕੁਛ ਫੇਲ ਹੋ ਗਿਆ ਫਿਰ ਕੋਵਿਡ ਵੀ ਠੀਕ ਹੋ ਜਾਊਗਾ ਤੇ ਤੁਹਾਡੀ ਖਾਂਸੀ ਵੀ ਨਾਲ ਹੀ ਚਲੀ ਜਾਊਗੀ ਸੋ ਸਾਨੂੰ ਵਿਜ਼ਨਰੀ ਹੋਣ ਦੀ ਲੋੜ ਹੈ ਲੋਕਾਂ ਦੇ ਮਗਰ ਭੇਡ ਚਾਲ ਨਹੀਂ ਵੀ ਸ਼ਾਮ ਨੂੰ ਜਾ ਕੇ ਪੀ ਲਈ ਤੇ ਮੀਟ ਖਾ ਲਿਆ ਉਧਰੋਂ ਮੀਟ ਗਰਮ ਗਰਮ ਖਾਂਦੇ ਹਾਂ ਬੀਅਰ ਠੰਡੀ ਪੀਂਦੇ ਹਾਂ ਤੇ ਫਿਰ ਬਲੋਕੇਜ ਨਹੀਂ ਹੋਊ ਤੇ ਫਿਰ ਤੁਹਾਡੀ ਬਾਈਪਾਸ ਸਰਜਰੀ ਨਹੀਂ ਹੋਊ ਤੇ ਹੋਰ ਕੀ ਹੋਊਗੀ ਸਟੰਟ ਪੈਣਗੇ ਹਮੇਸ਼ਾ ਦੂਰ ਅੰਦੇਸ਼ੀ ਵਿਜ਼ਨਰੀ ਅਤੇ ਚੌਕਸ ਰਹੋ ਜਿਵੇਂ ਚੌਕੀਦਾਰ ਹੁੰਦਾ ਰਾਤ ਨੂੰ ਡੰਡਾ ਜਾਗਦੇ ਰਹੋ ਉਸੇ ਤਰ੍ਹਾਂ ਸਾਨੂੰ ਵੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹਦੇ ਰਿਜ਼ਲਟਸ ਨੂੰ ਉਹਦੇ ਸਿੱਟਿਆਂ ਨੂੰ ਦੇਖ ਲੈਣਾ ਚਾਹੀਦਾ ਕਿ ਜੋ ਵੀ ਅਸੀਂ ਖਾਂਦੇ ਪੀਂਦੇ ਹਾਂ ਜੋ ਵੀ ਅਸੀਂ ਮਿਹਨਤ ਕਰਦੇ ਹਾਂ ਜੋ ਵੀ ਅਸੀਂ ਤੁਰਦੇ ਫਿਰਦੇ ਹਾਂ ਕਾਰ ਚਲਾਉਂਦੇ ਹਾਂ ਕੋਈ ਵੀ ਕਿਸੇ ਨਾਲ ਡੀਲ ਕਰਦੇ ਹਾਂ ਉਹਦੇ ਰਿਜ਼ਲਟ ਕੀ ਨਿਕਲਣਗੇ ਜਦੋਂ ਅਸੀਂ ਮਿੱਠੇ ਬਣ ਕੇ ਉਹਨੂੰ ਭੋਲੇ ਭਾਲੇ ਪੰਛੀ ਨੂੰ ਫਸਾ ਲੈਂਦੇ ਹਾਂ ਸੋਚ ਕੇ ਦੇਖੋ ਵੀ ਆਹ ਜਿਹੜਾ ਪੈਸਾ ਆਊਗਾ ਅਖੀਰ ਚ ਜ਼ਹਿਰ ਹੈ ਮੇਰੇ ਬੱਚਿਆਂ ਦੇ ਲਈ ਜਿਹੜਾ ਕੁਛ ਅਸੀਂ ਖਾਂਦੇ ਪੀਂਦੇ ਹਾਂ ਫੁੱਟਬਾਲ ਵਾਂਗੂ ਢਿੱਡ ਵਧਾ ਲੈਂਦੇ ਹਾਂ ਬਾਸਕਟਬਾਲ ਵਾਂਗੂ ਸਾਹ ਸਾਨੂੰ ਆਉਂਦਾ ਨਹੀਂ ਕਦੇ ਗੋਡੇ ਦੁਖਦੇ ਨੇ ਕਦੇ ਗਿੱਟੇ ਦੁਖਦੇ ਨੇ ਅੱਖਾਂ ਦੀਆਂ ਵੱਡੀਆਂ ਵੱਡੀਆਂ ਐਨਕਾਂ ਲੱਗੀਆਂ ਹੁੰਦੀਆਂ ਬਾਲ ਝੜ ਜਾਂਦੇ ਨੇ ਉਮਰ ਤੋਂ ਪਹਿਲਾਂ ਹੀ ਤੇ ਫਿਰ ਉਹਦਾ ਫਾਇਦਾ ਕੀ ਹੈ ਖਾਣ ਪੀਣ ਦਾ 2 ਮਿੰਟ ਤੁਸੀਂ ਖਾਣ ਪੀਣ ਦੀ ਸੋਚੋ ਸੱਚਾ ਸੱਚਾ ਸੱਚੋ ਗੱਲ ਦੱਸੋ, ਆ ਜੀਵ ਹੈ, ਮਟਰ ਪਨੀਰ ਪਾਇਆ, ਮੀਟ ਪਾਇਆ, ਹੋਰ ਚਾਟ ਪਾਪੜੀ ਪਾਈ, ਇੱਕ ਮਿੰਟ ਦਾ ਸਵਾਦ ਆ ਜੀਵ ਤੱਕ, ਐਂ ਹਲਾਉਣੇ ਆ ਪੰਜ ਸੱਤ ਦਸ ਵਾਰੀ, ਉਦੋਂ ਬਾਅਦ ਥੱਲੇ ਗਿਆ ਉਹਨੂੰ ਚੀਜ਼ ਨੂੰ ਬਾਹਰ ਕੱਢ ਕੇ ਤੁਸੀਂ ਖਾ ਸਕਦੇ ਹੋ, ਉਸ ਬਦਬੂ ਆਉਣ ਲੱਗ ਜਾਓ, ਇੰਨੇ ਇੱਕ ਚੀਜ਼ ਦੇ ਪਿੱਛੇ ਕਿੰਨੀ ਬਦਬੂ ਆਉਂਦੀ ਹੈ। ਸੋ ਸਾਨੂੰ ਕੁਛ ਤਾਂ ਸੋਚਣਾ ਚਾਹੀਦਾ ਵੀ ਕਿੰਨਾ ਢਿੱਡ ਚ ਪਾਉਣਾ। ਕਾਰ ਚਲਾਉਣੀ ਆ, ਕਦੇ ਅਸੀਂ ਰੱਬ ਦਾ ਨਾਂ ਨਹੀਂ ਲਿਆ, ਵਾਹਿਗੁਰੂ ਦਾ ਨਾਂ ਨਹੀਂ ਲਿਆ, ਫਟਾਫਟ ਕਾਰ ਭਜਾਈ ਜਾਂਦੇ ਆ, ਚਾਹੇ ਉੱਥੇ ਪੁਲਿਸ ਵਾਲਾ ਘੇਰ ਕੇ ਅੱਧਾ ਘੰਟਾ ਲੇਟ ਕਰਦੇ, ਫੇਰ ਕੀ ਕਰੋਗੇ। ਸੋ ਕੋਸ਼ਿਸ਼ ਕਰੋ ਕਿ ਹਮੇਸ਼ਾ ਪਰਮਾਤਮਾ ਨੂੰ ਯਾਦ ਰੱਖੋ। ਕਬੀਰ ਸਾਹਿਬ ਦੇ ਟਾਈਮ ਦੀ ਗੱਲ ਹੈ, ਕਬੀਰ ਸਾਹਿਬ ਨਹਾਉਣਗੇ, ਗਰੀਬ ਸੀ, ਜੁਲਾਏ ਸੀਗੇ, ਉੱਥੇ ਗੰਗਾ ਦੇ ਕਿਨਾਰੇ ਸੰਤ ਬੈਠਾ, ਕੱਪੜਾ ਮਾਰੀ ਅੱਖਾਂ ਮੀਚੀ, ਕੋਈ ਸੇਠ ਆਇਆ, ਉਹਨੇ ਆਪਣੇ ਕੱਪੜੇ ਲਾ ਕੇ ਉੱਥੇ ਰੱਖਤੇ, ਤੇ ਸੰਤ ਦੇਖ ਰਿਹਾ ਸੀ, ਲੱਗਦਾ ਤਾਂ ਸੀ ਭਗਤ ਹੈ, ਉਹਨੇ ਜਾ ਕੇ ਸੇਠ ਦੀ ਗੁਠਲੀ ਚੱਕ ਕੇ ਆਪਣੀ ਥੱਲੇ ਕੱਪੜਾ ਵਿਛਾ ਉਹਦੇ ਲਗੋ ਲਿਆ। ਜਦੋਂ ਸੇਠ ਮੁੜ ਕੇ ਆਇਆ, ਉਹਨੇ ਕਿਹਾ ਵੀ ਆਹ ਕਬੀਰ ਨੇ ਚੱਕਿਆ, ਉਹਨਾਂ ਕਹਿੰਦਾ ਪੁਲਿਸ ਬੁਲਾਉਣੀ ਐ ਕਰਨੀ ਬਾਹ ਕਰਨੀ। ਕਬੀਰ ਹੱਸੀ ਜਾਵੇ ਵੀ ਪਰਮਾਤਮਾ ਦੀ ਕੀ ਮੌਜ ਹੈ, ਮੈਨੂੰ ਚੋਰੀ ਸਮਝਦਾ, ਮੇਰੀ ਤਾਂ ਰੱਬ ਨਾਲ ਵਿਧ ਮਿਲੀ ਵੀ ਹੈ, ਲਿਵ ਮਿਲੀ ਵੀ ਹੈ। ਇੰਨੇ ਨੂੰ ਪਰਮਾਤਮਾ ਨੇ ਕੀ ਕੀਤਾ, ਹਨੇਰੀ ਚੱਲੀ, ਹਵਾ ਹੀ ਤੇਜ਼ ਹੋ ਰਹੀ, ਉਹ ਸੰਤ ਦੀ ਕੱਪੜਾ ਸੀ ਉੱਡ ਗਿਆ ਤੇ ਥੱਲਿਓਂ ਗੁਸਤੀ ਨਿਕਲ ਗਈ। ਸੋ ਇਹ ਸਭ ਪਖੰਡਬਾਜ਼ੀਆਂ ਨੇ, ਇੱਥੋਂ ਰੱਬ ਦੇ ਘਰ ਤੋਂ ਸਾਨੂੰ ਡਰਨਾ ਚਾਹੀਦਾ। ਖੱਕ ਹਲਾਲ ਦੀ ਕਮਾਈ ਕਰੋ, ਬਾਹਲੀਆਂ ਚਲਾਕੀਆਂ ਹੁਸ਼ਿਆਰੀਆਂ ਨਾਲ ਸਾਡਾ ਕੁਛ ਨਹੀਂ ਬਣਨਾ, ਇਹ ਗੱਲ ਪੱਕੀ ਹੈ। ਮੈਂ ਅਰਫਾ ਜੀ ਤਾਂ ਹੀ ਐਗਜ਼ਾਮਪਲ ਦਿੰਦਾ ਹੁੰਦਾ, ਮੈਂ ਜਿੰਨੇ ਸਾਲਾਂ ਤੋਂ ਇਹਨਾਂ ਨੂੰ ਜਾਣਦਾ, ਉਹੀ ਦੋ ਚਾਰ ਕੱਪੜੇ ਨੇ, ਉਹੀ ਇਹਨਾਂ ਦਾ ਹੈਗਾ ਪਹਿਰਾਵਾ, ਬੜੀ ਸਾਫ਼ ਸੁਥਰੀ ਗੱਲ ਹੈ, ਉਹੀ ਇਹਨਾਂ ਦਾ ਖਾਣਾ, ਮੈਂ ਘਰ ਵੀ ਜਾ ਕੇ ਦੇਖਿਆ, ਸਾਫ਼ ਸੁਥਰੀ ਬੱਚਾ ਇੱਕੋ ਹੀ ਹੈ, ਐਨ ਆਰਾਮ ਨਾਲ ਸੌਂਦੇ ਨੇ, ਕਿਉਂ? ਕੰਟੈਂਟਮੈਂਟ ਹੈ। ਸੋ ਕੰਟੈਂਟ ਲੋਕ ਬੇਸ਼ੱਕ ਥੋੜੇ ਨੇ ਪਰ ਵਧੀਆ ਨੇ, ਮੌਤ ਤੋਂ ਬਾਅਦ ਵੀ, ਇਸ ਦੁਨੀਆਂ ਚ ਵੀ ਔਰ ਅਗਲੀ ਦੁਨੀਆਂ ਚ ਵੀ, ਉਹਨਾਂ ਨੂੰ ਲੋਕ ਯਾਦ ਕਰਨ, ਅਮਲਾਂ ਉੱਤੇ ਹੋਣ ਰਵੇ ਖਰੀ ਰਹਿਣਗੀਆਂ ਜਾਤਾਂ। ਸੁਣੋ ਲਾਸਟ ਗੀਤ, ਜੇ ਕੋਈ ਵੱਧ ਘੱਟ ਕੇ ਆ ਗਿਆ ਹੋਵੇ ਉਹਦੇ ਲਈ ਮੈਂ ਮਾਫ਼ੀ ਚਾਹੁੰਦਾ। ਰਾਮ ਕੁਮਾਰ ਜੀ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਮੇਥੋਂ ਅੱਜ ਦੂਰ ਹੈ, ਪੜ੍ਹਿਆ ਨਹੀਂ ਜਾਂਦਾ, ਸੋ ਇਸ ਕਰਕੇ ਉਹਦੇ ਲਈ ਮਾਫ਼ੀ। ਜਿਹੜੇ ਵੀ ਸੁਣ ਰਹੇ ਨੇ ਪ੍ਰੋਗਰਾਮ, ਉਹਨਾਂ ਦਾ ਬਹੁਤ 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 ਥੈਂਕਸ।
ਤੇਰੇ ਘਰ ਪੈਰ ਪਸਾਰ ਪਿਓ ਵਿੱਚ ਵੇੜੇ ਕੱਢੋ ਕੱਢੋ ਕਰ ਜਿਸ ਤੂੰ ਦੇ ਨਾਲ ਗੁੜਤੀ ਦੇਵੇ ਉਸੇ ਦੇ ਨਾਲ ਪਾਣੀ ਜਿਹੜੇ ਆਏ ਮੇਲਿਓ ਬੰਦਿਆਂ ਤੇ ਉਹੀਓ ਆਏ ਮਕਾਨ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ ਹਰ ਸ਼ੈਨੇ ਆਖਿਰ ਮੁੱਕ ਜਾਣਾ ਸ਼ੈਨੇ ਆਖਿਰ ਮੁੱਕ ਜਾਣਾ ਇੱਕ ਰਹਿਣਾ ਰੱਬ ਦਾ ਨਾ ਬੰਦਿਆ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ
Listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, ਥ੍ਰੀ ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton. Ya call karo 905-450-2828
ਕੀ ਤੁਸੀਂ ਵੈਡਿੰਗ ਰਿਸੈਪਸ਼ਨ, ਬਰਥਡੇ ਪਾਰਟੀ, ਯੂਨੀਵਰਸਿਟੀ ਦੇ ਵਾਸਤੇ ਖੂਬਸੂਰਤ ਹਾਲ ਲੱਭ ਰਹੇ ਹੋ? ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਨਵਾਂ ਔਰ ਖੂਬਸੂਰਤ। ਦੋ ਵੱਡੇ ਹਾਲ 100 ਤੋਂ 600 ਤੱਕ